ਪਰਵਾ ਪ੍ਰੀਤਮ ਕਰੋ ਵਿਚਾਰ, ਘੱਟ ਮੈਂ ਖੇਲਾ ਅਘੱਟ ਅਪਾਰ, ਕਾਲ ਕਲਪਨਾ ਕਦੇ ਨਾ ਖਾਏ, ਆਦ ਪੁਰਖ ਮੈਂ ਰਹਿ ਸਮਾਏ।
ਪਰਵਾ ਪ੍ਰੀਤਮ ਕਰੋ ਵਿਚਾਰ, ਜਿਹੜੇ ਚਾਨਣ ਪੱਖ ਦੀ ਏਕਮ ਹੈ ਨਾ, ਚਾਨਣ ਪੱਖ ਦੀ ਏਕਮ ਹੈ ਉਹ ਵਿਚਾਰ ਨਾਲ ਪੈਦਾ ਹੁੰਦੀ ਹੈ। ਜਦ ਵਿਚਾਰਾਂਗੇ ਗੁਰਬਾਣੀ ਤਾਂ ਕੁਛ ਨਾ ਕੁਛ ਜ਼ਰੂਰ ਗਿਆਨ ਮਿਲਣਾ ਸ਼ੁਰੂ ਹੋ
ਜਾਊ। ਪ੍ਰੀਤਮ ਕਰੋ ਵਿਚਾਰ,
ਹਾਂ ਪ੍ਰੀਤਮ ਜਿਹੜਾ ਹੈਗਾ ਆਪਣਾ ਮੂਲ ਹੈ, ਜੇ ਉਹਦੀ ਵਿਚਾਰ ਕਰੀਏ ਅੰਦਰ ਨੂੰ ਝਾਕੀਏ ਤਾਂ ਉੱਥੋਂ ਅੰਦਰੋਂ ਵਿਚਾਰ ਚੋਂ।
ਪਰਵਾ ਪ੍ਰੀਤਮ ਕਰੋ ਵਿਚਾਰ, ਘੱਟ ਮੈਂ ਖੇਲੈ ਅਘੱਟ ਅਪਾਰ।
ਪਰਵਾ ਪ੍ਰੀਤਮ ਕਰੋ ਵਿਚਾਰ, ਜਿਹੜੀ ਅਸੀਂ ਹੁਕਮ ਕਹਿੰਦੇ ਹਾਂ ਚਾਨਣ ਪੱਖ ਦੀ ਨੂੰ, ਪਰ ਉਹ ਪਰਵਾ ਕਹਿੰਦੇ ਨੇ ਇਹਨੂੰ, ਪਰਵਾ ਹੀ ਹੁੰਦੀ ਆ ਕਿਉਂਕਿ ਏਕਮ ਸ਼ੁਰੂ ਹੁੰਦੀ ਹੈ ਮਹੀਨੇ ਦੇ ਪਹਿਲੇ ਦਿਨ 'ਤੇ, ਇਹ ਹੁੰਦਾ 15 ਦਿਨ ਤੋਂ ਬਾਅਦ ਜਿਹੜਾ ਪਿਛਲਾ ਪੱਖ ਹੈ ਉਹਦੀ ਏਕਮ, ਇਹਨੂੰ ਪਰਵਾ ਕਹਿ ਦਿੰਦੇ ਨੇ, ਪਰਵਾ ਕਹਿੰਦੇ ਨੇ। ਜਿੱਦਣ ਏਕਮ ਸ਼ੁਰੂ ਹੁੰਦੀ ਹੈ ਉੱਦਣ ਚੰਦਰਮਾ ਦੇ ਵਿੱਚ, ਮੱਸਿਆ ਵਾਲੇ ਦਿਨ ਚੰਦਰਮਾ ਬਿਲਕੁਲ ਹਨੇਰੇ 'ਚ ਹੁੰਦਾ, ਚੰਦਰਮਾ ਮਾਨਾ ਮਨ ਦੇ ਅੰਦਰ ਬਿਲਕੁਲ ਹਨੇਰਾ ਹੁੰਦਾ। ਕਿਹਦੇ ਬਾਰੇ? ਨਿਰਾਕਾਰੀ ਬਾਰੇ, ਨਿਰਾਕਾਰ ਗਿਆਨ ਬਾਰੇ, ਆਤਮ ਗਿਆਨ ਬਾਰੇ ਹਨੇਰਾ ਹੁੰਦਾ। ਸੰਸਾਰੀ ਗਿਆਨ ਹੋਵੇ ਉਹਦਾ ਕੋਈ ਰੌਲਾ ਨਹੀਂ। ਪਰਵਾ ਪ੍ਰੀਤਮ ਕਰੋ ਵਿਚਾਰ, ਪਰਵਾ ਵਾਲੇ ਦਿਨ ਵਿਚਾਰ ਸ਼ੁਰੂ ਕਰੋ ਪ੍ਰੀਤਮ ਦੀ, ਯਾਨੀ ਗੁਰਬਾਣੀ ਦੀ ਵਿਚਾਰ ਸ਼ੁਰੂ ਕਰੋ, ਨਿਰਾਕਾਰ ਕੀ ਹੈ ਇਹਦੀ ਵਿਚਾਰ ਸ਼ੁਰੂ ਕਰੋ। ਜਦੋਂ ਇਹ ਵਿਚਾਰ ਸ਼ੁਰੂ ਹੋਈ ਥੋੜ੍ਹੀ ਜਿਹੀ ਰੋਸ਼ਨੀ ਮਨ ਦੇ ਉੱਤੇ ਪੈਂਦੀ ਹੈ, ਗੱਲ ਸੁਣੀ ਕਿਤੋਂ ਬਾਹਰੋਂ ਰੋਸ਼ਨੀ ਪਈ ਤਾਂ ਵਿਚਾਰ ਸ਼ੁਰੂ ਹੋਈ, ਦੱਸੇ ਤੋਂ ਬਿਨਾਂ ਵਿਚਾਰ ਨਹੀਂ ਸ਼ੁਰੂ ਹੁੰਦੀ। ਲੋਕ ਤਾਂ ਬਾਹਰੇ ਮੰਨਦੇ ਨੇ, ਪਰਮੇਸ਼ੁਰ ਨੂੰ ਬਾਹਰੇ ਮੰਨਦੇ ਨੇ ਸਾਰੇ, ਉਹ ਬਾਹਰ ਮੁਖੀ ਗਿਆਨ ਹੀ ਸੀਗਾ, ਜਾਂ ਅੰਦਰ ਝਾਕਣ ਲੱਗਿਆ ਫਿਰ ਵਿਚਾਰ ਹੋਈ। ਵਿਚਾਰ 'ਚੋਂ ਗਿਆਨ ਮਿਲਦਾ, ਗੁਰਬਾਣੀ ਪੜ੍ਹੇ ਤਾਂ ਕੁਛ ਨਹੀਂ ਮਿਲਦਾ, ਵਿਚਾਰੇ 'ਤੇ ਮਿਲਦਾ ਜੋ ਕੁਛ ਵੀ ਮਿਲਦਾ। ਪਰਵਾ ਪ੍ਰੀਤਮ ਕਰੋ ਵਿਚਾਰ,
ਘੱਟ ਮੈਂ ਖੇਲੈ ਅਘੱਟ ਅਪਾਰ।
ਜਦ ਘੱਟ ਦੇ ਵਿੱਚ ਚੱਲ ਦੇਖਿਆ ਨਿਗਾਹ ਮਾਰ ਕੇ ਅੰਦਰ, ਉੱਥੇ ਤਾਂ ਅਘੱਟ ਅਪਾਰ ਖੇਡਦਾ, ਉੱਥੇ ਤਾਂ ਮਨ ਦੇ ਵਿੱਚ ਤਾਂ ਆਪ ਹੀ ਉਹ ਜਿਹਨੂੰ ਬਾਹਰ ਟੋਲਦਾ ਤਾਂ ਉਹ ਤਾਂ ਮਨ ਦੇ ਵਿੱਚ ਹੈ। ਘੱਟ ਮੈਂ ਖੇਲੇ
ਅਘੱਟ ਅਪਾਰ,
ਅਘੱਟ ਅਪਾਰ, ਅਘੱਟ ਅਪਾਰ ਉਹਨੂੰ ਕਹਿੰਦੇ ਨੇ ਜਿਹੜਾ ਘੱਟਦਾ ਨਹੀਂ। ਮਨ ਘੱਟਦਾ, ਮਨ ਦਾ ਗਿਆਨ ਘੱਟਦਾ ਵੱਧਦਾ ਰਹਿੰਦਾ, ਚਿੱਤ ਦਾ ਗਿਆਨ ਨਹੀਂ ਘੱਟਦਾ ਵੱਧਦਾ, ਅੱਧੇ ਦਾ ਗਿਆਨ ਘੱਟਦਾ ਵੱਧਦਾ ਹੈ ਨਹੀਂ, ਰੋਸ਼ਨੀ ਟਿੱਕੀ ਰਹਿੰਦੀ ਉਹ ਨਹੀਂ, ਅੱਧੇ ਦਾ ਗਿਆਨ ਘੱਟਦਾ ਵੱਧਦਾ, ਅੱਧਾ ਮਨ ਮੈਲਾ ਹੁੰਦਾ ਰਹਿੰਦਾ, ਚਿੱਤ ਨਹੀਂ ਮੈਲਾ ਹੁੰਦਾ, ਅੱਧਾ ਹੀ ਮੈਲਾ ਹੁੰਦਾ, ਅੱਧਾ ਮੈਲਾ, ਇੱਕ ਪਾਸਾ ਮੈਲਾ ਹੁੰਦਾ ਤਾਂ ਇੱਕ ਪਾਸਾ ਮੈਲਾ ਹੁੰਦਾ ਹੀ ਨਹੀਂ। ਸਿੱਕੇ ਦੇ ਦੋ ਪਹਿਲੂ ਜੇ ਆਪਾਂ ਮੰਨ ਲਈਏ, ਇੱਕ ਪਾਸਾ ਮੈਲਾ ਹੁੰਦਾ, ਦੂਜਾ ਪਾਸਾ ਮੈਲਾ ਹੁੰਦਾ ਹੀ ਨਹੀਂ। ਘੱਟ ਮੈਂ ਖੇਲੇ ਘੱਟ ਅਪਾਰ,
ਕਾਲ ਕਲਪਨਾ ਕਦੇ ਨਾ ਖਾਏ, ਆਦ ਪੁਰਖ ਮਹਿ ਰਹਿ ਸਮਾਏ।
ਜਿੰਨਾ ਚਿਰ ਵਿਚਾਰ ਕਰਦਾ ਰਹੂ ਓਨਾ ਚਿਰ ਕਲਪਨਾ ਸ਼ੁਰੂ ਨਹੀਂ ਹੁੰਦੀ, ਕਲਪਨਾ ਹੁੰਦੀ ਹੋਈ ਨਹੀਂ, ਮਾਇਆ ਦੀ ਭੁੱਖ ਜਾਗਦੀ ਹੋਈ ਨਹੀਂ। ਜੇ ਸ਼ਬਦ ਵਿਚਾਰ ਕਰਦੇ ਰਹੀਏ, ਗੁਰਬਾਣੀ ਵਿਚਾਰ ਕਰਦੇ ਰਹੀਏ ਤਾਂ ਬਾਹਰਲੇ ਜਿਹੜੇ ਕੰਮ ਕਾਰ ਨੇ ਉਹਨਾਂ ਚਿਰ ਸਾਰੇ ਭੁੱਲੇ ਰਹਿੰਦੇ ਨੇ, ਮਾਇਆ ਦੇ ਜਿੰਨੇ ਪ੍ਰੋਗਰਾਮ ਨੇ ਸਾਰੇ ਭੁੱਲੇ ਰਹਿੰਦੇ ਨੇ। ਉਹ ਜੇ ਜਦੋਂ ਮਾਇਆ ਦੇ ਫੁੱਲਣੇ ਆਉਂਦੇ ਉੱਠਣ ਲੱਗਦੇ ਨੇ ਉਹੀ ਕਲਪਨਾ, ਮਾਇਆ ਦੇ ਫੁੱਲਣਾ 'ਚ ਕਾਲ ਹੈ, ਸਮਾਂ, ਸਮਾਂ ਵੀ ਹੈ ਮੌਤ ਵੀ ਹੈ, ਕਾਲ ਕਲਪਨਾ ਕਦੇ ਨਾ
ਖਾਏ।
ਨੀਂਦ ਉਹਨੂੰ ਆਉਂਦੀ ਹੈ ਜਿਹੜਾ ਮਾਇਆ ਦੇ ਫੁੱਲਣਾ ਦੇ ਵਿੱਚ ਜਿਉਂਦਾ, ਜਦੋਂ ਮਾਇਆ ਦੇ ਫੁੱਲਣਾ ਤੋਂ ਪਰੇ ਸ਼ਬਦ ਵਿਚਾਰ 'ਚ ਰਹਿੰਦਾ ਫਿਰ ਇਹਨੂੰ ਉਂਗ ਭੁੱਖ ਹੁੰਦੀ ਹੋਈ ਨਹੀਂ, ਨੀਂਦ ਹਟ ਜਾਂਦੀ ਹੈ ਫਿਰ। ਉਗ ਭੁੱਖ ਉਹਨਾਂ 'ਚ ਰਹਿ ਜਾਂਦਾ ਜਿਹੜੇ ਮਾਇਆ ਦੇ ਫੁੱਲਣੇ ਫੁੱਲਾਂ 'ਚ ਫੁੱਲਾਂ 'ਚ ਫਸਿਆ ਰਹਿੰਦਾ, ਭੱਜਦਾ ਨੱਠਦਾ, ਭੱਜਦਾ ਨੱਠਦਾ ਮਾਇਆ ਦੇ ਫੁੱਲਾਂ 'ਚ, ਉਹਨਾਂ 'ਚ ਰਹੇ ਉਂਗ ਭੁੱਖ ਹੈ ਇਹਨੂੰ। ਘੱਟ ਮੈਂ ਖੇਲੇ ਅਘੱਟ ਅਪਾਰ,
ਕਾਲ ਕਲਪਨਾ ਕਦੇ ਨਾ ਖਾਏ,
ਫਿਰ ਕਾਲ ਕਲਪਨਾ ਕਦੇ ਨਾ ਖਾਏ, ਖਾਏ ਚਿੰਤਾ ਪੈਦਾ ਹੁੰਦੀ ਹੈ, ਚਿੰਤਾ ਤਾਂ ਖਾ ਜਾਂਦੀ ਹੈ ਆਦਮੀ ਨੂੰ, ਮਾਇਆ ਦੇ ਫਿਰ ਨਾਲ ਚਿੰਤਾ, ਚਿੰਤਾ ਹੀ ਖਾਂਦੀ ਹੈ ਇਹਨੂੰ। ਜੇ ਸ਼ਬਦ ਵਿਚਾਰ ਚ ਲੱਗਿਆ ਰਹੇ ਚਿੰਤਾ ਖਾਂਦੀ ਨਹੀਂ। ਕਾਲ ਕਲਪਨਾ
ਕਦੇ ਨਾ,
ਕਲਪਨਾ ਹੀ ਕਾਲ ਹੈ। ਜੇ ਕਲਪਨਾ ਤੋਂ ਬਚਣਾ ਉਹਨੂੰ ਕਾਲ ਦਾ ਰੂਪ ਸਮਝੋ। ਕਾਲ ਤੋਂ ਆਦਮੀ ਡਰਦਾ, ਕਲਪਨਾ ਤੋਂ ਅਸੀਂ ਤਾਂ ਡਰਾਂਗੇ ਜੇ ਕਲਪਨਾ ਨੂੰ ਹੀ ਕਾਲ ਮੰਨਾਂਗੇ। ਮਾਇਆ ਦੇ ਪਿੱਛੇ ਭੱਜਣਾ, ਮਾਇਆ ਦੀ ਦੌੜ 'ਚ ਰਹਿਣਾ ਹੀ ਜੰਮਣ ਮਰਨ। ਮਾਇਆ ਦੀ ਦੌੜ 'ਚ ਜਿਹੜਾ ਬਾਹਰ ਹੋ ਗਿਆ ਉਹਦਾ ਜੰਮਣ ਮਰਨ ਖਤਮ ਹੋ ਗਿਆ। ਜਿਹਨੇ ਮਾਇਆ ਦੀ ਦੌੜ 'ਤੇ ਆਖ ਦੀ ਉਹ ਮੁਕਤ ਹੈ। ਮੋਟੇ ਤੌਰ 'ਤੇ ਮੁਕਤੀ ਮਾਇਆ ਦੀ ਦੌੜ 'ਤੇ ਆਖਣੀ ਹੈ। ਇਹ ਨਹੀਂ ਹੈਗਾ ਵੀ ਬਾਹਰ ਰੂਪ, ਬਾਹਰ ਪ੍ਰਗਟ ਤੌਰ 'ਤੇ ਅਸੀਂ ਤਿਆਗੀ ਹੋਵੇ, ਮਨ ਦੇ ਅੰਦਰ ਦੌੜ ਚੱਲਦੀ ਹੋਵੇ। ਮਨ ਕਰਕੇ ਤਿਆਗਣੀ ਹੈ। ਬਾਹਰੋਂ ਚਾਹੇ ਨਾ ਲੱਗੇ ਲੋਕਾਂ ਨੂੰ ਤਿਆਗ ਦਾ, ਅੰਦਰੋਂ ਤਿਆਗੀ ਹੋਣੀ ਚਾਹੀਦੀ ਹੈ। ਜੇ ਬਾਹਰੋਂ ਤਿਆਗੀ ਹੋਈ ਲੱਗੇ ਲੋਕਾਂ ਨੂੰ, ਅੰਦਰੋਂ ਤਿਆਗੀ ਨਾ ਹੋਵੇ, ਉਹਦਾ ਮਤਲਬ ਕੋਈ ਨਹੀਂ ਤਿਆਗਣ ਦਾ। ਉਹ ਤਿਆਗੀ ਹੋਈ ਨਹੀਂ ਹੁੰਦੀ। ਬਾਹਰੋਂ ਚੁੱਪ ਹੈ, ਚੁੱਪ ਹੈ, ਚੁੱਪ ਨਾ ਹੋਵੇ, ਅੰਦਰ ਮਨ ਤਾਂ ਨਹੀਂ ਚੁੱਪ। ਕਾਲ ਕਲਪਨਾ
ਕਦੇ ਨਾ ਹੋਏ,
ਫਿਰ ਕਿਉਂ ਆਦਿ ਪੁਰਖ ਮੈਂ ਰਹੇ ਸਮਾਏ। ਜਿਹੜਾ ਆਦਿ ਪੁਰਖ ਹੈ ਨਾ ਆਪਣੇ ਮੂਲ, ਉਹ ਚ ਸਮਾਇਆ ਰਹਿੰਦਾ। ਜਦੋਂ ਵਿਚਾਰ ਹੁੰਦੀ ਹੈ, ਵਿਚਾਰ ਦੇ ਵਿੱਚ ਦੋ ਜਾਣੇ ਵਿਚਾਰ ਕਰਦੇ ਨੇ, ਇੱਕ 'ਚ ਵਿਚਾਰ ਹੁੰਦੀ ਹੈ, ਉਹਦੀ ਇੱਕ ਬੁੱਧੀ ਇੱਕ ਆਦਿ ਪੁਰਖ ਮਨ। ਮਨ ਉਦੋਂ ਮਨ ਹੁੰਦਾ ਜਦੋਂ ਵਿਚਾਰ ਕਰੀਏ, ਮਨ ਨਹੀਂ ਹੁੰਦਾ ਉਦੋਂ। ਉਦੋਂ ਮਨ ਅੰਦਰਲੇ ਮਨ 'ਚ ਸਮਾਇਆ ਹੁੰਦਾ। ਜਦੋਂ ਵਿਚਾਰ ਕਰੀਏ ਨਾ, ਮਨ ਤਾਂ ਫੁਰਨਾ ਹੀ ਹੈ, ਫੁਰਨਾ ਉਹਦਾ ਹੁੰਦਾ ਹੀ ਨਹੀਂ, ਉਦੋਂ ਚਿੱਤ ਵਿੱਚ ਫੁਰਨਾ ਹੁੰਦਾ ਹੀ ਨਹੀਂ ਮਾਇਆ ਦਾ, ਉਹਦੇ ਵਿੱਚ ਸਮਾਇਆ ਹੁੰਦਾ। ਇਸ ਕਰਕੇ ਮਨ ਜਿਹੜਾ ਹੈਗਾ ਆਦਿ ਪੁਰਖ ਸਮਾਇਆ ਰਹਿੰਦਾ ਉਹਨਾਂ ਚਿਰ। ਆਦਿ ਪੁਰਖ ਮੈਂ ਰਹਿ ਸਮਾਏ, ਜੇ ਆਦਿ ਪੁਰਖ ਸਮਾਇਆ ਰਹੇ ਤਾਂ ਕਾਲ ਹੈ ਨਹੀਂ। ਆਦਿ ਪੁਰਖ ਸੁਣ, ਸੁਣ 'ਚ ਲੁਕਿਆ ਰਹਿੰਦਾ ਮਨ। ਹਾਂਜੀ,
ਦੁਤੀਆ ਤੂੰ ਕਰ ਜਾਣੇ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ।
ਦੁਤੀਆ ਦੋ ਕਰ ਜਾਣੇ ਅੰਗ, ਦੂਜ ਦੀ ਗੱਲ ਇਹ ਹੈ ਕਿ ਦੋ ਜਿਹੜੇ ਅੰਗ ਨੇ ਚਿੱਤਰ ਮਨ, ਦੋ ਅੰਗ ਨੇ ਇਹਦੇ। ਮਨ 'ਚ ਮਾਇਆ ਦੀ ਭੁੱਖ ਹੈ, ਮਨ ਵਿੱਚ ਮਾਇਆ ਦੀ ਭੁੱਖ ਹੈ। ਆਦਿ ਪੁਰਖ ਮੈਂ ਜਿਹੜਾ ਸਮਾਇਆ ਹੋਇਆ ਉਹਦਾ ਧਿਆਨ ਹੈ ਅੰਦਰਲੇ ਦਾ, ਧਿਆਨ ਹੈ ਮਾਇਆ 'ਚ, ਧਿਆਨ ਹੈ ਸਰੀਰ 'ਚ। ਜਿਹੜਾ ਇਹ ਧਿਆਨ ਹੈ ਔਰ ਆਦਿ ਪੁਰਖ ਹੈ, ਆਦਿ ਪੁਰਖ ਦਾ ਇੱਕ ਧਿਆਨ ਹੈ। ਇੱਥੇ ਦੋ ਚੱਲਣਗੇ ਹੁਣ, ਮਨ ਮਨ ਧਿਆਨ ਹੈ, ਜਿਹਦਾ ਧਿਆਨ ਹੈ ਉਹ ਆਦਿ ਪੁਰਖ। ਧਿਆਨ ਉਹ ਜੋ ਪੈਦਾ ਹੋਇਆ ਨਾ, ਦੋ ਤਾਂ ਇਹ ਹੋ ਗਏ।
ਦੁਤੀਆ ਤੂੰ ਕਰ ਜਾਣੇ ਅੰਗ,
ਇਹ ਦੋ ਅੰਗ ਨੇ। ਜਿਹੜਾ ਧਿਆਨ ਹੈ ਉਹਨੇ ਬਾਹਰਲਾ ਸਰੀਰ ਪੈਦਾ ਕੀਤਾ, ਉਹ ਬਾਹਰਲੇ ਸਰੀਰ ਨਾਲ ਅਟੈਚ ਰਹਿੰਦਾ। ਜਿਹੜਾ ਆਦਿ ਪੁਰਖ ਹੈ ਉਹ ਪਿੱਛੇ ਸੱਚਖੰਡ ਨਾਲ ਅਟੈਚ ਰਹਿੰਦਾ, ਉਹ ਹਿਰਦੇ 'ਚ ਅਟੈਚ ਰਹਿੰਦਾ, ਉਹ ਹਿਰਦੇ 'ਚ ਰਹਿੰਦਾ, ਇੱਧਰ ਮਾਇਆ 'ਚ ਨਹੀਂ ਆਉਂਦਾ। ਇਹ ਦੋ ਅੰਗ ਨੇ, ਇੱਕ ਪਾਸੇ ਬ੍ਰਹਮਾ, ਇੱਕ ਪਾਸੇ ਮਾਇਆ। ਮਨ ਮਾਇਆ 'ਚ ਫਸ ਗਿਆ, ਜਾ ਕੇ ਮਨ ਮਾਇਆ 'ਚ ਫਸ ਗਿਆ, ਰਚਿਤ ਤਾਂ ਫਸਿਆ ਨਹੀਂ, ਉਹ ਆਪਣੇ ਮੂਲ ਨਾਲ, ਉਹ ਆਪਣੇ ਸੱਚ ਨਾਲ ਜੁੜਿਆ ਹੈ।
ਮਾਇਆ ਬ੍ਰਹਮ ਰਮੈਨ ਸਭ ਸੰਗ,
ਮਾਇਆ ਔਰ ਬ੍ਰਹਮ ਸਾਰੇ ਹਮੇਸ਼ਾ ਸਾਥ ਰਹਿੰਦੇ ਨੇ। ਮਾਇਆ ਕੀ ਹੈ? ਮਨ ਮਾਇਆ ਰੂਪ ਹੈ। ਬਾਹਰਲਾ ਸਰੀਰ ਔਰ ਅੰਦਰਲਾ ਸਰੀਰ ਦੋਵੇਂ ਇਕੱਠੇ ਹੀ ਰਹਿੰਦੇ ਨੇ। ਬਾਹਰਲਾ ਸਰੀਰ ਮਾਇਆ ਦਾ, ਅੰਦਰਲਾ ਸਰੀਰ ਸੱਚ ਦਾ, ਬਾਹਰਲਾ ਸਰੀਰ ਝੂਠ ਦਾ। ਮਾਇਆ ਝੂਠੀ ਹੈ, ਝੂਠ ਹੈ, ਸੱਚ ਹੈਗਾ ਹੀ ਸੱਚ। ਸੱਚ ਹਮੇਸ਼ਾ ਰਹਿੰਦਾ, ਮਾਇਆ ਰੂਪ ਬਟਾਉਂਦੀ ਰਹਿੰਦੀ ਹੈ। ਮਾਇਆ ਦਾ ਤਾਂ ਰੂਪ ਵਿਗੜਦਾ, ਬਟਾਉਂਦੀ ਰਹਿੰਦੀ ਹੈ, ਤਾਂ ਪੁਰਾਣੀ ਹੋ ਜਾਂਦੀ ਹੈ। ਹਾਂਜੀ, ਇਹ ਦੋਵੇਂ ਇਕੱਠੇ ਹੀ ਰਹਿੰਦੇ ਨੇ।
ਮਾਇਆ ਬ੍ਰਹਮ ਰਮੈ ਸਭ ਸੰਗ,
ਹਾਂ, ਮਾਇਆ ਬ੍ਰਹਮ, ਮਾਇਆ ਨੇ ਕਿੱਥੇ ਜਾਣਾ? ਜਾਂ ਬ੍ਰਹਮ ਸਰਵ ਵਿਆਪੀ ਹੈ ਜਾਂ ਚੇਤਨ ਸਰਵ ਵਿਆਪੀ ਹੈ, ਮਾਇਆ ਬਾਹਰ ਜਾਊ ਕਿੱਥੇ? ਜਗ੍ਹਾ ਹੀ ਨਹੀਂ ਕੋਈ ਜਿੱਥੇ ਮਾਇਆ ਨੂੰ ਸੜਕ ਦੇ ਜਾ ਕੇ ਸਪੇਸ ਹੋਊ ਉੱਥੇ ਹੀ ਸੁੱਟੋ। ਉਹ ਤਾਂ ਸਰਵ ਵਿਆਪੀ, ਆਪ ਸਰਵ ਵਿਆਪੀ ਹੈ, ਮਾਇਆ ਉਹਦੇ ਅੰਦਰ ਹੀ ਹੈ। ਇਸ ਕਰਕੇ ਮਾਇਆ ਉਹਦੇ ਕਾਬੂ 'ਚ ਹੈ, ਬਾਹਰ ਨਹੀਂ ਹੈ, ਉੱਥੇ ਬੇਕਾਬੂ ਨਹੀਂ ਹੋ ਸਕਦੀ ਮਾਇਆ।
ਨਾ ਉਹ ਵੱਡਾ ਨਾ ਘਟਦਾ ਜਾਏ, ਅਕੁੱਲ ਨਿਰੰਜਨ ਏਕੈ ਭਾਏ।
ਨਾ ਉਹ ਵੱਡੇ ਨਾ ਘਟਦਾ ਜਾਏ, ਜਿਹੜਾ ਅੰਦਰਲਾ ਹੈ ਨਾ, ਜਿਹੜਾ ਅੰਦਰਲਾ ਉਹ ਜਿਹਦੇ ਨਾਲ ਜੁੜਿਆ ਹੋਇਆ ਉਹ ਕੌਣ ਹੈ? ਉਹ ਸੱਚਖੰਡ ਹੈ। ਸੱਚਖੰਡ ਚ ਕੌਣ ਹੈ? ਸੱਚਖੰਡ ਚ ਪੂਰਨ ਬ੍ਰਹਮ। ਦੋ ਤਾਂ ਹੋ ਗਏ ਪਹਿਲਾਂ, ਦੁਤੀਆ ਦੋ ਕਰ ਜਾਣ
ਅੰਗ,
ਦੋ ਤਾਂ ਇਹ ਹੋ ਗਏ, ਦੋ ਤਾਂ ਇਹ ਹੋ ਗਏ ਮਾਇਆ ਬ੍ਰਹਮ, ਦੋ ਤਾਂ ਇਹ ਹੋ ਗਏ ਸਾਡੇ ਸਾਹਮਣੇ ਨੇ। ਤਾਂ ਉਹ ਕੌਣ? ਉਹ ਥਰਡ ਪਰਸਨ, ਉਹ ਪੂਰਨ ਬ੍ਰਹਮ ਹੈ ਜਿਹੜਾ ਇਹਦੇ ਪਿੱਛੇ ਹੈ ਦੋਹਾਂ 'ਤੇ, ਜਿਹਦੇ ਹੁਕਮ ਨਾਲ ਇਹ ਪੈਦਾ ਹੋਏ ਨੇ, ਜਿਹੜਾ ਇਹਨਾਂ ਨੂੰ ਪਾਲਣ ਵਾਲਾ ਹੈ। ਉਹ ਵੱਧਾ ਘਟਦਾ ਨਹੀਂ ਹੈਗਾ, ਉਹ ਪੂਰਨ ਬ੍ਰਹਮ ਹੈ। ਨਾ ਉਹ ਵੜੇ ਇਹਨਾਂ ਦਾ ਗਿਆਨ ਵੱਧਦਾ ਘਟਦਾ, ਉਹਦਾ ਪੂਰਾ ਹੀ ਰਹਿੰਦਾ ਉਹਨਾਂ ਹੀ। ਉਹ ਵਧਾਉਂਦਾ ਇਹਨਾਂ ਨੂੰ, ਘਟਾਉਂਦਾ ਨਹੀਂ। ਘਟਾਉਂਦਾ ਤਾਂ ਮਨ ਹੈ ਇਹਨੂੰ, ਘਟਦਾ ਤਾਂ ਮਨ ਦੀ ਵਜ੍ਹਾ ਨਾਲ ਗਿਆਨ, ਮਨ ਔਰ ਬੁੱਧੀ ਦੀ ਵਜ੍ਹਾ ਨਾਲ ਘਟਦਾ। ਪਰ ਜਿਹੜਾ ਪੂਰਨ ਬ੍ਰਹਮ ਹੈ, ਸੱਚਖੰਡ ਹੈ, ਉਹ ਇਹਦਾ ਗਿਆਨ ਇਹਨੂੰ ਭਰਦਾ ਹੀ ਰਹਿੰਦਾ, ਉਹ ਪੂਰਾ ਕਰਦਾ ਰਹਿੰਦਾ। ਪੂਰ ਰਹੋ ਸਰਵਤਰ ਮਾਨੇ, ਉਹ ਆਪਣੇ ਹੁਕਮ ਨਾਲ, ਆਪਣੇ ਸ਼ਬਦ ਨਾਲ, ਆਪਣੇ ਉਪਦੇਸ਼ ਨਾਲ ਇਹਨੂੰ ਪੂਰਾ ਕਰਦਾ ਰਹਿੰਦਾ। ਜਿਹੜਾ ਤੀਜਾ, ਤਿੰਨ ਹੋ ਗਏ, ਦੋ ਤਾਂ ਹੋ ਗਏ ਦਾਲ ਦੇ, ਜਿਹੜਾ ਦਾਲ ਹੈ ਦੋ ਤਾਂ ਉਹ ਹੋ ਗਏ ਅੱਧੇ ਅੱਧੇ, ਤੀਜਾ ਸਾਬਤ ਹੋ ਗਿਆ, ਤਿੰਨ ਹੋ ਗਏ ਹੁਣ। ਦੂਜੇ ਨੰਬਰ 'ਤੇ ਜਾ ਕੇ ਤਿੰਨ ਹੋ ਗਏ ਨਾ। ਨਾ ਉਹ ਬੜੇ
ਨਾ ਘਟਦਾ ਜਾਏ,
ਉਹ ਤਾਂ ਵੱਧਦਾ ਘਟਦਾ ਨਹੀਂ, ਇੱਕ ਤਾਂ ਉਹ ਹੈ ਮਾਇਆ ਬ੍ਰਹਮ, ਇਹ ਇਕੱਠੇ ਨੇ, ਤਿੰਨ ਹੋ ਗਏ ਨਾ।
ਨਾ ਬੜੇ ਨਾ ਘਟਦਾ ਜਾਏ, ਅਕੁੱਲ ਨਿਰੰਜਨ ਇੱਕ ਹੈ ਭਾਏ।
ਅਕੁੱਲ ਨਿਰੰਜਨ ਹੈ ਉਹ, ਉਹਦੇ 'ਚ ਇੱਕੋ ਹੀ ਭੁੱਖ ਹੈ, ਉਹ 'ਚ ਦੂਜੀ ਭੁੱਖ ਨਹੀਂ, ਉਹ ਇੱਕੋ ਹੀ ਭਾਏ। ਉਹਦੇ 'ਚ ਇਹੀ ਭੁੱਖ ਹੈ, ਪਰਉਪਕਾਰ ਦੀ ਭੁੱਖ ਹੈ ਕਿ ਸਾਰਿਆਂ ਨੂੰ ਜਗਾਉਣਾ ਵਾ, ਸਭਨਾ ਜੀਆਂ ਨੂੰ ਦਾਤਾਂ ਦੇਣ ਦੀ ਭੁੱਖ ਹੈ, ਸਭਨਾ ਜੀਆਂ ਕਾ
ਇੱਕ ਦਾਤਾ,
ਇੱਕ ਦਾਤਾ। ਉਹ ਸਾਰਿਆਂ ਜੀਆਂ ਨੂੰ ਪਾਲਣਾ, ਪੈਦਾ ਕਰਨਾ, ਰੱਖਿਆ ਕਰਨੀ, ਉਹਦੀ ਇਹੀ ਭੁੱਖ ਹੈ। ਜਗਾਉਣਾ, ਜਗਾਉਣ ਖਾਤਰ ਇਹ ਕਰਦਾ ਸਭ ਕੁਛ, ਸਾਰੇ ਜੀਆਂ ਨੂੰ ਭਰ ਕੇ ਪੂਰਾ ਕਰਨਾ, ਉਹਦਾ ਇਹੀ, ਉਹਦੇ ਅੰਦਰ ਇਹੀ ਇੱਛਾ, ਹੋਰ ਇੱਛਾ ਹੀ ਨਹੀਂ ਕੋਈ। ਹੋਰ ਪਰਮਾਰਥ ਦੀ ਇੱਛਾ, ਸਵਾਰਥ ਦੀ ਇੱਛਾ ਨਹੀਂ ਉਹਦੇ ਅੰਦਰ ਹੈ। ਹਾਂਜੀ,
ਤ੍ਰਿਤੀਏ ਤਿੰਨੇ ਸਮ ਕਰ ਲਿਆ ਵੈ, ਆਨੰਦ ਮੂਲ ਪਰਮ ਪਦ ਪਾਵੈ।
ਹੁਣ ਆ ਗਈ ਤੀਜ, ਤੀਜੇ ਨੰਬਰ 'ਤੇ ਤਿੰਨਾਂ ਨੂੰ ਇੱਕੋ ਹੀ ਮੰਨੋ। ਹੁਣ ਇਹ ਦੋਵੇਂ ਇਕੱਠੇ ਕਰਕੇ ਤੀਏ ਉਹਦੇ ਬਰਾਬਰ ਹੋਣੇ ਨੇ, ਅੱਧੇ ਅੱਧੇ ਨੇ ਜਿਹੜਾ ਇਹਨਾਂ ਨੂੰ ਇੱਕ ਕਰਨਾ। ਤਿੰਨੇ ਸਮੇਂ ਹੋ ਗਏ ਫਿਰ, ਜੇ ਚੇਤਾ ਮਨ ਇੱਕ ਹੋ ਗਏ, ਅਕਲ ਨਿਰੰਜਨ ਪਹਿਲਾਂ ਇੱਕੋ ਹੀ ਆ, ਸਮ ਹੋ ਗਏ ਨਾ, ਬਰਾਬਰ ਹੋ ਗਏ। ਤ੍ਰਿਤੀਆ ਤੀਏ ਨੰਬਰ 'ਤੇ ਤਿੰਨੋਂ ਸਮ ਕਰ ਲਿਆ, ਵੀ ਤਿੰਨਾਂ ਨੂੰ ਇੱਕ ਜਗ੍ਹਾ ਕਰ ਦੋ, ਪੂਰਨ ਬ੍ਰਹਮ ਔਰ ਮਨ ਚਿੱਤ ਦੀ ਏਕਤਾ, ਪੂਰਨ ਬ੍ਰਹਮ ਇੱਕ ਹੋ ਗਏ, ਸਮ ਹੋ ਗਏ। ਯਾਨੀ ਜਿਹੜਾ ਗੁਰਮੁਖ ਹੈ ਉਹ ਵੀ ਇੱਕ ਹੈ ਨਾ, ਇੱਕ ਹੋਏ ਤਾਂ ਉਗਵੇ। ਜਿਹੜਾ ਇੱਕ ਹੋ ਗਿਆ ਸਰੀਰ 'ਚ ਔਰ ਸੱਚਖੰਡ ਵਾਲੇ ਇੱਕ, ਇਹਦੇ ਤ੍ਰਿਤੀਆ ਤੀਨੇ ਬਰਾਬਰ ਹੋ ਗਏ। ਗੁਰਮੁਖ ਦੇ ਮਨ ਔਰ ਚਿੱਤ ਇੱਕ ਹੋ ਗਏ, ਸੱਚਖੰਡ ਵੀ ਇੱਕ ਹੈ, ਬਰਾਬਰ ਹੋ ਗਏ ਉਹਦੇ। ਦੋਵੇਂ ਰਲ ਕੇ ਜਦ ਇੱਕ ਹੋਏ ਨੇ ਤਾਂ ਅਕਲ ਨਿਰੰਜਨ ਦੇ ਬਰਾਬਰ ਹੋ ਗਿਆ। ਤ੍ਰਿਤੀਆ ਤਿੰਨੇ ਸਮ, ਜਿੰਨੇ ਸਾਰੇ ਇੱਕ ਥਾਂ ਹੋ ਗਏ, ਜਦ ਤਿੰਨੇ ਇੱਕ ਰੂਪ ਹੋ ਗਏ,
ਆਨੰਦ ਮੂਲ ਪਰਮ ਪਦ ਪਾਵੈ।
ਜਦ ਤਿੰਨਾਂ ਨੂੰ ਇੱਕ ਰੂਪ ਸਮਝ ਲਿਆ ਉਹਨੇ ਵੀ, ਇੱਕ ਉਹ ਸਾਵਤ ਤੋਂ ਹੀ ਦਾਲ ਹੋਈ ਹੋਈ ਹੈ। ਹੁਣ ਰੂਪ ਤਾਂ ਤਿੰਨ ਹੋ ਗਏ, ਇੱਕ ਸਾਵਤ ਹੈ ਦਾਣਾ, ਦੋ ਦਾਲ ਦੇ ਨੇ ਅੱਡ ਅੱਡ। ਉਹ ਜੋ ਇੱਕ ਦਾਣਾ ਦਾਲ ਦਾ ਤਾਂ ਜਿਉਂਦਾ ਤਿਉਂ ਜਿਹਾ ਜਿਹਾ ਹੁੰਦਾ, ਇੱਕ ਕਾਲਾ ਹੋ ਗਿਆ ਦਾਣਾ, ਉਹਦਾ ਦਾਣਾ ਕਾਲਾ ਹੋ ਗਿਆ ਨਾ, ਅੱਧਾ ਦਾਲ ਹਿੱਸਾ, ਉਹਨੂੰ ਠੀਕ ਕਰਕੇ ਉਹਨੂੰ ਜੋੜ ਕੇ ਬਰਾਬਰ ਕਰਕੇ ਤਾਂ ਜਾ ਕੇ ਮਨੇ ਧੋਣਾ। ਮਨ ਧੋਵੋ ਸ਼ਬਦ ਲਾ ਕੇ, ਮਨੇ ਮੈਲਾ ਹੋਇਆ ਹੋਇਆ, ਮਨ ਮੈਲ, ਮਨ ਦੀ ਮਲੀਨਤਾ ਲਾ ਕੇ ਇੱਕ ਕਰਕੇ ਤਿੰਨੇ ਬਰਾਬਰ ਹੋ ਗਏ। ਇਹੀ ਕੁਛ ਕਰਨਾ, ਹੋਰ ਕੁਛ ਇੱਥੇ ਕੰਮ ਵੈਸੇ ਤਾਂ ਖਤਮ ਹੋ ਗਿਆ। ਕਬੀਰ ਨੇ ਇੱਥੇ ਕਹਿੰਦਾ ਤ੍ਰਿਤੀਆ ਤਿੰਨ
ਸੰਕਰ ਲਿਆ
ਆਨੰਦ ਮੂਲ ਪਰੰਪਰਾ ਬਸ ਇੱਥੇ ਖਤਮ ਹੋ
ਗਿਆ ਆਨੰਦ ਮੂਲ
ਪਰੰਪਰਾ ਆਪਣੇ ਮੂਲ ਨਾਲ ਜੁੜ ਗਿਆ ਆਨੰਦ ਹੋ ਗਿਆ ਜੋ ਮੂਲ ਰੂਪ ਸੀ ਉਹੀ ਬਣ ਗਿਆ ਸਾਬਤ ਸੂਰਤ ਦਸਤਾਰ ਸਿਰਾ ਹੋ ਗਿਆ ਪਰਮ ਪਦ ਪਾਵੇ ਦੋ ਪਰ ਪਦ ਵੀ ਹੋਈ ਦੀ ਤੀ ਇਹ ਸਟੈਪ ਤੇ ਹੀ ਪੂਰਾ ਕਰਤਾ ਸਾਰਾ ਕੁਛ ਪਹਿਲਾਂ ਪਰਵਾ ਸੀ ਦੁਤੀਆ ਦੋ ਕਰ ਜਾਣੇ ਅੰਦ ਤ੍ਰਿਤੀਆ ਤਿੰਨ ਸਭ ਕਰ ਲਿਆ ਦਾਲ ਹੋ ਗਈ ਸੀ ਫਿਰ ਇੱਕ ਹੋ ਗਿਆ ਹਾਂਜੀ
ਸਾਧ ਸੰਗਤ ਉਪਜੈ ਵਿਸ਼ਵਾਸ ਬਾਹਰ ਭੀਤਰ ਸਦਾ ਪ੍ਰਗਾਸ
ਇਹ ਗੱਲ ਦਾ ਵਿਸ਼ਵਾਸ ਮਨ ਨੂੰ ਸੰਗਤ ਮਨ ਨੂੰ ਸਾਧਣ ਦੇ ਬਾਅਦ ਮਨ ਜਿੰਨਾ ਚਿਰ ਮਨ ਦੀ ਸਮਝ ਨਹੀਂ ਆਉਂਦੀ ਮਨ ਨੂੰ ਇਸ ਗੱਲ ਦੀ ਇਹਦਾ ਵਿਸ਼ਵਾਸ ਨਹੀਂ ਹੁੰਦਾ ਵੀ ਗੱਲ ਕੀ ਹੈ
ਸਾਧ ਸੰਗਤ ਦੀ ਉਪਜੈ ਵਿਸ਼ਵਾਸ
ਜਿਹਦੇ ਮਨ ਨੂੰ ਸੋਝੀ ਆ ਗਈ ਨਾ ਸੰਗਤੀ ਦਾ ਸਾਧਣ ਦਾ ਮਤਲਬ ਹੈ ਮਨ ਨੂੰ ਸੋਝੀ ਆ ਜਾਣੀ ਸੂਝਵਾਨ ਹੋ ਜਾਣਾ ਮਨ ਦਾ
ਉਪਜਾ
ਜਦ ਮਨ ਨੂੰ ਗਿਆਨ ਨਾ ਹੋ ਜਾਏ ਗੱਲ ਕੀ ਹੈ ਸਮਝ ਨਾ ਆ ਜਾਏ ਉਨਾ ਚਿਰ ਵਿਸ਼ਵਾਸ ਨਹੀਂ ਹੁੰਦਾ ਵੀ ਕੀ ਹੈ ਗੱਲ
ਉਪਜੈ ਵਿਸ਼ਵਾਸ
ਉਪਜਦਾ ਸੰਗਤ ਵਿੱਚ ਵਿਸ਼ਵਾਸ ਉਪਜਣਾ ਹੈ ਸੰਗਤ ਕਰੀ ਤਈ ਸਮਝ ਆਉਣੀ ਹੈ ਇਹਦੀ ਸਮਝ ਤੇ ਹੀ ਸਮਝ ਬਿਨਾਂ ਵਿਸ਼ਵਾਸ ਨਹੀਂ ਹੁੰਦਾ ਜਿੰਨਾ ਚਿਰ ਗੱਲ ਦੀ ਸਮਝ ਨਹੀਂ ਆਉਂਦੀ ਅੰਦਰਲਾ ਮਨ ਨਹੀਂ ਲੈਂਦਾ ਉਹਨਾਂ 'ਚ ਭਰੋਸਾ ਨਹੀਂ ਕਰਦਾ ਸਾਧ ਸੰਗਤ ਹੀ
ਉਪਜੈ ਵਿਸ਼ਵਾਸ
ਤਾਂ ਵਿਸ਼ਵਾਸ ਪੈਦਾ ਹੁੰਦਾ ਵਿਸ਼ਵਾਸ ਤਾਂ ਉਪਜਦਾ ਹੈ ਪਹਿਲਾਂ ਵਿਸ਼ਵਾਸ ਹੁੰਦਾ ਨਹੀਂ ਵਿਸ਼ਵਾਸ ਪੈਦਾ ਹੁੰਦਾ ਵਿਸ਼ਵਾਸ ਪੈਦਾ ਕਰਨ ਵਾਲੀ ਚੀਜ਼ ਗੁਰਬਾਣੀ 'ਤੇ ਵਿਸ਼ਵਾਸ ਹੈ ਨਹੀਂ ਲੋਕਾਂ ਨੂੰ ਕਿਉਂ ਸਮਝ ਨਹੀਂ ਹੈ ਸਮਝ ਹੈ ਨਹੀਂ ਸਮਝ ਹੋਵੇ ਤਾਂ ਵਿਸ਼ਵਾਸ ਹੋਵੇ ਜਿੰਨਾ ਚਿਰ ਮਨ ਨੂੰ ਗਿਆਨ ਨਹੀਂ ਹੁੰਦਾ ਮਨ ਨੂੰ ਸਮਝ ਨਹੀਂ ਆਉਂਦੀ ਗੁਰਬਾਣੀ ਦੀ ਬਿਲਕੁਲ ਕਲੀਅਰ ਸਮਝ ਨਹੀਂ ਆਉਂਦੀ ਉਹਨਾਂ ਚਿਰ ਗੁਰਬਾਣੀ 'ਤੇ ਭਰੋਸਾ ਹੋਣਾ ਮੁਸ਼ਕਲ ਗੱਲ ਹੈ ਹੋ ਹੀ ਨਹੀਂ ਸਕਦਾ ਜਿਨ੍ਹਾਂ ਨੇ ਗੁਰਬਾਣੀ ਸਮਝਣੀ ਨਹੀਂ ਉਹਨਾਂ ਨੂੰ ਗੁਰਬਾਣੀ 'ਤੇ ਭਰੋਸਾ ਹੋਣਾ ਹੀ ਨਹੀਂ ਉਹ ਮੱਥਾ ਟੇਕਣ ਜੋਗਾ ਹੀ ਨੇ ਸ਼ਰਧਾ ਹੀ ਹੈ ਉਹਨਾਂ ਦੀ ਉਹ ਸ਼ਰਧਾ ਵੀ ਝੂਠੀ ਹੋ ਹੈ ਉਹਨਾਂ ਦੀ ਉਹਨਾਂ ਕੋਲ ਗਿਆਨ ਵੀ ਝੂਠਾ ਹੀ ਹੈ ਉਹਦਾ ਜੋ ਦੇਣਾ ਉਹ ਤਾਂ ਦੇ ਹੀ ਜਾਂਦਾ ਕਿਤੇ ਅਰਦਾਸ ਕਰੀ ਤਾਂ ਜ਼ਿਆਦਾ ਮਿਲੂ ਉਹ ਤਾਂ ਉਹਨਾਂ ਦੀ ਬਣਾਈ ਹੋਈ ਆ ਜਿਹੜੇ ਉੱਥੇ ਪੂਰੇ ਚੜਾਵਾ ਚੱਕਣ ਵਾਲੇ ਨੇ ਨਾ ਉਹਨਾਂ ਨੇ ਬਣਾਇਆ ਹੋਇਆ ਪਖੰਡ ਇਹ ਵੀ ਜੇ ਅਰਦਾਸ ਕਰਦੇ ਉਹ ਮਿਲਦਾ ਉਹ ਮਿਲਦਾ ਜੇ ਤੁਸੀਂ ਉੱਥੇ ਕੋਈ ਚੜਾਓਗੇ ਤਾਂ ਉਹਨਾਂ ਨੂੰ ਉਹਨਾਂ ਦਾ ਹੀ ਉਹ ਚੜਾਵਾ ਜਿਹਨੂੰ ਤੁਸੀਂ ਦਿੰਦੇ ਹੋ ਪਰਮੇਸ਼ੁਰ ਨੂੰ ਪਰਮੇਸ਼ੁਰ ਦੇ ਘਰ ਜਾਂਦਾ ਹੋ ਦੇਣਾ ਤੁਹਾਨੂੰ ਪਰਮੇਸ਼ੁਰ ਨੇ ਪਰਮੇਸ਼ੁਰ ਨੂੰ ਉੱਥੇ ਕੌਡੀ ਵੀ ਨਹੀਂ ਜਾਂਦੀ ਵੀ ਜਿਹੜਾ ਚੱਕਦਾ ਚੜਾਵਾ ਉਹ ਦੇਵੇ ਤੁਹਾਨੂੰ ਪਰਮੇਸ਼ੁਰ ਕਦੇ ਦੇਵੇ ਉਹ ਕਹਿੰਦਾ ਠੇਕੇਦਾਰ ਹੈ ਪਰਮੇਸ਼ੁਰ ਦਾ ਉਹ ਪਰਮੇਸ਼ੁਰ ਖਾਤਰ ਕੀ ਕਰਦਾ ਜਿਹੜਾ ਚੜਾਵਾ ਚੱਕਦਾ ਉਹ ਕੀ ਕਰਦਾ ਉਹ ਤਾਂ ਝੂਠ ਬੋਲਦਾ ਉਹਦੇ ਨੂੰ ਤਾਂ ਉਹ ਠੇਕੇਦਾਰ ਹੈ ਠੇਕਾ ਲਿਆ ਹੋਇਆ ਪਰਮੇਸ਼ੁਰ ਦਾ ਕੁਛ ਇਹ ਕੋਈ ਹਿੱਸਾ ਦਿੰਦਾ ਹੈ ਠੱਗੀ ਚੱਲਦੀ ਹੈ ਹਾਂਜੀ
ਬਾਹਰ ਭੀਤਰ ਸਦਾ ਪ੍ਰਗਾਸ
ਜਦੋਂ ਵਿਸ਼ਵਾਸ ਹੋ ਜਾਂਦਾ ਫਿਰ ਅੰਦਰ ਬਾਹਰ ਚਾਨਣਾ ਰਹਿੰਦਾ ਅੰਦਰ ਤਾਂ ਉਹਦੇ ਚਾਨਣ ਹੈ ਉਹ ਆ ਬਾਹਰ ਵਾਲੇ ਜਿਹੜਾ ਕੋਈ ਕਰਦੇ ਨੇ ਪਕਾਏ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਪਖੰਡੀ ਨੇ ਸਾਰੇ ਜੋ ਬਾਹਰ ਪਖੰਡਵਾਦ ਆ ਉਹਦਾ ਵੀ ਗਿਆਨ ਹੋ ਜਾਂਦਾ ਬਾਹਰ ਭੀਤਰ
ਸਦਾ ਪ੍ਰਗਾਸ
ਸਦਾ ਪ੍ਰਗਾਸ ਕਿਉਂ ਪਤਾ ਵੀ ਬਾਹਰ ਤਾਂ ਜਿਹੜੇ ਧਰਮ ਦੇ ਨਾਲ ਤਾਂ ਠੱਗ ਰਹੇ ਬੈਠੇ ਸਾਰੇ ਝੂਠ ਬੋਲਦੇ ਨੇ ਤੁਸੀਂ ਤੁਹਾਨੂੰ ਕੁੱਲ ਲਿਖ ਕੇ ਦਿੱਤਾ ਪਰਮੇਸ਼ੁਰ ਨੇ ਵੀ ਤੁਸੀਂ ਮੇਰੇ ਨਾਲ ਤਾਂ ਖਾਓਗੇ ਜਿਹਦੀ ਮਰਜ਼ੀ ਬਣ ਜਾਂਦਾ ਧਾਰਮਿਕ ਬੰਦਾ ਹਾਂਜੀ
ਚੌਥਾ ਚੰਚਲ ਮਨ ਕੋ ਗਹੁ ਕਾਮ ਕ੍ਰੋਧ ਸੰਗ ਕਬੂ ਨਾ ਬਹੁ
ਚੌਥੇ ਨੰਬਰ ਫਿਰ ਇਹ ਹੈ ਜਿਹੜਾ ਮਨ ਚੰਚਲ ਹੈ ਹੁਣ ਆਮ ਆਦਮੀ ਦੀ ਗੱਲ ਹੈ ਪ੍ਰੋਸੀਜਰ ਜਿਹੜਾ ਮਨ ਚੰਚਲ ਹੈ ਕਹਿੰਦੇ ਨੇ ਬਹੁਤ ਮਨ ਟਿਕਦਾ ਨਹੀਂ ਹੈ ਚੰਚਲ ਦਾ ਮਨ ਟਿਕਦਾ ਨਹੀਂ ਇਹਨੂੰ ਫੜਨਾ ਆਪਾਂ ਨੇ
ਚੰਚਲ ਮਨ ਕੋ ਗਹੁ
ਜੇ ਫੜਿਆ ਗਿਆ ਟਿਕੂਗਾ ਜਿਹੜੀ ਚੀਜ਼ ਟਿਕਦੀ ਨਹੀਂ ਉਹਨੂੰ ਫੜ ਕੇ ਬੰਨਾਂਗੇ ਤਾਂ ਹੀ ਟਿਕੂ ਚੌਥੇ ਚੰਚਲ ਮਨ ਕੋ ਗਹੁ ਜਦੋਂ ਅੱਗੇ ਜਾਣਾ ਫਿਰ ਚੰਚਲ ਮਨ ਨੂੰ ਫੜ ਲਓ
ਕਾਮ ਕ੍ਰੋਧ ਸੰਗ ਕਬੂ ਨਾ ਬਹੋ।
ਆ ਦੇਖੋ, ਜੇ ਇੱਛਾ ਪੈਦਾ ਹੁੰਦੀ ਹੈ ਮਨ ਨਹੀਂ ਫੜਿਆ, ਜੇ ਇੱਛਾ ਪੈਦਾ ਹੁੰਦੀ ਹੈ ਮਾਇਆ ਦੀ, ਮਨ ਫੜਿਆ ਨਹੀਂ ਹੋਇਆ ਤੁਹਾਡਾ, ਮਨ ਖੁੱਲ੍ਹਾ। ਕ੍ਰੋਧ ਔਰ ਇੱਛਾ ਕਾਮਨਾ, ਇਹਦੇ ਨਾਲ ਜੇ ਮਨ ਬਹਿੰਦਾ ਜਾ ਕੇ ਫੜਿਆ ਨਹੀਂ ਹੋਇਆ, ਕਾਬੂ ਨਹੀਂ ਹੈ, ਬੇਕਾਬੂ ਹੈ। ਫਿਰ ਉਹ ਮਿੱਟੀ ਘੱਟੇ ਤਾਂ ਖੇਲਦਾ ਮਨ, ਜੇ ਕਾਬੂ ਨਹੀਂ ਹੈ ਤੁਹਾਡੇ, ਉਹਨੂੰ ਰਲਾ ਕੇ ਧਲਾ ਕੇ ਰੱਖਿਆ ਹੈ, ਫਿਰ ਮਿੱਟੀ 'ਚ ਖੇਲੂਗਾ, ਮਾਇਆ 'ਚ ਖੇਲੂਗਾ, ਫਿਰ ਲਿਬੜ ਜੂ। ਸ਼ਬਦ ਵਿਚਾਰ ਕੀਤੀ ਹੈ, ਧਰਮ ਦਾ ਕੰਮ ਕੀਤਾ, ਮਨ ਹੋ ਗਿਆ ਸਾਫ, ਫਿਰ ਛੱਡਤਾ ਮਾਇਆ 'ਚ, ਫਿਰ ਲਿਬੜ ਕੇ ਆ ਗਿਆ, ਉਹਦਾ ਫਾਇਦਾ ਕੀ ਹੋਇਆ, ਕੀ ਫਾਇਦਾ ਹੋਇਆ। ਪਹਿਲੀ ਤਾਂ ਗੱਲ, ਜਿੰਨੇ ਵੀ ਧਰਮਾਂ ਦੇ ਵਿੱਚ ਨੇ, ਮਨ ਕਹਿੰਦਾ ਸਾਫ ਹੁੰਦਾ ਹੀ ਨਹੀਂ, ਨਾ ਕੋਈ ਮੰਦਰ 'ਚ, ਨਾ ਕੋਈ ਗੁਰਦੁਆਰੇ 'ਚ, ਨਾ ਕੋਈ ਕਿਤੇ ਮਨ ਸਾਫ ਕਰਨ ਕੋਈ ਜਾਂਦਾ ਹੀ ਨਹੀਂ। ਜਿੰਨੇ ਪਾਠ ਕਰਦੇ ਨੇ ਮਨ ਸਾਫ ਕਰਨ ਵਾਸਤੇ, ਕੋਈ ਬਿਰਲਾ ਕਰਦਾ, ਉਹ ਕਰਦਾ ਹੀ ਨਹੀਂ ਕੋਈ, ਉਹ ਤਾਂ ਹੋਰੇ ਹੋਰ ਕੁਛ ਮੰਗਦੇ ਨੇ। ਮਨ ਹੋਰ ਲਿਪਤ ਹੋ ਜਾਵੇ ਮਾਇਆ 'ਚ, ਇਹੋ ਜਿਹਾ ਕੁਛ ਮੰਗਦੇ ਨੇ। ਹੋਰ ਲਿਬੜ ਜਾਵੇ ਮਨ, ਹੋਰ ਧਸ ਜਾਵੇ ਮਾਇਆ 'ਚ, ਇਹੋ ਜਿਹਾ ਕੁਛ ਇਹਨਾਂ ਦੀਆਂ ਡਿਮਾਂਡਾਂ ਨੇ। ਫਿਰ ਧਰਮ ਦੀ ਉੱਥੇ ਗੱਲੇ ਕੋਈ ਨਹੀਂ। ਉਹ ਕਹਿੰਦਾ ਕਾਮ ਕ੍ਰੋਧ ਸੰਗ ਕਬੂ ਨੂੰ ਬਹੁ, ਇੱਛਾ ਦੇ ਨੇੜੇ ਬਣਾ ਜਾਓ, ਮਾਇਆ ਦੀ ਇੱਛਾ ਪੈਦਾ ਹੀ ਨਾ ਹੋਣ ਤੋਂ, ਕ੍ਰੋਧ ਕਰੋ ਹੀ ਨਾ, ਇਹ ਤਾਂ ਫਿਰ ਮੁਸ਼ਕਿਲ ਗੱਲ ਹੈ। ਇੱਥੋਂ ਹੀ ਪਿੱਛੇ ਮੁੜ ਗਏ ਸਾਰੇ, ਇੱਥੋਂ ਹੀ ਧਰਮ ਤਿਆਗਤਾ ਸਾਰਿਆਂ ਨੇ। ਸ੍ਰੀ ਚੰਦ ਨੇ ਕਿਹਾ ਔਖੀ ਗੱਲ, ਆਪਾਂ ਨੂੰ ਬਸਦੀ ਗੱਲ ਨਹੀਂ, ਜਿਹਨਾਂ ਗੁਰੂ ਘਰ 'ਚ ਪਿੱਛੇ ਮੁੱਕਰੇ ਨੇ ਇੱਥੋਂ ਹੀ ਮੁੱਕਰ ਗਏ, ਕੱਚਾ ਇੱਥੋਂ ਹੀ ਮੁਕਰ ਜਾਂਦਾ ਵੀ ਧਰਮ ਮੇਰੇ ਬਸ ਦੀ ਗੱਲ ਨਹੀਂ ਹੈ, ਇੱਛਾ ਮੈਂ ਨਾ ਤਿਆਗਾਂ। ਜੋਗੀ ਵੀ ਕਰ ਰਿਹਾ ਨਾ ਇੱਛਾ, ਇੱਛਾ ਤਾਂ ਤਿਆਗ ਹੀ ਕਰ ਰਿਹਾ, ਹੋ ਹੀ ਨਹੀਂ ਰਿਹਾ। ਸ੍ਰੀ ਚੰਦ ਨੇ ਕਿਹਾ ਵੀ ਇਹ ਤਾਂ ਪੋਸੀਬਲ ਹੈ ਨਹੀਂ, ਜਿਹੜੀ ਗੱਲ ਗੁਰਬਾਣੀ ਕਹਿੰਦੀ ਹੈ। ਜੋਗੀਆਂ ਨੇ ਸਮਝਾਤਾ ਵੀ ਜੋ ਨਾਨਕ ਕਹਿ ਰਿਹਾ ਕਬੀਰ ਦੀ ਗੱਲ ਪੋਸੀਬਲ ਨਹੀਂ ਹੈ, ਇਹ ਹੋ ਹੀ ਨਹੀਂ ਸਕਦੀ। ਇਹ ਸ੍ਰੀ ਚੰਦ ਉੱਧਰ ਚਲਾ ਗਿਆ, ਉਹਦਾ ਨਾਨਾ ਵੀ ਸੇਵਕ ਹੈ ਬਟਾਲੇ ਦਾ, ਨਾਲੇ ਅਚਲ ਅਚਲ ਵੱਡਾ ਹੈੱਡਕੁਆਟਰ ਹੈ ਇੱਥੇ, ਸਭ ਤੋਂ ਵੱਡਾ ਹੈੱਡਕੁਆਟਰ ਪੰਜਾਬ ਦੇ ਵਿੱਚ ਅਚਲ ਸੀ ਇਹ ਜੋਗੀਆਂ ਦਾ, ਬਟਾਲੇ ਦੇ ਨਾਲ, ਬਟਾਲੇ ਦਾ ਸ੍ਰੀ ਚੰਦ ਰਹਿੰਦਾ ਹੀ ਹੈ ਨਾਨਕੇ ਨਾਲ, ਉੱਥੋਂ ਪ੍ਰਭਾਵ ਪਿਆ। ਗੁਰੂ ਨਾਨਕ ਨੂੰ ਤੋਂ ਖਿਲਾਫ ਹੀ ਹੈ ਉਹਦਾ ਨਾਨਕ, ਉਹ ਨਹੀਂ ਚੰਗਾ ਸਮਝਦਾ ਇਹਨੂੰ, ਉਹ ਤਾਂ ਪਛਤਾਉਂਦਾ ਵੀ ਮੈਂ ਰਿਸ਼ਤਾ ਕਰਤਾ ਨਾਨਕ ਨੂੰ, ਇਹ ਤਾਂ ਪਾਗਲ ਹੈ, ਦੁਨੀਆਂ ਇੱਕ ਪਾਸੇ, ਗੱਲ ਇੱਕ ਪਾਸੇ, ਉਹ ਤਾਂ ਪਾਗਲ ਸਮਝਦਾ ਉਹਨੂੰ, ਉਹ ਨਹੀਂ ਚੰਗਾ ਸਮਝਦਾ। ਉਹ ਪਟਵਾਰੀ ਆ, ਉਹ ਕਹਿੰਦਾ ਮੇਰੇ ਵਰਗਾ ਹੋਵੇ, ਪਟਵਾਰੀ ਤਾਂ ਲੋਕ ਬਣਦੇ ਨਹੀਂ ਸੀ ਹੁੰਦੇ, ਪਟਵਾਰੀ ਨਹੀਂ ਚੰਗਾ, ਸਿਪਾਹੀ ਔਰ ਪਟਵਾਰੀ ਦੋ ਤਾਂ ਬਿਲਕੁਲ ਹੀ ਬਦਨਾਮ ਸੀ ਪਿੱਛੇ, ਦੋ ਹੀ ਪੋਸਟਾਂ ਬਹੁਤ ਜ਼ਿਆਦਾ ਬਦਨਾਮ ਸੀ, ਇੱਕ ਪਟਵਾਰੀ ਇੱਕ ਸਿਪਾਹੀ ਪੁਲਿਸ ਵਾਲਾ, ਦੋਹਾਂ ਨੂੰ ਬਹੁਤ ਬੁਰਾ ਸਮਝਦੇ ਰਹੇ ਨੇ ਲੋਕ, ਅਤੇ ਉਹਨੇ ਉਹੋ ਜਿਹਾ ਕੰਮ ਕਰਨਾ ਸੀ, ਉਹੋ ਜਿਹੀ ਸਿੱਖਿਆ ਦੇਣੀ ਸੀ, ਦੇਤੀ। ਹਾਂਜੀ,
ਜਲ ਥਲ ਮਾਹੇ ਆਪੇ ਆਪ,
ਜਲ ਥਲ ਮਾਹੇ ਆਪੇ ਆਪ,
ਆਪੇ ਜਪੋ ਆਪਣਾ ਜਾਪ,
ਜਲ ਥਲ ਦੇ ਵਿੱਚ ਆਪੇ ਆਪ ਹੈ। ਫਿਰ ਜੇ ਕਾਮ ਕ੍ਰੋਧ ਸੰਗ ਕਬੂ ਨਾ ਬਹੁ ਹੈ ਨਾ, ਫਿਰ ਜਿਹੜਾ ਕਾਮ ਕ੍ਰੋਧ ਨੂੰ ਤਿਆਗ ਦੇਵੇ, ਇੱਛਾਵਾਂ ਨੂੰ ਤਿਆਗ ਤਾਰ ਕਰੋ, ਤਿਆਗ ਤਾਰ ਪਾਏ ਚਾਹੇ ਸਰੀਰ 'ਚ ਹੈ ਚਾਹੇ ਸਰੀਰ 'ਤੇ ਬਾਹਰ ਹੈ, ਫਿਰ ਇਹ ਪੂਰਨ ਬ੍ਰਹਮ, ਇਹ ਆਪੇ ਹੀ ਸਭ ਕੁਛ ਹੈ। ਫਿਰ ਇਹਦੇ ਉੱਪਰ ਹੋਰ ਕੁਛ ਵੀ ਨਹੀਂ ਹੈ, ਇਹਦੇ ਉੱਪਰ ਹੋਰ ਕੁਛ ਨਹੀਂ, ਇਹ ਪੂਰਨ ਬ੍ਰਹਮ ਹੈ, ਇਹ ਆਪੇ ਆਪ ਹੈ ਨਿਰੰਜਣ, ਆਪੇ ਆਪ ਨਿਰੰਜਣ, ਇਹ ਨਿਰੰਜਣ ਆਪੇ ਆਪ ਹੈ। ਫਿਰ ਜੇ ਇੰਨੀ ਗੱਲ, ਜਿਹੜਾ ਇੰਨੀ ਗੱਲ 'ਚ ਕਾਮਯਾਬ ਹੋ ਜਾਵੇ ਕਿ ਇੱਛਾ ਅੰਦਰ ਪੈਦਾ ਨਹੀਂ ਹੁੰਦੀ, ਮਨ ਨੂੰ ਕਾਬੂ 'ਚ ਰੱਖੇ, ਇੱਛਾ ਪੈਦਾ ਨਾ ਹੋਣ ਦੇਵੇ ਮਾਇਆ ਦੀ, ਔਰ ਕ੍ਰੋਧ ਕਰੇ, ਬਸ ਦੋ ਗੱਲਾਂ ਨਾਲ ਇਹ ਪੂਰਨ ਬ੍ਰਹਮ। ਫਿਰ ਜਲ ਥਲ ਰਹਿਆ, ਚਾਹੇ ਸਰੀਰ 'ਚ ਰਹੇ ਚਾਹੇ ਸਰੀਰ ਤੋਂ ਬਾਹਰ ਰਹੇ।
ਜਲ ਥਲ
ਉਹ ਥਲ ਆਕਾਸ਼ ਹੈ,
ਥਲ ਆਕਾਸ਼ ਹੈ, ਸੁੱਕਾ
ਥਲ ਆਕਾਸ਼ ਹੈ,
ਜਲ ਸਰੀਰ ਹੈ,
ਜਲ ਸਰੀਰ ਹੈ, ਚਾਹੇ ਸਰੀਰ ਚ ਰਹੇ ਚਾਹੇ ਆਕਾਸ਼ ਚ ਰਹੇ। ਜੋ ਤੇ ਆਕਾਸ਼ ਰਹੂ ਜਾਂ ਸਰੀਰ ਚ ਰਹੂ, ਤ੍ਰਿਕੁਟੀ ਚ ਰਹੂ, ਇਹ ਸਰੀਰ ਚ ਰਹੂ ਤ੍ਰਿਕੁਟੀ ਤਾਂ ਖੜ ਨਹੀਂ ਹੁੰਦੀ, ਉਦੋਂ ਚਾਹੇ ਸਰੀਰ ਚ ਰਹੇ ਚਾਹੇ ਸਰੀਰ ਤੋਂ ਬਾਹਰ ਰਹੇ, ਬਸ ਆਪੇ ਆਪ ਨੂੰ ਜੁੜੇ ਜਲਤਾ ਰਹਿਆ
ਆਪੇ ਆਪ।
ਅੱਗੇ ਕੀ ਹੈ, ਆਪੇ ਜਪੋ ਆਪਣਾ ਜਾਪ,
ਆਪੇ ਜਪੋ
ਆਪਣਾ ਜਾਪ, ਜਪਣਾ ਫਿਰ ਨਹੀਂ ਹੈ ਇਹ ਤੋਂ, ਕਿਹਦਾ ਜਾਪ ਜਪਣਾ, ਇਹ ਆਪ ਹੀ ਹੈ ਸਭ ਕੁਝ। ਆਹ ਗੱਲੇ ਹੀ ਨਹੀਂ ਦੁਨੀਆਂ ਦੇ ਕਿਸੇ ਧਰਮ ਚ, ਗੱਲ ਦਿਖਾਓ ਕਿੱਥੇ, ਆਪੇ ਜਪੋ ਆਪਣਾ ਜਾਪ ਹੈ ਹੀ ਨਹੀਂ। ਉਹ ਤਾਂ ਕੋਈ ਭਗਵਾਨ ਦਾ ਜਾਪ ਜਪਦਾ, ਕੋਈ ਰਾਮ ਰਾਮ ਕਰਦਾ, ਕੋਈ ਵਾਹਿਗੁਰੂ ਵਾਹਿਗੁਰੂ ਕਰਦਾ, ਉਹ ਤਾਂ ਕਹਿੰਦੇ ਆਪੇ ਜਪੋ ਆਪਣਾ ਜਾਪ। ਆਹ ਨੁਕਤਾ ਕਿੱਥੇ ਹੈ, ਇਹ ਸਿੱਖਾਂ ਨੇ ਵਿਸਾਰਤਾ ਸਾਰਾ ਹੀ। ਆਪੇ ਜਪੋ ਆਪਣਾ ਜਾਪ, ਆਪਣੇ ਆਪ ਅੰਤਰ ਧਿਆਨ ਹੋ ਕੇ ਰਹਿਣਾ, ਆਤਮ ਧਿਆਨ ਧਾਰਾਂ, ਕਈ ਕੋਟ ਆਤਮ ਧਿਆਨ ਧਾਰਾਂ। ਜੇ ਧਿਆਨ ਧਰਨਾ ਤਾਂ ਆਪਣਾ, ਕਿਸੇ ਦਾ ਨਹੀਂ ਧਰਨਾ, ਕਿਸੇ ਦਾ ਧਿਆਨ ਧਰੋਗੇ ਬਾਹਰ ਮੁਖੀ ਹੋ ਜਾਓਗੇ, ਧਿਆਨ ਤਾਂ ਬਾਹਰ ਚਲਾ ਗਿਆ। ਫਿਰ ਆਪੇ ਜਪੋ ਆਪਣਾ ਜਾਪ, ਆਪਣਾ ਆਪਣੇ ਆਪ ਨੂੰ ਆਪ ਸਮਝਣਾ, ਕਿਉਂ ਤੂੰ ਆ ਗਿਆ ਸੀ, ਪਿੱਛੇ ਬਿਮਾਰ ਕਿਉਂ ਹੋਇਆ ਸੀ, ਕੀ ਖਾ ਲਿਆ ਸੀ, ਫਿਰ ਪਰਹੇਜ਼ ਨਹੀਂ ਰੱਖਿਆ, ਗੌਰ ਨਹੀਂ ਕੀਤੀ, ਉਹ ਗਲਤੀਆਂ ਪਿਛਲੀਆਂ ਜਾਪ ਜਪਣਾ ਆਪਣਾ, ਪਿੱਛੇ ਜੋ ਗਲਤੀਆਂ ਹੋ ਗਈਆਂ ਨਹੀਂ ਕਰਨੀ ਗਾਹਾਂ ਨੂੰ, ਜੋ ਪਿੱਛੇ ਹੋ ਗਿਆ ਉਹ ਨਹੀਂ ਕਰਨਾ ਹੋਣਾ। ਆਪੇ ਜਪੋ
ਆਪਣਾ ਜਾਪ
ਆਪਣਾ, ਫਿਰ ਹਰ ਨਹੀਂ ਵਿਸਰਦਾ। ਜੇ ਹਰ ਵਿਸਰ ਗਿਆ, ਜੇ ਮੈਂ ਪਹਿਲਾਂ ਵਿਸਰਿਆ, ਖੋ ਖੁਆਰੀ ਸ਼ੁਰੂ ਹੋ ਜੂ, ਇਹ ਆਪੇ ਜਪੋ ਆਪਣਾ। ਜੇ ਫਿਰ ਛੁੱਟ ਗਿਆ ਨਾ ਲੜ, ਫਿਰ ਨਹੀਂ ਹੱਥ ਆਉਣਾ, ਹੁਣ ਹੱਥ ਆਇਆ ਮਸਾਂ ਲੜ, ਮਨ ਮਸਾਂ ਹੱਥ 'ਚ ਆਇਆ, ਲੜ ਮਨੇ ਉਹ ਲੜ ਕੇ ਮਨ ਕਾਬੂ ਆਇਆ। ਜੇ ਬੇਕਾਬੂ ਫਿਰ ਛੁੱਟ ਗਿਆ ਨਾ, ਕਾਬੂ ਨਹੀਂ ਆਉਣਾ ਹੈ, ਫਿਰ ਉੱਥੇ ਹੀ ਸ਼ੁਰੂ ਹੋ ਜੂ, ਕਾਹੀ ਤੋਂ ਦੁਬਾਰਾ ਸ਼ੁਰੂ ਹੋ ਜੂ, ਏ ਬੀ ਸੀ ਤੋਂ ਪੜ੍ਹਾਈ।
ਪੰਚੈ ਪੰਚ ਤਤ ਵਿਸਥਾਰ, ਕਣਕ ਕਾਮਨੀ ਯੁਗ ਵਿਵਹਾਰ।
ਦੂਏ ਰਾਉਂਡ ਦੇ ਵਿੱਚ ਚੌਥ ਦੇ ਵਿੱਚ ਆ ਕੇ ਪੂਰਾ ਕਰਤਾ, ਚੌਥੇ ਨੰਬਰ 'ਤੇ ਫਿਰ ਪੂਰਾ ਕਰਤਾ, ਪਹਿਲਾਂ ਤ੍ਰਿਤੀਏ 'ਤੇ ਆ ਕੇ ਪੂਰੀ ਕਰਤੀ ਖੇਡ,
ਪਰਮਪਦ ਪਾਵੈ
ਪਰਮਪਦ ਪਾਵੈ, ਚੌਥੇ ਜਾ ਕੇ ਇੱਕ 'ਚ ਪੂਰਾ ਕਰਤਾ, ਇੱਕ ਪਦੇ 'ਚ ਫਿਰ ਕਰਤਾ,
ਤ੍ਰਿਤੀਏ ਸਮ ਤੀਨੇ ਸਮ ਕਰ ਲਿਆ,
ਤ੍ਰਿਤੀਆ ਤੀਨੇ ਸਮ ਕਰ ਲਿਆ ਵੈ, ਆਨੰਦ ਮੂਲ
ਪਰਮਪਦ ਪਾਵੈ ਪਰਮਪਦ ਪਾਵੈ।
ਚੌਥੇ ਚੰਚਲ ਮਨ ਕੋ ਕਹੋ, ਕਾਮ ਕ੍ਰੋਧ ਸਭ ਕਬੂ ਨੂੰ ਕਹੋ, ਚਲਦਾ ਰਹੇ ਆਪੇ ਆਪ, ਆਪੇ ਜਪੋ
ਆਪਣਾ ਜਾਪ।
ਇਹ ਇੱਕ ਹੋਰ ਤਰੀਕਾ ਦਾ, ਤਰੀਕਾ ਇੱਕੋ ਹੀ ਹੈ, ਚਾਹੇ ਆਹ ਕਰ ਲਓ, ਚਾਹੇ ਉਹ ਕਰ ਲਓ, ਚਾਹੇ ਉਹ ਕਰ ਲਓ, ਗੱਲ ਇੱਕੋ ਹੀ ਹੈ। ਹਾਂਜੀ, ਪੰਚੇ
ਪੰਚੇ ਪੰਚ ਤੱਤ ਵਿਸਥਾਰ,
ਪੰਜਵੀਂ ਗੱਲ ਇਹ, ਸੰਸਾਰ ਪੰਜਾਂ ਤੱਤਾਂ ਦਾ ਵਿਸਥਾਰ ਹੈ, ਹੋਰ ਕੁਛ ਨਹੀਂ ਹੈ। ਤੱਤ ਪੰਜੇ ਨੇ, ਚਾਹੇ ਚੰਦਰਮਾ 'ਤੇ ਚਲੇ ਜਾਓ, ਚਾਹੇ ਮੰਗਲ 'ਤੇ ਚਲੇ ਜਾਓ, ਚਾਹੇ ਸੂਰਜ 'ਤੇ ਚਲੇ ਜਾਓ, ਕਿਤੇ ਚਲੇ ਜਾਓ, ਛੇਵਾਂ ਤੱਤ ਹੈ ਉਹ ਨਹੀਂ ਕਿਤੇ। ਆਹ ਜਿਹੜਾ ਪੰਚ ਤੱਤ ਹੈ, ਪਰਮ ਤੱਤ ਹੈ, ਉਹਦਾ ਵਿਸਥਾਰ ਕੀਤਾ ਹੋਇਆ।
ਪੰਚ ਪੰਚ ਤੱਤ ਵਿਸਥਾਰ,
ਪੰਚ ਤੱਤ ਹੈ, ਪੰਚ ਤੱਤ ਪਰਮ ਤੱਤ ਹੈ, ਪੰਚ ਦਾ ਮਤਲਬ ਪਰਮ ਹੈ, ਫਾਈਵ ਨਹੀਂ ਹੈ। ਆਹ ਜਿਹੜੇ ਮਾਇਆ ਦੇ ਤੱਤ ਨੇ, ਇਹ ਵਿਸਥਾਰ ਕੀਤਾ ਪਰਮੇਸ਼ਰ ਨੇ ਕੀਤਾ, ਪੰਚ ਤੱਤ ਨੇ ਕੀਤਾ, ਪਰਮ ਤੱਤ ਨੇ ਵਿਸਥਾਰ ਕੀਤਾ।
ਕਣਕ ਕਾਮਣੀ ਯੁਗ ਵਿਵਹਾਰ,
ਆ ਕਣਕ ਕਾਮਣੀ ਜਿਹੜੀ ਹੈਗੀ ਹੈ, ਇੱਛਾ ਜਿਹੜੀ ਬੁੱਧੀ ਹੈ, ਕਣਕ ਕਾਮ ਕਣਕ ਹੁੰਦਾ ਹੈ, ਜਿਹੜੀ ਵਿਵੇਕ ਬੁੱਧੀ ਹੈ ਉਹ ਹੈ, ਜਿਹੜੀ ਬੁੱਧੀ ਹੈ ਸਾਡੇ ਕੋਲ, ਕਣਕ ਕਾਮਣੀ ਹੈ, ਇਹ ਬੁੱਧੀ ਉਹ ਕਣਕ ਕਾਮਣੀ ਹੈ। ਇਹ ਆ ਜੇ ਸੰਸਾਰ ਦੇ ਵਿੱਚ ਲਵਾਂਗੇ, ਇਸਤਰੀ ਹੈ, ਇਹ ਮਾਇਆ, ਇਹ ਤਾਂ ਲੋਕਾਂ, ਇਹ ਤਾਂ ਵਪਾਰ, ਯੁੱਗ
ਵਿਵਹਾਰ
ਵਿਵਹਾਰ, ਇਹ ਤਾਂ ਸੰਸਾਰ 'ਚ ਰਹਿਣ ਦਾ ਸੰਸਾਰ ਤੱਕ ਸੀਮਤ ਹੈ। ਇਹਦੇ ਨਾਲ ਜਿਹੜਾ ਸੰਪਰਕ ਹੈ ਉਹ ਤਾਂ ਸੰਸਾਰ ਦੇ ਵਿੱਚ ਵਿੱਚ ਹੈ, ਯੁੱਗ ਦੇ ਵਿੱਚ ਚੱਲੂ। ਜਿਹੜੀ ਬੁੱਧ ਹੈ ਸੰਸਾਰੀ ਗਿਆਨ ਹੈ, ਸੰਸਾਰੀ ਸੁਖੀ ਸੰਸਾਰੀ ਮਾਇਆ ਹੀ ਪ੍ਰਾਪਤ ਕਰ ਹੋ ਸਕਦੀ ਹੈ ਇਹਦੇ ਨਾਲ। ਸਾਰਾ ਸੰਸਾਰ ਇਹ ਕੰਨ ਕਾਮਣੀ ਜੁੜ ਜਿਆ ਹੋਇਆ। ਜੇ ਤਾਂ ਅਰਥ ਕਰੀਏ ਕੰਨ ਕਾਮਣੀ, ਅਸੀਂ ਜਿਵੇਂ ਹਿੰਦੂ ਮਤ ਵਾਲੇ ਕਰਦੇ ਨੇ ਵਿਦਵਾਨ, ਵੀ ਔਰਤ ਔਰ ਸੋਨਾ ਇਹ ਸੰਸਾਰੀ ਆਦਮੀਆਂ ਦਾ, ਇਹਦੇ ਨਾਲ ਸੰਸਾਰੀ ਆਦਮੀ ਵਿਹਾਰ ਰੱਖਦੇ ਨੇ, ਨਿਰਾਕਾਰੀ ਇਹਦੇ ਨਾਲ ਵਿਹਾਰ ਨਹੀਂ ਰੱਖਦੇ। ਨਿਰਾਕਾਰੀਆਂ ਦਾ ਵਪਾਰ ਨਹੀਂ ਇਹਨਾਂ ਨਾਲ ਚੱਲਦਾ, ਨਿਰਾਕਾਰੀਆਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ, ਵਪਾਰ ਨਹੀਂ। ਨਿਰਾਕਾਰੀਆਂ ਵਾਸਤੇ ਇਹਦੀ ਕੋਈ ਵੈਲਿਊ ਨਹੀਂ, ਕੰਨ ਕਾਮਣੀ ਦੀ। ਜਿਹੜੇ ਸੰਸਾਰ ਦੇ ਲੋਕ ਨੇ ਯੁੱਗ, ਜਿਹੜੇ ਯੁੱਗ ਦੇ ਵਿੱਚ ਨੇ, ਸਮੇਂ ਵੱਧ ਨੇ, ਜਿਹੜੇ ਆਦਮੀ ਕਾਲ ਦੇ ਅੰਦਰ ਨੇ, ਯੁੱਗ ਸਮਾਂ, ਜਿਹੜੇ ਯੁੱਗ ਤੇ ਬਾਹਰ ਨੇ, ਤਿੰਨੇ ਯੁੱਗ ਨੇ। ਇਹ ਵਿਸਤਾਰ ਤਿੰਨਾਂ ਯੁੱਗਾਂ ਚ, ਚੌਥੇ ਯੁੱਗ ਦਾ ਕੋਈ ਵਿਸਤਾਰ ਹੈ ਨਹੀਂ, ਸਤਯੁੱਗ ਦਾ ਕੋਈ ਵਿਸਤਾਰ ਹੈ। ਇਹ ਤਿੰਨਾਂ ਲੋਕਾਂ ਦੇ ਵਿੱਚ ਕੰਨ ਕਾਮਣੀ ਹੈ, ਮਾਇਆ ਬੁੱਧੀ ਉਹ ਜਿਹਦੇ ਵਿੱਚ ਕਾਮਨਾ ਪੈਦਾ ਹੁੰਦੀ ਹੈ, ਉਹ ਕਾਮਣੀ ਹੈ। ਜਿਹ 'ਚ ਇੱਛਾ ਪੈਦਾ ਹੁੰਦੀ ਹੈ ਉਹ ਬੁੱਧੀ ਹੈ, ਜਿਹੜੀ ਕਾਮਣੀ ਕਾਮਣੀ ਕਹਿੰਦੇ ਜਿਹ 'ਚ ਇੱਛਾ ਪੈਦਾ ਹੁੰਦੀ ਹੈ ਅਕਲ 'ਚ, ਜਿਹ 'ਚ ਮਾਇਆ ਦੀ ਇੱਛਾ ਪੈਦਾ ਹੁੰਦੀ ਹੈ ਕੰਨ ਕਾਮਣੀ ਹੈ, ਮਾਇਆ ਦੀ ਇੱਛਾ ਰੱਖਣ ਵਾਲੀ ਅਕਲ। ਜਿਹੜੀ ਮਾਇਆ ਦੀ ਇੱਛਾ ਰੱਖਣ ਵਾਲੀ ਅਕਲ ਹੈ ਉਹ ਸੰਸਾਰੀ ਅਕਲ ਹੈ, ਐਂ ਕਹਿ ਲਓ ਬਸ। ਜਿਹ 'ਚ ਨਾਮ ਦੀ ਇੱਛਾ ਹੈ ਉਹ ਨਿਰਾਕਾਰੀ ਅਕਲ।
ਪ੍ਰੇਮ ਸੁਧਾ ਰਸ ਪੀਵੇ ਕੋਏ,
ਮਾਇਆ ਦੀ ਭੁੱਖ ਰੱਖਣ ਵਾਲੀ ਜਿਹੜੀ ਅਕਲ ਹੈ, ਕਾਮਣੀ ਹੈ, ਬੁੱਧ ਹੈ, ਜਾਂ ਆਤਮਾ ਹੈ, ਆਤਮਾ ਕਹਿ ਲਓ, ਜਿਹੜੀ ਆਤਮਾ ਦੇ ਅੰਦਰ ਮਾਇਆ ਦੀ ਭੁੱਖ ਹੈ ਉਹ ਸੰਸਾਰੀ ਆਤਮਾ ਸੰਸਾਰ 'ਚ ਰਹੂਗੀ, ਉਹ ਮੁਕਤ ਨਹੀਂ ਹੋ ਸਕਦੀ। ਉਹ ਯੁੱਗ 'ਚ ਖੇਲੂ, ਯੁੱਗ ਵਿਵਹਾਰ ਹੈ, ਇੱਥੇ ਖੇਲੂ, ਉਹ ਤਿੰਨ ਲੋਕ 'ਚ ਖੇਲੂ।
ਪ੍ਰੇਮ ਸੁਧਾ ਰਸ ਪੀਵੇ ਕੋਏ,
ਇਹ ਸੰਸਾਰ ਦੇ ਵਿੱਚ ਜਨਮ ਲੈ ਕੇ ਪ੍ਰੇਮ ਸੁਧਾ ਰਸ ਨਾਮ ਅੰਮ੍ਰਿਤ ਕੋਈ ਬਿਰਲੇ ਪੀਂਦਾ। ਸੰਸਾਰੀ ਜਿਹੜਾ ਧਨ ਹੈ, ਦੌਲਤ ਹੈ, ਇਹਦੇ ਇੱਛਾ ਦਾ ਭੁੱਖ ਤਾਂ ਸਾਰਿਆਂ ਨੂੰ ਰਹਿੰਦੀ ਹੈ, ਨਾਮ ਦੀ ਭੁੱਖ ਕਿਸੇ ਬਿਰਲੇ ਨੂੰ ਨਹੀਂ।
ਪ੍ਰੇਮ ਸੁਧਾ ਰਸ ਪੀਵੇ ਕੋਏ,
ਪ੍ਰੇਮ ਸੁਧਾ ਰਸ ਕੋਈ ਬਿਰਲਾ, ਨਾਮ ਅੰਮ੍ਰਿਤ ਦੀ ਕਿਸੇ ਬਿਰਲੇ ਨੂੰ ਇੱਛਾ ਰਹਿੰਦੀ ਹੈ।
ਜਰਾ
ਕੋਈ ਬਿਰਲਾ ਉਹ ਵੀ ਰਹਿੰਦਾ, ਕੋਈ ਬਿਰਲਾ ਸੁਧਾ ਰਸ ਪੀਵੇ
ਕੋਈ
ਕੋਈ ਕੋਈ ਇਹ ਵੀ ਹੈ, ਕੋਈ ਕੋਈ ਇਹ ਵੀ ਹੈ, ਬਾਕੀ ਸਾਰੇ ਸੰਸਾਰ ਵਾਲੇ ਥੋਕ ਦੇ ਵਿੱਚ ਇਹ ਨੇ, ਤੇ ਥੋਕ ਹੈ ਉਹ ਇਹ ਨੇ, ਕੋਈ ਬਿਰਲਾ ਉਹ ਜਿਹਾ ਵੀ ਹੈ।
ਜਰਾ ਮਰਨ ਦੁੱਖ ਫੇਰ ਨਾ ਹੋਏ,
ਜਿਹੜਾ ਪ੍ਰੇਮ ਸੁਧਾ ਰਸ ਪੀਜੂਗਾ ਉਹਨੂੰ ਨਾ ਜਰਾ ਮਰਨਾ ਉਹਦਾ ਜੰਮਣ ਬਰਨ ਘਟਿਆ
ਦੁੱਖ ਫੇਰ ਨਾ ਹੋਏ,
ਬਸ ਉਹ ਐਸੇ ਜਨਮ ਦੇ ਵਿੱਚ ਛੁੱਟੀ ਹੈ ਉਹਦੀ। ਐਤਕੀ ਵਾਰੀ ਉਹ ਬਖਸ਼ਿਆ ਗਿਆ, ਅਬਕੀ ਵਾਰ ਬਖਸ਼ ਬੰਦੇ ਕੋ ਬਾਹਰ ਨਾ ਭਵ ਜਲ, ਉਹ ਇਹਨਾਂ ਜਾ ਗਿਆ, ਉਹਦਾ ਫਿਰ ਘਟਿਆ ਗਿਆ। ਜਿਹੜਾ ਪ੍ਰੇਮ ਸੁਧਾ ਰਸ, ਗੁਰਬਾਣੀ ਦਾ ਜਿਹੜਾ ਰਸ ਹੈ, ਗੁਰਬਾਣੀ ਦਾ ਵਿਚਾਰ ਕੇ ਜਿਹਨੇ ਰਸ ਪੀ ਲਿਆ ਉਹਦਾ ਉਹ ਘਟਿਆ। ਜਿਹੜਾ ਗੁਰਬਾਣੀ ਦੇ ਰਸ ਦਾ ਜਿਹਨੂੰ ਮੂੰਹ ਲੱਗ ਗਿਆ ਨਾਮ ਰਸ ਦਾ, ਉਹਦੇ ਦੂਏ ਰਸ ਗਏ ਛੁੱਟ, ਇਹ ਰਸ ਪੀਏ ਨਾ ਉਹ ਰਸ ਭਾਵ ਕਨ ਕਾਮਣੀ ਵਾਲੇ ਰਸ ਜਿਹਦੇ ਛੁੱਟ ਗਏ,
ਜਰਾ ਮਰਨ ਦੁੱਖ ਫੇਰ ਨਾ,
ਉਹ ਮੁਕਤ ਹੋ ਗਿਆ, ਉਹਦਾ ਜੰਮਣਾ ਬਰਨਾ ਘਟਿਆ ਗਿਆ। ਨਾ ਉਹਨੂੰ ਜਰਾ ਰੋਗ ਹੈ ਨਾ ਉਹਦਾ ਮਰਨ, ਉਹ ਜਰਾ ਰੋਗ ਤਾਂ ਸਰੀਰ ਦਾ ਹੁੰਦਾ, ਆਤਮਾ ਦਾ ਤਾਂ ਹੁੰਦਾ ਹੀ ਨਹੀਂ।
ਛਠੀ ਖੱਟ ਚੱਕਰ ਛੋਂ ਦਿਸਦਾ ਹੈ,
ਜਰਾ ਰੋਗ ਆਤਮਾ ਨੂੰ ਵੀ ਹੁੰਦਾ, ਅਕਲ ਨੂੰ ਵੀ ਹੁੰਦਾ, ਉਹਦਾ ਭਰਮ ਵੱਧਦਾ ਜਰਾ ਰੋਗ ਹੈ, ਭਰਮ ਘਟਦਾ ਵੱਧਦਾ ਨਾ ਉਹ ਜਰਾ ਰੋਗ ਹੈ, ਅਕਲ ਘਟਦੀ ਨਹੀਂ, ਜਰਾ ਹੀ ਆ ਉਹ ਘਟਦੀ ਕਾਹਦੇ ਨਾਲ,
ਜਰਾ ਨਾਲ।
ਜਿਹਨਾਂ ਲੋਹਾ ਜੰਗਾਲਿਆ ਗਿਆ ਖਾ ਉਹਨਾਂ ਕਮਜ਼ੋਰ ਨਹੀਂ ਹੋ ਗਿਆ, ਜਿੰਨਾ ਗੜ ਰਿਹਾ ਕੋਈ ਚੀਜ਼ ਜੰਗਾਲ ਹੋ ਗਿਆ ਉਹ ਤਾਂ ਖਾਧਾ ਗਿਆ ਲੋ ਕਮਜ਼ੋਰ ਹੋ ਗਿਆ। ਅਕਲ ਕਮਜ਼ੋਰ ਹੁੰਦੀ ਹੈ ਜਦ ਜਾਂ ਸ਼ਕਤੀਸ਼ਾਲੀ ਹੁੰਦੀ ਹੈ, ਇਹੀ ਜਿਹੜਾ ਰੋਗ ਹੈ ਇਹਨੂੰ। ਮਾਇਆ ਵਾਲਿਆਂ ਨੂੰ ਜਿਹੜਾ ਰੋਗ ਹੁੰਦਾ ਅਕਲ ਵਾਲਿਆਂ ਨੂੰ, ਅਕਲ ਨੂੰ ਵੀ ਜਿਹੜਾ ਰੋਗ ਹੈ, ਅੱਧੇ ਨੂੰ ਹੀ ਹੈ। ਪਰ ਮਨ ਵਾਲੀ ਅਕਲ ਨੂੰ ਹੈ, ਦੂਜੇ ਨੂੰ ਨਹੀਂ ਹੈ। ਜਿਹੜੀ ਮਨ ਬੁੱਧੀ ਹੈ ਨਾ ਉਹਨੂੰ ਜਿਹੜਾ ਰੋਗ ਹੈ, ਦੂਜੇ ਨੂੰ ਨਹੀਂ ਹੈ।
ਉਹ ਤਾਂ ਕਹਿੰਦਾ ਨਾ ਉਹ ਬੜੇ ਨਾ ਘਟਦਾ ਜਾਏ।
ਹਾਂ, ਉਹ ਜਿੰਨਾ ਹੈਗਾ ਉਹਨਾ ਹੀ ਰਹੂਗਾ,
ਪੂਰਾ ਹੀ।
ਹਾਂ, ਨਾ ਪੂਰਾ ਤਾਂ ਪੂਰਾ ਰਹਿੰਦਾ ਵੀ, ਏਦਾਂ ਹੀ ਰਹਿੰਦਾ ਇਹ, ਉਹ ਵੀ ਨਹੀਂ ਘਟਦਾ, ਜੋ ਹੀ ਘਟਦਾ।
ਸਾਠੀ ਖੱਟ ਚੱਕਰ ਛਹੂ ਦਿਸ ਧਾਏ, ਬਿਨ ਪਰਚੇ ਨਹੀਂ ਥਿਰਾ ਰਹਾਏ। ਛੱਠੀ ਖੱਟ
ਛੱਠੀ ਛੇ, ਜਿਹੜੀ ਛੱਠ ਹੁੰਦੀ ਹੈ ਛੇਵਾਂ ਦਿਨ ਹੈ ਨਾ, ਇੱਥੇ ਤਾਂ ਚੱਲਦੀਆਂ ਨੇ ਨਾ, ਛੇਵੇਂ ਨੰਬਰ 'ਤੇ।
ਖੱਟ ਚੱਕਰ ਛਹੂ ਦਿਸ ਧਾਏ,
ਖੜ ਚੱਕਰ ਨੇ, ਛੇ ਚੱਕਰ ਨੇ ਪਏ ਹੋਏ ਇਹਨਾਂ ਨੇ ਜੋਗੀਆਂ ਦੇ, ਬਣਾ ਲਏ ਚੱਕਰ ਦੂਏ, ਸਾਡੇ ਚੱਕਰ ਹੋਰ ਨੇ। ਛੇ ਗਿਆਨ ਇੰਦਰੇ ਦਿੱਤੇ ਤੇ ਛੇ ਨੇ ਫਸਾ, ਛਿਆਂ ਚ ਫਸ ਗਿਆ। ਅੱਖਾਂ ਨੇ ਚੱਕਰ ਪਾ ਦਿੱਤਾ ਅੱਡ, ਅੱਖਾਂ ਦਿੱਤੀਆਂ ਤੇ ਹੋਰ ਕੰਮ ਨੂੰ ਰਾਹ ਪੈ ਗਿਆ ਹੋਰ। ਰੂਪ ਦੇ ਪਿੱਛੇ ਦੌੜਨ ਲੱਗ ਗਿਆ ਅੱਖਾਂ ਕਰਕੇ, ਰੰਗ ਰੂਪ ਤੇ। ਕੰਨ ਦਿੱਤੇ ਸੀ ਨਾਮ ਸੁਣਨ ਨੂੰ, ਨਾਮ ਸਮਝਣ ਨੂੰ, ਉਹ ਵੀ ਰਾਗ ਰੰਗ 'ਚ ਫਸ ਗਿਆ ਹੋਰੇ ਪਾਸੇ। ਐਵੇਂ ਜਿਹੜੀ ਅਕਲ ਦਿੱਤੀ ਸੀ ਉਹ ਸੱਚ ਦੀ ਗੱਲ ਸਮਝਣ ਨੂੰ, ਉਹਦੇ ਨਾਲ ਦੁਨੀਆਂ ਦੇ ਵਿੱਚ ਬੰਬ ਬਣਾਉਣ ਲੱਗ ਗਿਆ, ਦੁਨੀਆਂ ਦੀ ਖੋਜ ਸ਼ੁਰੂ ਕਰਤੀ, ਉਹ ਵੀ ਹੋਰੇ ਕੁਛ ਕਰਨ ਲੱਗ ਗਿਆ, ਚੱਕਰ 'ਚ ਭਾਰਤਾ ਨਾ। ਇਹ ਜਿਹੜੇ ਪੰਜ ਗਿਆਨ ਇੰਦਰੀਆਂ ਨੇ, ਛੇਵਾਂ ਦਿਮਾਗ ਹੈ, ਛਿਆਂ ਨੇ ਚੱਕਰ 'ਚ ਪਾਇਆ ਸੰਸਾਰ।
ਛਹੂੰ ਦਿਸ ਧਾਏ,
ਛੇ ਹੀ ਪਾਸੇ ਨੂੰ ਭੱਜਦੇ ਨੇ, ਕੋਈ ਰੰਗ ਰੂਪ ਨੂੰ ਭੱਜਦਾ, ਕੋਈ ਜੀਭ ਭੱਜਦੀ ਹੈ ਸਵਾਦ ਨੂੰ, ਕੰਨ ਭੱਜਦੇ ਨੇ ਰਾਗ ਰੰਗ ਨੂੰ, ਅਤੇ ਬਾਹਰ ਚਮੜੀ ਹੈ ਗਰਮੀ ਸਰਦੀ ਏ ਸੀ ਦਾ ਖਿਆਲ ਆਉਂਦਾ ਵੀ ਹੁਣ ਗਰਮੀ ਆ ਜਾਣੀਆਂ ਨੇ, ਸਰਦੀਆਂ 'ਚ ਸਰਦੀ ਤੋਂ ਬਚਣ ਨੂੰ ਕੀ ਚਾਹੀਦਾ, ਗਰਮ ਕੱਪੜੇ ਚਾਹੀਦੇ ਨੇ, ਕੀ ਚਾਹੀਦਾ। ਇਹ ਤਾਂ ਸਾਰੇ ਛਿਆਂ ਪਾਸੇ ਨੂੰ ਘੜੀਸੀ ਫਿਰਦੇ ਨੇ, ਬੁੱਧੀ ਕਾ ਘੜੀਸਦੇ ਨੇ ਛੇ ਪਾਸੇ ਨੂੰ,
ਛਹੂੰ ਦਿਸ ਧਾਏ,
ਅੱਡ ਅੱਡ ਉਹਨਾਂ ਦੇ ਵਿਸ਼ੇ ਨੇ,
ਬਿਨ
ਛੇ ਪਾਸੇ ਨੂੰ ਇਹ ਹਰ ਵਕਤ ਘੜੀਸਾ ਪਿਆ ਰਹਿੰਦਾ, ਅਕਲ ਨੂੰ ਕਰੇਗੀ ਦੂਏ ਪਾਸੇ ਦਾ ਟਾਈਮ ਹੈ। ਛੇਹੂੰ ਦਿਸ ਧਾਏ, ਉਹਨਾਂ ਦੇ ਚੱਕਰ ਹੋਰ ਨੇ ਸਾਡੇ ਚੱਕਰ, ਸਾਡੇ ਅਕਲ ਨੂੰ ਚੱਕਰ ਹੈ ਜਿਹੜਾ, ਉਹ ਕੁੰਡਲ ਨਹੀਂ ਉੜਦੀ ਹੈ ਜਿਹੜੀ, ਇਹ ਬੁੱਧੀ ਉੜਦੀ ਹੋਈ ਹੈ, ਸਾਡੀ ਬੁੱਧੀ ਉੜਦੀ ਹੈ ਨਾ, ਇਹਨੂੰ ਕੁੰਡਲ ਨਹੀਂ ਕਹਿੰਦੇ, ਉੜਦੀ ਹੋਈ ਹੈ। ਕੁੰਡਲ ਨਹੀਂ ਸੁਰਜੀ ਸਤਸੰਗਤ, ਸਤਸੰਗਤ ਦੇ ਵਿੱਚ ਬੈਠ ਕੇ ਕੁੰਡਲ ਨਹੀਂ ਸੁਰਜਦੀ ਹੈ, ਉਹਨਾਂ ਨੇ ਬਣਾ ਲਈ ਸਰੀਰ ਦੀ ਕੁੰਡਲੀ, ਜੋਗੀਆਂ ਨੇ ਸ੍ਰੀ ਚੰਦ ਨੇ, ਜਿਹੜੀ ਹੈ ਉਹ ਨਹੀਂ ਖੁਦੀ ਹੋਈ ਨਹੀਂ, ਨਿਰਾ ਝੂਠ ਹੈ, ਡਾਕਟਰ ਤਾਂ ਮੰਨਦੇ ਹੀ ਨਹੀਂ, ਹੁਣ ਕਹਿੰਦੇ ਦਿਖਾਓ ਕਿੱਥੇ। ਲੋਕਾਂ ਨੂੰ ਕਿਹੜਾ ਪਤਾ ਸੀ, ਜੋ ਮਰਜ਼ੀ ਕਹਿ ਦਿੱਤਾ, ਝੂਠੇ ਬੋਲਣਾ ਸੀ, ਇੱਕ ਆਦਮੀ ਵਿਹਲਾ ਸਾਰਾ ਦਿਨ ਬੈਠਾ ਰਹਿੰਦਾ, ਕੁਸੇ ਝੂਠ ਬੋਲਣ ਦਾ ਸ਼ਾਮ ਨੂੰ ਕੀ ਹੈ। ਹਾਂਜੀ,
ਬਿਨ ਪਰਚੇ ਨਹੀਂ ਥਿਰਾ ਰਿਹਾ ਹੈ,
ਬਿਨ ਪਰਚੇ ਨਹੀਂ ਥਿਰਾ ਰਿਹਾ ਹੈ, ਜਿੰਨਾ ਚਿਰ ਪਰਚਾ ਨਹੀਂ ਪੈਂਦਾ ਕਿਸੇ ਚੀਜ਼ ਦਾ, ਕਿਸੇ ਪਾਸੇ ਮਨ ਪਰਚ ਨਹੀਂ ਜਾਂਦਾ, ਇਹ ਥਿਰ ਨਹੀਂ ਰਹਿਣ ਦਿੰਦੇ ਮਨ ਨੂੰ, ਅੱਖਾਂ ਥਿਰ ਨਹੀਂ ਰਹਿਣ ਦਿੰਦੀਆਂ, ਕੰਨ ਨਹੀਂ ਥਿਰ ਰਹਿਣ ਦਿੰਦੇ, ਜੀਭ ਨਹੀਂ ਥਿਰ ਰਹਿਣ ਦਿੰਦੀ। ਉਹ ਇੱਛਾਵਾਂ ਪੈਦਾ ਹੁੰਦੀਆਂ ਨੇ, ਜੋ ਦੇਖਦਾ ਉਹਦੀ ਇੱਛਾ ਪੈਦਾ ਹੋ ਜਾਂਦੀ ਹੈ। ਪਰਚਾ ਕੀ ਹੈ? ਜੇ ਮਨ ਪਰਚ ਜਾਵੇ ਕਿਸੇ ਚੀਜ਼ ਨਾਲ, ਜਿੰਨਾ ਚਿਰ ਸ਼ਬਦ ਦਾ ਪਰਚਾ, ਜਿੰਨਾ ਚਿਰ ਇਹਨੂੰ ਨਾਮ ਦਾ ਪਰਚਾ ਨਹੀਂ ਨਾ ਪੈਂਦਾ, ਨਾਮ ਦਾ ਟੇਸਟ ਨਹੀਂ ਲੱਗਦਾ, ਸ਼ਬਦ ਵਿਚਾਰ 'ਚ ਨਹੀਂ ਪਰਚਦਾ ਮਨ, ਮਨ ਟਿਕ ਨਹੀਂ ਸਕਦਾ,
ਨਹੀਂ ਥਿਰਾ ਰਿਹਾ ਹੈ।
ਥਿਰ ਕਿਵੇਂ ਰਹੂ? ਮਨ ਥਿਰ ਨਹੀਂ ਹੋਇਆ ਸੀ ਕਬੀਰ ਦਾ ਵੀ ਮਾਲਾ ਫੇਰਦੇ ਦਾ, ਇਹੀ ਤਾਂ ਕਹਿੰਦਾ ਮੁੰਡਿਆ ਕਿਉਂ ਨਾ ਹੋਇਆ, ਸਿਰਫ ਮਾਲਾ ਮਾਲਾ ਫੇਰ ਵੇਲੇ ਮਨ ਪਰ ਉੱਥੇ ਰਹਿੰਦਾ ਸੀ ਉਹਦੇ ਬਾਅਦ ਫਿਰ ਉੱਥੇ ਹੀ ਚਲਾ ਜਾਂਦਾ ਸੀ। ਕਿਉਂ ਕੀ ਹੈ ਉਹਦਾ ਸਵਾਲ, ਇੱਕ ਕੀ ਹੈ ਇਹਦਾ ਜਵਾਬ ਨਹੀਂ ਸੀ ਤੇ ਫਿਰ ਕਿੱਥੋਂ ਰਹਿਣਾ ਸੀ। ਜਦੋਂ ਜਿਹੜੀ ਚੀਜ਼ ਨੂੰ ਬਹਿਣਾ ਉਹ ਪ੍ਰਾਪਤ ਨਹੀਂ ਹੋਈ ਫਿਰ ਮਨ ਕਿੱਥੋਂ ਰਹੇ। ਜੋ ਚੀਜ਼ ਦੀ ਭੁੱਖ ਹੈ ਭੁੱਖ ਪੂਰੀ ਨਹੀਂ ਹੋਈ ਮਾਲਾ ਫਿਰ ਕੇ ਮਨ ਫਿਰ ਕਿਵੇਂ ਰਹੇ। ਮਨ ਨਹੀਂ ਤਾਂ ਰਹਿ ਸਕਦਾ ਕਿਸੇ ਦਾ ਵੀ, ਜਿਹੜੀ ਭਗਤੀ ਕਰਦਾ ਜਿੰਨਾ ਚਿਰ ਉਹਦੀ ਪ੍ਰਾਪਤੀ ਨਹੀਂ ਹੋਈ ਫਿਰ ਕਿਵੇਂ ਰਹੂਗਾ, ਹੋ ਹੀ ਨਹੀਂ ਸਕਦਾ। ਫਿਰ ਉਹਦਾ ਹੁੰਦਾ ਜਿਹਨੂੰ ਪ੍ਰਾਪਤ ਹੁੰਦਾ ਰਹੇ ਕੁਛ ਨਾ ਕੁਛ। ਇੱਕ ਆਦਮੀ ਦੁਕਾਨ 'ਤੇ ਬੈਠਾ ਹੈ, ਗਾਹ ਘਾਹ ਨਹੀਂ ਰਿਹਾ, ਰੋਜ਼ ਦਾ ਖਰਚਾ ਉਹਦਾ ਉਨਾ ਹੀ ਹੈ, ਮਨ ਉਹਦਾ ਕਿੱਥੋਂ ਥਿਰ ਰਿਹਾ ਜੀ ਵਿਚਾਰੇ ਦਾ। ਉਹ ਤਾਂ ਆਪਣੇ ਮੂੜ 'ਚੋਂ ਖਾਊਗਾ ਰੋਜ਼, ਮਨ ਕਿੱਥੇ ਥਿਰ ਰਹੂਗਾ। ਜਿਹਨੂੰ ਆਮਦਨ ਹੈ ਖਰਚਾ ਕੱਢ ਕੇ ਉਹਦਾ ਤਾਂ ਮਨ ਥਿਰ ਰਹਿ ਸਕਦਾ ਜਿਹੜਾ ਕੁਛ ਕਮਾ ਰਿਹਾ। ਪਰ ਜੇ ਸੰਤੋਖ ਵਾਲਾ ਹੋਵੇ ਤਾਂ, ਜੇ ਹੋਵੇ ਸੰਤੋਖ ਹੋ ਜਾਏ ਫਿਰ ਉਹਦਾ ਵੀ ਨਹੀਂ ਰਹਿਣਾ ਮਾਇਆ ਦੇ ਵਿੱਚ। ਜਦੋਂ ਸਾਨੂੰ ਕੁਛ ਪ੍ਰਾਪਤ ਹੁੰਦਾ ਗੁਰਬਾਣੀ 'ਚੋਂ ਤਾਂ ਕਿਤੇ ਜਾ ਕੇ ਮਨ ਥਿਰ ਹੁੰਦਾ, ਜਾਂ ਪ੍ਰਾਪਤ ਹੋਣ ਲੱਗਦਾ, ਗਿਆਨ ਪ੍ਰਾਪਤ ਹੋਣ ਲੱਗਦਾ, ਫਿਰ ਮਨ ਨੂੰ ਕੋਈ ਤਸੱਲੀ ਹੋਣ ਲੱਗਦੀ ਵੀ ਹਾਂ ਹੁਣ ਕਿਤੇ ਪਹੁੰਚ ਜਾਂਗੇ। ਹਰ ਕਿਲੋਮੀਟਰ 'ਤੇ ਜਾ ਕੇ ਘਟਦਾ ਜਿੱਥੇ ਅਸੀਂ ਪਹੁੰਚਣਾ, ਇੱਕ ਇੱਕ ਕਿਲੋਮੀਟਰ ਘਟੀ ਜਾਂਦਾ ਤਾਂ ਮਨ ਥਿਰ ਹੁੰਦਾ। ਬਾਟ ਘਟਦੀ ਹੈ, ਅਸੀਂ ਤੁਰੇ ਜਾਂਦੇ ਹਾਂ, ਪਰ ਜੇ ਗੱਡੀ ਪੈਂਚਰ ਹੋ ਜਾਏ ਜਾਂ ਖਰਾਬੀ ਪੈਦਾ ਹੋ ਜਾਏ ਤਾਂ ਬੇਚੈਨੀ ਹੋ ਜਾਂਦੀ ਹੈ। ਟਾਈਮ 'ਤੇ ਪਹੁੰਚਣਾ ਅਸੀਂ ਕਹਿੰਦੇ ਤਾਂ 2 ਘੰਟੇ ਪਹਿਲਾਂ ਪਹੁੰਚ ਜਾਂਗੇ, ਅਸੀਂ ਤਾਂ 4 ਘੰਟੇ ਲੇਟ ਵੀ ਪਹੁੰਚੀਏ ਤਾਂ ਚੰਗਾ, ਰੁਕ ਗਿਆ ਨਾ ਸਫ਼ਰ। ਜੇ ਸਫ਼ਰ ਰੁਕ ਗਿਆ ਜਿੱਥੇ, ਉੱਥੇ ਹੀ ਮਨ ਅਸਥਿਰ ਹੋ ਜਾਊਗਾ। ਜਿੱਥੇ ਵਿਘਨ ਪੈ ਗਿਆ ਉੱਥੇ ਹੀ ਮਨ ਥਿਰ ਫਿਰ ਨਹੀਂ ਥਿਰ ਰਹਿੰਦਾ। ਚੱਲਦੇ ਰਹੀਏ ਮਨ ਫਿਰ ਵੀ ਤਸੱਲੀ ਰਹਿੰਦੀ ਹੈ, ਬਿਨ ਪਰਚੇ ਨਹੀਂ
ਥਿਰਾ ਰਹਾ।
ਜੇ ਤੁਰੇ ਜਾਂਦੇ ਹਾਂ ਤਾਂ ਪਰਚਿਆ ਹੋਇਆ ਵੀ ਆਮ 1 ਮਿੰਟ 'ਚ ਕਿਲੋਮੀਟਰ ਆ ਗਏ, 5 ਮਿੰਟ 'ਚ 5 ਕਿਲੋਮੀਟਰ ਆ ਗਏ, ਫਿਰ ਵੀ ਮਨ ਥਿਰ ਹੈ, ਤਸੱਲੀ ਹੈ, ਚੱਲਿਆ ਹੋਇਆ, ਪਹੁੰਚ ਜਾਂਗੇ। ਜੇ ਇੰਜਣ ਸੀ ਜੋ ਜਾਂ ਫਿਰ ਕੋਈ ਤਾਂ ਫਿਕਰ ਪੈਦਾ ਹੋ ਗਿਆ ਤਾਂ ਉਹਨੂੰ ਛੱਡ ਕੇ ਜਾਣ ਜੋਗੇ। ਜੇ ਵਿਘਨ ਪੈ ਜਾਏ ਭਗਤੀ 'ਚ ਮਨ ਨਹੀਂ ਥਿਰ ਰਹਿ ਸਕਦਾ ਕਦੇ ਵੀ ਇਹਨਾਂ ਦਾ ਮਨ। ਤਾਂ ਹੀ ਕਬੀਰ ਕਹਿੰਦਾ ਕਬੀਰ ਜਿਹਨ ਕੁਛ ਜਾਣਿਆ ਨਹੀਂ, ਉਹ ਜਿਹਨਾਂ ਨੇ ਜਾਣਿਆ ਨਹੀਂ ਕੁਛ ਸਾਰੀ ਜ਼ਿੰਦਗੀ, ਉਹਨਾਂ ਦਾ ਮਨ ਥਿਰ ਕਿਵੇਂ ਆ। ਤੈਨੂੰ ਸੁੱਖ ਨੀਂਦ ਪਿਆ ਹੈ ਕਹਿੰਦੇ ਨੇ ਅਸੀਂ ਬੜੇ ਸੁਖੀ ਹਾਂ, ਮੈਨੂੰ ਤਾਂ ਉਹਨਾਂ ਦੇ ਸੁੱਖ ਉੱਤੇ ਸ਼ੱਕ ਹੈ, ਸੁੱਖ ਨਹੀਂ ਹੈਗਾ ਝੂਠ ਬੋਲਦੇ ਨੇ। ਤੈਨੂੰ ਸੁੱਖ ਨੀਂਦ ਪਿਆ ਹੈ, ਜੇ ਸੁੱਖ ਆਇਆ ਤਾਂ ਸੁੱਤੇ ਪਏ ਨੇ, ਫਿਰ ਸੁੱਤੇ ਪਏ ਨੇ। ਜਿਹੜੇ ਸੁੱਖ ਨੂੰ ਸੁੱਖ ਮੰਨਦੇ ਨੇ ਜਮਦਾ ਡੰਡਾ ਨਹੀਂ ਦਿੰਦਾ ਇਹਨਾਂ ਨੂੰ, ਫਿਰ ਉਹ ਜਿਹੜੀ ਤਲਵਾਰ ਲਟਕਦੀ ਹੈ ਨਾ ਦਰਦਰ 'ਤੇ ਉਹ ਨਹੀਂ ਦਿੰਦੀ, ਤਲਵਾਰ ਸਿਰ 'ਤੇ ਲਟਕਦੀ ਹੈ। ਅਤੇ ਇਹ ਕਹਿੰਦੇ ਅਸੀਂ ਸੁੱਖ ਹੈ, ਫਾਸੀ ਗਲ 'ਚ ਪਈ ਹੋਈ ਹੈ ਜਮਦੀ, ਇਹ ਕਹਿੰਦੇ ਸੁੱਖ ਹੈ ਸਾਨੂੰ, ਸੁੱਖ ਕਿਹੜੀ ਗੱਲ ਦਾ ਬਈ, ਸੁੱਖ ਉਦੋਂ ਆ ਜਾਂ ਫਾਸੀ ਕੱਟੀ ਗਈ ਤੁਹਾਡੀ। ਕਾਲ ਦੀ ਭੈ ਦੀ ਫਾਸੀ ਜਿੰਨਾ ਚਿਰ ਗਲ 'ਚ ਪਈ ਹੋਈ ਹੈ ਉਹਨਾਂ 'ਚ ਸੁੱਖ ਹੈ, ਪਰਵਾਹ ਨਹੀਂ ਉਹ ਫਾਸੀ ਦੀ। ਦੁਨਿਆਵੀ ਆਦਮੀ ਨੇ ਇਹ ਸਾਰੇ ਸੰਤ ਜਿੰਨੇ ਵੀ ਸੀ ਇਹ ਧਰਮ ਸਭ ਦੁਨਿਆਵੀ ਨੇ, ਉਹਨਾਂ ਨੂੰ ਪਤਾ ਵੀ ਤੁਹਾਡੇ ਨਾਲ ਅਸੀਂ ਅਮੀਰ ਹਾਂ ਕੰਮ ਕਰਦੇ ਨਹੀਂ, ਅਸੀਂ ਮੌਜ ਕਰਦੇ, ਤੁਸੀਂ ਧੰਦ ਪਿੜਦੇ ਹਾਂ, ਆਹੀ ਸੁੱਖ ਹੈ, ਆਹੀ ਤਸੱਲੀ, ਹੋਰ ਕੁਛ ਨਹੀਂ ਉਹਨਾਂ ਕੋਲ। ਹਾਂਜੀ,
ਦੁਬਦਾ ਮੇਟ ਖਿਮਾ ਗਹਿ ਰਹੋ ਕਰਮ ਧਰਮ ਕੀ ਸੂਲ ਨਾ ਸਹੋ।
ਦੁਬਦਾ ਮੇਟ, ਇਸ ਕਰਕੇ ਦੁਬਦਾ ਤਿਆਗ ਦੋ, ਦੋ ਪਾਸੇ ਦੀ ਦੌੜ ਤਿਆਗ ਦੋ, ਇੱਕੋ ਪਾਸੇ ਦੀ ਦੌੜ ਰੱਖੋ।
ਖਿਮਾ ਗਹਿ ਰਹੋ,
ਖਿਮਾ ਗਹਿ ਰਹੋ, ਖਿਮਾ ਹੁੰਦਾ ਤਿਆਗ, ਮਾਇਆ ਦੀਆਂ ਇੱਛਾਵਾਂ ਤੋਂ ਤਿਆਗ ਕਰੋ, ਜਿੰਨੀ ਲੋੜ ਹੈ ਉਨੀ ਮਿਲੀ ਜਾਣੀ ਹੈ। ਛੱਪੜ 'ਚ ਪਾਣੀ 'ਚ ਰਹਿਣ ਵਾਲੇ ਆਦਮੀ ਪਾਣੀ, ਜਾਨਵਰ ਪਾਣੀ ਨਹੀਂ ਪੀਂਦੇ ਹੁੰਦੇ, ਉਹਨਾਂ ਦਾ ਪਾਣੀ ਘਟਦਾ ਹੀ ਨਹੀਂ, ਪੀਣਾ ਕਿੱਥੋਂ, ਉਹਨਾਂ ਦਾ ਪਾਣੀ ਘਟੇ ਤਾਂ ਪੀਣ। ਸੰਤੋਖੀ ਦਾ ਕੁਝ ਘਟਦਾ ਹੀ ਨਹੀਂ, ਜਿਹਦੇ ਅੰਦਰ ਸੰਤੋਖ ਹੈ ਉਹ ਤਾਂ ਘਟਦਾ ਹੀ ਕੁਛ ਨਹੀਂ, ਸੰਤੋਖ ਹੈ, ਖਿਮਾ ਤਿਆਗ
ਗਹਿਰੋ,
ਖਿਮਾ ਨੂੰ ਖਿਮਾ ਦਾ ਲੜ ਫੜ ਕੇ ਰੱਖੋ, ਸੰਤੋਖ ਦਾ ਲੜਨਾ ਛੱਡੋ, ਸੰਤੋਖ ਦਾ ਲੜ ਫੜ ਕੇ ਰੱਖੋ।
ਕਰਮ ਧਰਮ ਕੀ ਸੂਲ ਨਾ ਸਹੋ,
ਬਸ ਕਰਮ ਦੇਖੋ, ਕਰਮ ਧਰਮ
ਕੀ ਸੂਲ ਨਾ ਸਹੋ,
ਜਿਹੜੇ ਧਰਮ ਦੇ ਕੰਮ ਨੇ ਸਾਰੇ ਸੂਲ ਹੈ। ਤੜਕੇ ਉੱਠਣਾ 2 ਵਜੇ ਸੂਲ ਹੈ, ਚਿੰਤਾ ਹੁੰਦੀ ਹੈ ਵੀ 2 ਵਜੇ ਉੱਠਣਾ, ਉਹਦਾ ਸੂਲ ਹੈ। ਕਰਮ ਕਾਂਡ ਸਭ ਸੂਲ ਹੈ, ਇਹਨੂੰ ਲੋੜ ਨਹੀਂ ਹੈਗੀ ਇਹ ਕੰਮ ਕਰਨ ਦੀ, ਇਹ ਕਰਮ ਧਰਮ ਦੀ ਤੁਹਾਨੂੰ ਲੋੜ ਹੀ ਨਹੀਂ ਹੈ। ਇਹਦੇ ਦੁੱਖੇ ਆ ਕਰਮ ਧਰਮ ਦਾ ਸੂਲ ਦੁੱਖੇ ਹੁੰਦਾ।
ਕਰਮ ਧਰਮ ਕੀ ਸੂਲ ਦੱਸੋ,
ਕਰਮ ਧਰਮ ਕਰਨ ਦੀ ਲੋੜ ਨਹੀਂ, ਠੰਡ ਦੇ ਵਿੱਚ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਐਵੇਂ ਨੰਗੇ ਪੈਰੀ ਉੱਥੇ ਜਾ ਕੇ ਸਪਰਸ਼ ਧੋ ਕੇ ਠੰਡੇ ਪਾਣੀ ਨਾਲ ਉੱਤੇ ਦੀ ਜਾਣ ਦੀ। ਇਹ ਪਖੰਡਵਾਦ ਹੈ ਜੋ ਕੁਛ ਨਹੀਂ ਮਿਲਣਾ, ਇਹ ਇੰਨਾ ਹੀ ਵੀ ਟੀਵੀ 'ਤੇ ਦੇਖ ਲੈਂਦੇ ਨੇ ਵੀ ਮੈਂ ਜੀ ਉਹ ਬਸ ਉਹ ਆਪਣੀਆਂ ਫੋਟੋਆਂ ਦੇਖ ਕੇ ਇੰਨਾ ਹੀ ਖੁਸ਼ੀ ਨਾ, ਉਦੋਂ ਪ੍ਰਾਪਤੀ ਕੁਛ ਨਹੀਂ ਹੈਗੀ, ਦਰਗਾਹ ਵਿੱਚ ਉਹਦੀ ਕੋਈ ਪ੍ਰਾਪਤੀ ਨਹੀਂ। ਸਾਰੀ ਗੱਲਾਂ ਨੇ ਕਰਮ ਧਰਮ ਕੀ ਸੂਲ ਨਾ ਸਹੋ, ਉਹ ਲੋੜ ਨਹੀਂ ਕਬੀਰ ਕਹਿੰਦਾ ਉਹ ਕਰਮ ਧਰਮ ਵਾਲਿਆਂ ਜਾਣ ਦੀ, ਤੁਹਾਨੂੰ ਮੁੰਦਰਾ ਜਾਣ ਦੀ।
ਸਤ ਸਤਿਗੁਰ ਬਾਚਾ ਜਾਣ, ਆਤਮ ਰਾਮ ਲਿਹੋ ਪ੍ਰਵਾਨ।
ਸੱਤਵੇਂ ਨੰਬਰ 'ਤੇ ਇਹ ਗੱਲ ਹੈ, 6 ਚੱਕਰ ਜੋਗੀਆਂ ਦੇ ਘੱਟਦੇ, ਜੋਗੀਆਂ ਦੇ 6 ਚੱਕਰ ਨੇ ਨਾ, ਉਹ ਵੀ ਘੱਟਦੇ, ਸਾਡੇ ਹੋਰ ਨੇ। 7ਵੇਂ ਨੰਬਰ 'ਤੇ ਇਹ ਸਪਤਰਿਸ਼ੀ ਨੇ, ਇਹਨਾਂ ਦੇ ਸਪਤਰਿਸ਼ੀ ਨੇ ਨਾ, ਸਪਤਰਿਸ਼ੀਆਂ ਨੇ ਔਰ ਲਿਖੇ ਨੇ ਇਹਨਾਂ ਦੇ ਅੰਡ ਵੰਡ, ਉਸ ਅੰਮ੍ਰਿਤ ਸ਼ਾਸਤਰ ਵੰਡ ਵੰਡ ਲਿਖੇ, ਉੱਥੇ ਹੀ ਰਾਮ ਕ੍ਰੀਏਟ ਕੀਤਾ, ਉੱਥੋਂ ਹੀ ਰਮਾਇਣ ਆਈ ਹੈ ਇਹਨਾਂ ਦੀ, ਹੋਰ ਕਿੱਥੋਂ ਆਇਆ।
ਸਤ ਸਤਿਗੁਰ ਬਾਚਾ ਜਾਣ,
ਉੱਥੇ ਹੀ ਪੁੰਨ ਪਾਪ ਉਹਨਾਂ ਨੇ ਘੜਿਆ ਰਿਸ਼ੀਆਂ ਮੁਨੀਆਂ ਨੇ, 6 ਜੋਗੀ ਮਾਰੇ ਕੱਟ ਕੇ 7ਵੇਂ ਆ ਗਏ ਰਿਸ਼ੀ ਮੁਨੀਆਂ ਤੇ ਧੱਲੀ ਤਲਵਾਰ।
ਸਤਿਗੁਰ
ਬਾਚਾ ਜਾਣ,
ਆਤਮ ਰਾਮ
ਨੰਬਰ ਤੇ ਕੱਲ ਉਹਨਾਂ ਨੇ ਤਾਂ ਬੋਲਿਆ ਝੂਠ, ਸੱਤਾਂ ਨੇ, ਸਪਤ ਰਿਸ਼ੀਆਂ ਨੇ, ਸਿਮਰਤ ਸ਼ਾਸਤਰ, ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੇ, ਤੱਤ ਗਿਆਨ ਦੀ ਗੱਲ ਨਹੀਂ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਉੱਚੀਆਂ, ਉਹ ਉੱਚੀਆਂ ਗੱਲਾਂ ਤਾਂ ਛੱਡੋ ਤੁਸੀਂ ਸੱਤੇ 7ਵੇਂ ਨੰਬਰ 'ਤੇ। ਤੁਹਾਨੂੰ ਸੱਚੀ ਗੱਲ ਦੱਸਾਂ, ਇਹ ਮੇਰੀ ਗੱਲ ਸੱਚ ਮੰਨ ਲਿਓ, ਮੈਂ ਸਾਰੀਆਂ ਪੜ੍ਹ ਲਈਆਂ, ਉਹ ਸਭ ਝੂਠ ਹੈ। ਕਬੀਰ ਇਹ ਕਹਿੰਦਾ
ਆਤਮ ਰਾਮ ਲਿਓ ਪ੍ਰਵਾਨ,
ਆਤਮ ਰਾਮ ਲਿਓ ਪ੍ਰਵਾਨ, ਜਿਹੜਾ ਤੁਹਾਡਾ ਆਤਮ ਹੈ ਨਾ, ਇਹੀ ਰਾਮ ਤੁਹਾਡੇ ਅੰਦਰ ਰਾਮ ਬੋਲਦਾ, ਰਾਮ ਨਹੀਂ ਬਾਹਰ ਹੈਗਾ। ਜਿਹੜੇ ਰਾਮ ਬਾਹਰ ਕਹਿੰਦੇ ਨੇ ਚੋਰ ਨੇ, ਉਹ ਠੱਗ ਨੇ, ਉਹ ਰਾਮ ਕੀ ਅਣਸ ਨਹੀਂ ਹੈ ਫਿਰ, ਇਹਦਾ ਮਤਲਬ ਹੈ ਰਾਵਣ ਨਹੀਂ ਮੰਨਦਾ ਰਾਮ ਨੂੰ, ਉਹ ਰਾਵਣ ਨੇ ਸਾਰੇ, ਉਹ ਸਾਰੇ ਰਾਵਣ ਦਾ ਅਵਤਾਰ ਨੇ ਜਿਹੜੇ ਆਪਣੇ ਅੰਦਰ ਰਾਮ ਨਹੀਂ ਮੰਨਦੇ, ਉਹ ਤਾਂ ਖੁਦ ਰਾਵਣ ਦਾ ਅਵਤਾਰ ਨੇ। ਰਾਵਣ ਰਾਮ ਦਾ ਵਿਰੋਧੀ ਹੈ, ਜੇ ਮਨ ਅੰਤਰਾਤਮਾ ਦਾ ਵਿਰੋਧੀ ਹੈ ਤਾਂ ਰਾਵਣ ਹੈ। ਸਤੇ ਸਤਿਗੁਰ ਬਾਚਾ ਮਾਨ ਜਾਣ, ਆਤਮ ਰਾਮ ਲਿਹੋ ਪ੍ਰਵਾਨ, ਆਤਮ ਹੀ ਰਾਮ ਹੈ, ਤੂੰ ਹੀ ਰਾਮ ਹੈ, ਤੂੰ ਆਵੇ ਰਾਮ ਹੈ, ਰਾਜਾ ਰਾਮ ਨਹੀਂ ਹੈ, ਬਸ ਬਣਵਾਸੀ ਰਾਮ ਤਾਂ ਹੈ ਤੂੰ, ਉਹ ਬਣਵਾਸੀ ਉਹ ਕਾਹਨੂੰ ਸੀ, ਇਹ ਸਾਰੇ ਬਣਵਾਸੀ ਰਾਮ ਹੈ ਨੇ। ਮਨ ਪਰਦੇਸੀ ਜੇ ਥੀ
ਸਭ
ਦੇਸ਼ ਪਰਾਇਆ, ਇਹ ਰਾਮ ਪਰਦੇਸੀ ਹੈ, ਸੀਤਾ ਲਛਮਣ ਵਿਛੜਿਆ ਹੋਇਆ ਇਹਦਾ, ਰੋਵੈ ਰਾਮ ਰੋਵੈ ਰੋਵੈ ਰੋ ਰਿਹਾ ਹੈ, ਪ੍ਰੈਜੈਂਟ ਟੈਂਸ ਹੈ। ਇਹ ਰਾਮ ਕਿਉਂ ਰੋਂਦਾ? ਆਪਣੇ ਕਰਮਾਂ ਨੂੰ ਰੋਂਦਾ। ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਇਹਦਾ ਕਹਿੰਦਾ ਮੇਰਾ ਧਿਆਨ ਬਾਹਰ ਚਲਿਆ ਗਿਆ, ਧਿਆਨ ਘਰ ਨੂੰ ਨਹੀਂ ਆਉਂਦਾ ਹੁਣ ਬੁਲਾਏ ਤੇ, ਜਾਂ ਸੌ ਜਾਂਦਾ ਜਦ ਆਉਂਦਾ ਪਤਾ ਨਹੀਂ ਕਦ ਆਉਂਦਾ ਕਦ ਚਲਿਆ ਜਾਂਦਾ। ਧਿਆਨ ਔਰ ਬੁੱਧ ਤਾਂ ਘਰ ਵੜਦੇ ਹੀ ਨਹੀਂ, ਮੇਰੀ ਗੱਲ ਸੁਣਦੇ ਹੀ ਨਹੀਂ। ਬੁੱਧ ਔਰ ਧਿਆਨ ਦੋਏ ਵਿਛੜੇ ਹੋਏ ਨੇ ਮਾਇਆ 'ਚ, ਪਰਦੇਸ਼ 'ਚ, ਉਹ ਬੈਠਾ ਘਰ ਨਿਕਾਲਾ ਪਿਆ, ਨਿਕਾਲਾ ਰਾਮ ਨੂੰ ਨਹੀਂ ਨਿਕਾਲਾ ਪਿਆ, ਰਾਮ ਤਾਂ ਆਪਣੇ ਘਰੇ ਬੈਠਾ, ਉਹ ਧਿਆਨ ਨਾਲ ਬੁੱਧ ਦੋਏ ਵਿਛੜ ਗਏ, ਮਨ ਬੁੱਧ ਦੋਏ ਵਿਛੜੇ ਹੋਏ ਨੇ ਉਹਦੇ ਨਾਲ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਣ ਵਿਛੜ ਗਿਆ। ਇਹ ਸਭ ਰਾਮ ਦੇ ਹੀ ਰੂਪ ਨੇ, ਰਾਮ ਆਤਮ ਨੂੰ ਹੀ ਰਾਮ ਪਛਾਣ ਲੈ, ਜੋ ਤੇਰਾ ਮੂਲ ਹੈ, ਤੂੰ ਖੁਦ ਹੀ ਰਾਮ ਹੈ, ਰਾਜਾ ਰਾਮ ਨਹੀਂ ਹੈਗਾ, ਪਰ ਰਾਜ ਗਵਾਲਿਆ ਸੱਚਖੰਡ ਸੀ ਰਾਜ। ਜੇ ਧਿਆਨ ਤੇਰਾ ਅੰਤਰ ਧਿਆਨ ਹੋ ਜਾਵੇ, ਜੇ ਰਾਮ ਨੂੰ ਕਹਿ ਜੇ ਤੂੰ ਅੰਤਰ ਧਿਆਨ ਹੋ ਜਾਵੇ ਮਾਇਆ ਜੋ ਧਿਆਨ ਹਟਾ ਲਵੇ, ਫਿਰ ਤੂੰ ਰਾਜਾ ਹੀ। ਜੇ ਤੂੰ ਧਿਆਨ ਆਪਣਾ ਮਾਇਆ ਚੋਂ ਹਟਾ ਕੇ ਆਪਣੇ ਕਾਬੂ ਕਰ ਲਵੇ, ਅੰਤਰ ਧਿਆਨ ਹੋ ਜਾਵੇ, ਫਿਰ ਤੂੰ ਰਾਜਾ ਰਾਮ ਹੈ। ਜੇ ਧਿਆਨ ਮਾਇਆ ਚ ਹੈ, ਤੂੰ ਮਾਇਆ ਤੋਂ ਪਰੇ ਹੈ, ਫਿਰ ਤੂੰ ਰਾਮ ਹੈ, ਰਾਜਾ ਰਾਮ ਨਹੀਂ, ਫਿਰ ਤੂੰ ਪਰਦੇਸੀ ਰਾਮ, ਬਣਵਾਸੀ ਰਾਮ। ਵਹੀ ਨਹੀਂ ਉਹ ਰਮਾਇਣ ਦੀ ਗੱਲ, ਆਹੀ ਸਾਰੀ ਰਮਾਇਣ ਦਾ ਸਾਰ ਹੈ। ਇਹਦੇ 'ਤੇ ਰਮਾਇਣ ਵਾਲਮੀਕ ਨੇ ਲਿਖੀ, ਇਹਦੇ 'ਤੇ ਸਾਰਿਆਂ ਨੇ ਲਿਖੀ ਹੈ, ਉੱਥੇ ਪਾਤਰ ਜਿਵੇਂ ਮਰਜ਼ੀ ਬਣਾ ਲਏ। ਰਾਵਣ ਕੌਣ ਹੈ? ਉਹ ਰਾਵਣ ਦਾ ਮਾਨ ਹੈ ਮਵਾਸੀ ਰਾਜਾ। ਹਾਂਜੀ,
ਛੁੱਟੇ ਸੰਸਾ ਮਿਟ ਜਾਏ ਦੁੱਖ, ਸੁਨ ਸਰੋਵਰ ਪਾਵੋ ਸੁੱਖ।
ਛੁੱਟੇ ਸੰਸਾ, ਜਿੱਦਣ ਤੂੰ ਸਮਝ ਲਿਆ ਵੀ ਰਾਮ ਤੂੰ ਆਪ ਹੀ ਹੈ, ਵੀ ਸੰਸਾ ਕਾਹਦਾ ਰਹਿ ਗਿਆ, ਫਿਰ ਸੰਸਾ ਚਿੰਤਾ ਫਿਰ ਕਾਹਦੀ ਹੈ, ਫਿਰ ਚਿੰਤਾ ਹੀ ਖਤਮ। ਛੁੱਟੇ ਸੰਸਾ ਮਿਟ ਜਾਏ ਦੁੱਖ,
ਸੁਨ ਸਰੋਵਰ ਪਾਵੋ ਸੁਖ।
ਬਸ ਸੁਨ ਸਰੋਵਰ ਹੈ, ਫਿਰ ਤੂੰ ਚੁੱਪ, ਚਾਹੇ ਚੁੱਪ ਹੋ ਗਿਆ, ਅੰਦਰ ਹੀ ਸੁਨ ਹੋ ਗਿਆ, ਮਨ ਚੁੱਪ ਕਰ ਗਿਆ, ਮਨ ਚ ਮਾਇਆ ਦੀ ਇੱਛਾ ਨਾ ਰਹੀ, ਸੁਨ ਸੁਨ ਸਰੋਵਰ। ਸੁਨ ਸਰੋਵਰ ਆਕਾਸ਼ ਨੂੰ ਕਹਿੰਦੇ ਨੇ, ਆਕਾਸ਼ ਸੁਨ ਸਰੋਵਰ, ਸੁਨ ਸਰੋਵਰ ਆਕਾਸ਼ ਚ ਰਹੋ, ਕੋਈ ਇੱਛਾ ਨਾ ਰੱਖੋ ਥੱਲੇ ਦੀ ਮਾਇਆ ਦੀ। ਮਾਇਆ ਸ਼ੁਰੂ ਹੁੰਦੀ ਹੈ ਹਵਾ ਤੋਂ, ਹਵਾ ਤੋਂ ਵੀ ਉੱਪਰ ਉੱਠ ਜਾਓ, ਹਵਾ ਵੀ ਚਲੋ ਆਕਾਸ਼ 'ਚ ਹੁੰਦੀ ਹੈ। ਸੁਨ ਸਰੋਵਰ ਪਾਵੋ ਸੁੱਖ, ਪਾਣੀ 'ਚ ਨਾ ਡੁੱਬੋ, ਪਰ ਸਰੀਰ ਪਾਣੀ ਦਾ, ਹਵਾ ਦਾ ਕੋਈ ਰੌਲਾ ਨਹੀਂ, ਪਾਣੀ ਦਾ ਹੀ ਖਤਰਾ ਹੈ, ਪਾਣੀ ਤੋਂ ਉੱਪਰ ਉੱਠ ਜਾਓ। ਹਾਂਜੀ,
ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਾਂ ਮੈਂ ਕੁੱਲ ਮਹਾਨਿਧ ਆਇਆ।
ਅਸ਼ਟਮੀ ਅੱਠਵੇਂ ਨੰਬਰ 'ਤੇ ਆ ਗਈ ਗੱਲ, ਜਿਹੜਾ ਸਰੀਰ ਹੈ ਅੱਠ, ਉਹ ਰਾਮ ਦਾ ਸਰੀਰ ਕਿਹਾ ਜਾ, ਰਾਮ ਤਾਂ ਕਹਿਤਾ ਆਤਮ ਰਾਮ, ਫਿਰ ਤੇਰੀ ਦੇਹ ਕਾਹਦੀ ਹੈ ਬਈ, ਬਾਹਲੀ ਦੇ ਤਾਂ ਹੈ ਨਹੀਂ ਤੇਰੀ, ਇਹ ਤਾਂ ਮਾਇਆ ਦੀ ਹੈ। ਜੇ ਤੂੰ ਰਾਮ ਹੈ ਫਿਰ ਤੇਰੀ ਦੇਹ ਕਾਹਦੀ ਹੈ, ਦੇਹ ਗੁਪਤ ਹੈ ਜਿਹੜੀ, ਉਹ ਕਾਹਦੀ ਹੈ?
ਅਸ਼ਟ ਧਾਤ ਕੀ ਕਾਇਆ,
ਕਾਇਆ ਹੈ ਤੇਰੀ, ਮਾਇਆ ਨਹੀਂ, ਸਰੀਰ ਮਾਇਆ ਬਾਹਰ ਨਾ, ਜੇ ਮਾਇਆ ਤੋਂ ਪਰੇ ਹੋ ਤਾਂ ਕਾਇਆ ਰਹਿ ਗਈ, ਫਿਰ
ਸੁਨ ਸਰੋਵਰ,
ਮਾਇਆ ਤੋਂ ਉੱਤੇ ਉੱਠ ਗਿਆ ਫਿਰ ਕਾਇਆ, ਜੇ ਸੁਨ ਸਰੋਵਰ ਹੈ ਉੱਥੇ ਤਾਂ ਫਿਰ ਕਾਇਆ ਹੈ, ਮਾਇਆ ਤਾਂ ਹੈ ਨਹੀਂ। ਜੇ ਤਾਂ ਮਾਇਆ ਦੇ ਵਿੱਚ ਹੈ ਫਿਰ ਤਾਂ ਮਨ ਮਾ, ਫਿਰ ਤਾਂ ਪਸ਼ੂ ਪੰਛੀ, ਫਿਰ ਤਾਂ ਪਸ਼ੂ ਪੰਛੀ ਬਿਰਖ, ਫਿਰ ਤਾਂ ਇਹ, ਜੇ ਮਾਇਆ ਤੋਂ ਉੱਪਰ ਉੱਠ ਗਿਆ ਫਿਰ ਕਾਹਦੀ ਕਾਇਆ?
ਅਸ਼ਟ ਧਾਤੂ ਕੀ ਕਾਇਆ,
ਅਸ਼ਟ ਧਾਤ ਕੀ ਕਾਇਆ, ਜੇ ਮਾਇਆ ਚਾਹੇ ਸੱਤ ਧਾਤ ਦੀ ਹੈ, ਜੇ ਉੱਪਰ ਹੈ ਤਾਂ ਅੱਠ ਧਾਤ ਦੀ ਹੈ। ਮਾਇਆ ਦਾ ਸਰੀਰ ਸੱਤ ਧਾਤੂ ਦਾ ਹੁੰਦਾ, ਇਹ ਮੰਨਦੇ ਨੇ ਸਾਰੇ, ਸਭ ਸੁਣ ਵੀ ਮੰਨਿਆ ਹੋਇਆ, ਪਰ ਅਰਥ ਕਰਕੇ ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਵੀ ਜਿਹੜਾ ਬਾਹਰਲਾ ਸਰੀਰ ਅੱਠ ਧਾਤੂ ਦਾ, ਔਰ ਮੰਨਦੇ ਨੇ ਬਾਹਰਲਾ ਸਰੀਰ ਸੱਤ ਧਾਤੂ ਦਾ ਹੁੰਦਾ, ਇੱਥੇ ਆ ਕੇ ਜਾਣ ਬੁੱਝ ਕੇ ਕਰਕੇ ਗੜਬੜ, ਕਿਉਂਕਿ ਬਾਹਰਲਾ ਸਰੀਰ ਹੈ ਕਾਇਆ ਬਣਾ ਬਣਾਉਣਾ ਸੀ ਨਾ ਪੜਦ, ਨਾਲੇ ਮੰਨਦੇ ਨੇ ਬਾਹਰਲਾ ਸਰੀਰ ਸੱਤ ਧਾਤੂ ਦਾ, ਪਰ ਅੱਠ ਧਾਤੂ ਦਾ ਹੀ ਬਣਾ ਕੇ ਰੱਖਦਾ। ਰਸ ਸਾਰੀਆਂ ਧਾਤਾਂ ਵੀ ਗਣੀਆਂ ਹੋਈਆਂ ਨੇ ਗ੍ਰੰਥਾਂ 'ਚ, ਸੱਤੇ ਧਾਤੂ ਦਾ ਸਰੀਰ ਹੈ ਇਹ ਬਾਹਰਲਾ, ਤੱਤ ਪੰਜ ਨੇ,
ਧਾਤੂ ਸੱਤ ਨੇ,
ਧਾਤੂ ਸੱਤ ਨੇ। ਜਿਹੜਾ ਅੰਦਰਲਾ ਸ਼ਰੀਰ ਅੱਠ ਧਾਤੂ ਦਾ, ਇੱਕ ਧਾਤੂ ਵੱਧ ਉੱਥੇ, ਉੱਥੇ ਇੱਕ ਵਾਧੂ ਹੈ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਉਹ ਅਸ਼ਟ ਧਾਤ ਕਿਹੜੀਆਂ ਨੇ? ਕਬੀਰ ਨੇ ਤਾਂ ਇੰਨੀ ਉਹ ਗੱਲ ਕਹੀ ਹੈ ਨਾ, ਇੱਕ ਦੀ ਜਿਹੜੀ ਕਾਇਆ ਸਾਬਤ ਸੂਰਤ ਦੀ ਕਾਇਆ, ਉਹ ਅੱਠ ਧਾਤੂ ਦੀ ਹੈ। ਉਹ ਕੀ ਹੈ? ਓਂਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਤੇ ਸਵੈ ਭਾਵ, ਅੱਠ ਧਾਤੂ ਨੇ। ਗੁਰਪ੍ਰਸਾਦ ਬਾਹਰ ਹੈ ਇੱਥੋਂ, ਗੁਰਪ੍ਰਸਾਦ ਦਾ ਗਿਆਨ ਦਾ ਪ੍ਰਸਾਦ, ਉਹ ਤਾਂ ਸਾਰੀ ਗੁਰਬਾਣੀ 'ਚ ਹੈ। ਫਿਰ ਅੱਗੇ ਅਗਲੀ ਗੱਲ, ਇਹਦੇ ਵਿੱਚੋਂ ਹੀ ਗੁਰਪ੍ਰਸਾਦ ਜਿਹੜਾ ਤੁਸੀਂ ਲੈਣਾ, ਉਹ ਤਾਂ ਸਮਝ ਆਊਗਾ। ਅੱਠ ਧਾਤੂ ਦਾ ਸਰੀਰ ਹੈ, ਇਹ ਸਰੀਰ ਦਾ ਇੱਕ ਦਾ ਵਿਸ਼ਲੇਸ਼ਣ ਅੱਠ ਧਾਤੂ ਨੇ, ਅੱਠ ਧਾਤੂ ਦਾ ਵਿਸ਼ਲੇਸ਼ਣ ਸਾਰੀ ਗੁਰਬਾਣੀ ਹੈ। ਇੱਕ ਨੂੰ ਸਮਝਾਇਆ ਅੱਠ ਪਾਠ ਕਰਕੇ, ਅੱਠ ਗੁਣਾ ਕਰਕੇ, ਅੱਠ ਧਾਤੂ ਕਰਕੇ, ਅੱਠਾਂ ਨੂੰ ਸਮਝਾ ਕੇ ਅੱਗੇ ਸਾਰਾ ਵਿਸਤਾਰ ਕਰਕੇ ਇੱਕ ਸਮਝਾਇਆ। ਇੱਕ ਨੂੰ ਸਮਝਾਉਣ ਵਾਸਤੇ ਇੰਨੀ ਗੁਰਬਾਣੀ ਲਿਖੀ ਹੈ। ਇੱਕ ਕੀ ਹੈ? ਸਾਰੀ ਗੁਰਬਾਣੀ 'ਚ ਉਹਦਾ ਹੀ ਜਵਾਬ ਮਿਲਣਾ। ਸਾਰੀ ਗੁਰਬਾਣੀ ਇਹ ਸਮਝਾ ਰਹੀ ਹੈ ਇੱਕ ਕੀ ਹੈ,
ਕਾਹੀ ਸਮਝਾਉਣੀ ਉਹਦੀ,
ਤਾਂ ਨਹੀਂ ਸਮਝਾਉਣੀ, ਸਮਝ ਫੇਰ ਨਹੀਂ ਆਈ ਹੋਈ। ਇੱਕ ਕੀ ਹੈ ਨਹੀਂ ਦੱਸ ਸਕਦਾ ਕੋਈ, ਦੱਸ ਹੋਇਆ ਸਾਤੇ ਹੁਣ ਤੱਕ ਸੰਸਾਰ ਨੂੰ ਨਹੀਂ ਦੱਸ ਸਕੇ ਇੱਕ ਕੀ ਹੈ। ਹਾਲਾਂਕਿ ਇੱਕ ਕਲੀਅਰ ਹੈ ਗੁਰਬਾਣੀ 'ਚ, ਇੱਕ ਇੱਕਾ ਹੀ ਕਲੀਅਰ ਕੀਤਾ ਇੱਕ ਕੀ ਹੈ। ਸਾਰਾ ਵਿਸ਼ਾ ਹੀ ਸਾਡੇ ਕੋਲ ਗੁਰਬਾਣੀ ਦਾ ਇੱਕ ਕੀ ਹੈ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਾਂ ਮੈਂ ਕੀ ਹੈ? ਅਕੁੱਲ ਮਹਾਨਿਤ ਰਾਇਆ, ਅਕੁੱਲ ਨਿਰੰਜਣ ਉਹਦੇ ਵਿੱਚ ਹੈ, ਉਹ ਕਾਇਆ ਉਹਦੀ। ਅਕੁੱਲ ਨਿਰੰਜਣ ਦੀ ਕਾਇਆ ਅੱਠ ਧਾਤੂ ਦੀ ਹੈ। ਅਕੁੱਲ ਕੌਣ ਹੈ? ਕੁੱਲ ਰਹਿਤ, ਤੇ ਕ੍ਰਿਸ਼ਨ ਤਾਂ ਫਿਰ ਕੁੱਲ ਵਾਲਾ, ਰਾਮ ਚੰਦਰ ਵੀ ਕੁੱਲ ਵਾਲਾ, ਇਹ ਤਾਂ ਕੁੱਲਾਂ ਵਾਲੇ ਨੇ, ਉਹਦੀ ਕੁੱਲ ਕੋਈ ਨਹੀਂ। ਜੇ ਕੁੱਲ ਕੋਈ ਨਹੀਂ ਹੈ ਤੇ ਕੌਮ ਵੀ ਕੋਈ ਨਹੀਂ ਹੈ, ਫਿਰ ਉਹਦੀ ਉਹਦੀ ਜਾਤ ਵੀ ਕੋਈ ਨਹੀਂ ਹੈ, ਉਹਦਾ ਗੋਤ ਵੀ ਕੋਈ ਨਹੀਂ ਹੈ, ਫਿਰ ਤਾਂ ਉਹਦਾ ਕੁਛ ਵੀ ਨਹੀਂ, ਉਹਦਾ ਫਿਰ ਨਾਮ ਵੀ ਕੋਈ ਨਹੀਂ ਹੈ। ਨਮਸਤਮ ਨਿਰਨਾਮੇ, ਨਿਰਨਾਮੇ ਹੈ ਨਾਮ ਤੇ ਵੀਰ, ਤੈਨੂੰ ਨਮਸਕਾਰ ਹੈ, ਤੇਰਾ ਨਾਂ ਹੀ ਕੋਈ, ਉਹ ਤਾਂ ਸਾਡੇ ਰੱਖੇ ਨੇ ਨਾਂ, ਅਸੀਂ ਉਹਦੇ ਨਾਲ ਵੱਡੇ ਹਾਂ, ਜੰਮਿਆ ਸੀ ਵੀ ਅਸੀਂ ਨਾਂ, ਜਿਹੜਾ ਛੋਟਾ ਹੋਵੇ ਉਹਦਾ ਨਾਂ ਰੱਖੀ ਦਾ, ਬੜੇ ਦਾ ਨਾਂ ਕੌਣ ਰੱਖ ਦੂ? ਛੋਟੇ ਦਾ ਰੱਖੀ ਦਾ, ਜੋ ਬੱਚੇ ਜੰਮਦੇ ਨੇ ਉਹਦਾ ਨਾਂ ਅਸੀਂ ਰੱਖਦੇ ਹਾਂ, ਆਪ ਤੋਂ ਵੱਡਿਆਂ ਦਾ ਅਸੀਂ ਕਿਵੇਂ ਰੱਖ ਦਾਂਗੇ? ਵੱਡਿਆਂ ਦਾ ਨਾਂ ਤਾਂ ਰੱਖੇ ਰਖਾਏ ਬੜੇ ਨੇ ਸਾਨੂੰ, ਉਹ ਜਿਹੜੇ ਸਾਡੇ ਬਜ਼ੁਰਗ ਤੇ ਉਹਨਾਂ ਦੇ ਨਾਂ ਅਸੀਂ ਰੱਖੇ ਨੇ, ਪਹਿਲਾਂ ਰੱਖੇ ਸੀ, ਉਹਨਾਂ ਨੇ ਰੱਖੇ ਹੋਣੇ ਜਿਹੜੇ ਉਹਨਾਂ ਤੋਂ ਬੜੇ ਸੀ, ਉਹ ਪਰਮੇਸ਼ਰ ਤੋਂ ਕੋਈ ਬੜਾ, ਉਹਦੇ ਨਾਂ ਰੱਖ ਲਿਆ ਸੀ, ਉਹ ਕੀ ਕਰਦੇ? ਮਜਬੂਰੀ ਸੀ ਰੱਖਣੇ, ਉਹ ਤਾਂ ਸਮਝਣ ਵਾਸਤੇ, ਗੱਲਾਂ ਕਰਨ ਵਾਸਤੇ ਸਾਡੀ ਮਜਬੂਰੀ ਹੈ, ਨਾਂ ਨਹੀਂ ਹੈਗਾ ਉਹ ਕੋਈ, ਤਾਂ ਹੀ ਤਾਂ ਅੱਡੋ ਅੱਡ ਹੈ, ਅੰਗਰੇਜ਼ਾਂ ਨੇ ਕਿਹਾ ਤਾਂ ਗੋਡ ਹੈ, ਅਸੀਂ ਕਹਿੰਦੇ ਹਾਂ ਪਰਮੇਸ਼ਰ ਹੈ, ਕੋਈ ਕਹਿੰਦਾ ਰਾਮ ਹੈ, ਤਾਂ ਹੀ ਇੰਨੇ ਨਾਂ ਨੇ ਉੜਜਾਵਾ ਪੈ ਗਿਆ, ਕਿਸੇ ਨੇ ਕੁਛ ਰੱਖ ਲਿਆ ਕਿਸੇ ਨੂੰ, ਜਾਂ ਹੈ ਹੀ ਨਹੀਂ ਨਾਂ ਕੋਈ, ਜੇ ਇੱਕੋ ਹੀ ਨਾਂ ਹੁੰਦਾ ਤਾਂ ਦੂਆ ਨਹੀਂ ਹੋ ਸਕਦਾ, ਅਰ ਕਿਸੇ ਚੀਜ਼ ਦਾ ਵੀ ਨਾਂ ਨਹੀਂ ਹੈ, ਸਭ ਕੁਛ ਪਹਿਲਾਂ ਪੈਦਾ ਹੋਇਆ ਆਦਮੀ ਤੋਂ, ਆਦਮੀ ਪਿੱਛੋਂ ਪੈਦਾ ਹੋਇਆ, ਨਾਂ ਰੱਖੇ ਨੇ ਆਦਮੀ ਨੇ, ਜਾਨਵਰਾਂ ਨੇ ਕੋਈ ਨਹੀਂ ਨਾਂ ਰੱਖਿਆ ਕਿਸੇ ਦਾ, ਜਾਨਵਰਾਂ ਦੇ ਨਾਂ ਵੀ ਅਸੀਂ ਰੱਖੇ ਨੇ, ਜਾਨਵਰ ਨਹੀਂ ਜਾਣਦੇ ਵੀ ਅਸੀਂ ਆਦਮੀ ਹਾਂ, ਸਾਡੇ ਨਾਂ ਨਹੀਂ ਜਾਣਦੇ ਜਾਨਵਰ, ਬਸ ਸ਼ਕਲ ਜਾਣਦੇ ਨੇ, ਦੇਖਦੇ ਨੇ ਉੱਡਣ ਵਾਲੇ ਦੂਏ ਜਾਨਵਰ, ਇਹ ਵੀ ਜਾਨਵਰ ਹੈ ਕਿ ਸਾਡੇ ਵਰਗਾ, ਸਾਤੋਂ ਡਰਦੇ ਵੀ ਨੇ, ਅਸੀਂ ਵੀ ਉਹਨਾਂ ਦੇ ਡਰਦੇ ਹਾਂ ਕਈਆਂ 'ਤੇ, ਨਾਂ ਤਾਂ ਉਹ ਵੀ ਨਹੀਂ ਰੱਖੇ, ਹੁਣ ਪਾਣੀ ਹੈ, ਪਾਣੀ ਦਾ ਨਾਂ ਅਸੀਂ ਰੱਖਿਆ, ਪਾਣੀ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਪਾਣੀ ਪਹਿਲਾਂ ਦਾ ਅਸੀਂ ਪਿੱਛੋਂ ਜੰਮੇ ਹਾਂ, ਹਾਂ ਜਿਹੜੀਆਂ ਅਸੀਂ ਚੀਜ਼ਾਂ ਬਾਅਦ 'ਚ ਬਣਾਈਆਂ ਉਹਦੇ ਨਾਂ ਅਸੀਂ ਰੱਖ ਲਏ, ਜਿਵੇਂ ਰੇਲ ਗੱਡੀ ਰੱਖ ਲਿਆ ਉਹਦੇ ਵੀ ਕਈ ਨਾਂ ਨੇ, ਉਹ ਕਹਿੰਦੇ ਟ੍ਰੇਨ। ਕਿਹੜੀ ਚੀਜ਼ ਹੈ ਜਿਹਦਾ ਇੱਕੋ ਨਾਂ ਹੈ ਦੁਨੀਆਂ 'ਚ? ਇੱਕ ਵੀ ਚੀਜ਼ ਦੱਸੋ ਜਿਹਦਾ ਨਾਂ ਇੱਕੋ ਹੋਵੇ, ਇਹ ਚੀਜ਼ ਦਾ ਕਿ ਨਾਂ ਹੋਈ ਨਹੀਂ। ਫਿਰ ਰੱਬ ਦਾ ਇੱਕ ਨਾਂ ਕਿਵੇਂ ਹੋਜੂਗਾ? ਸਾਡੀਆਂ ਬਣਾਈਆਂ ਚੀਜ਼ਾਂ ਦੇ ਵੀ ਇੱਕ ਨਾਂ ਨਹੀਂ, ਕੋਈ ਚੀਜ਼ਾਂ ਦੇ ਹੈ ਜਿਵੇਂ ਟੀ ਵੀ ਹੈ ਆ ਜਿਹੜੀਆਂ ਹੁਣ ਨੇ, ਇਹਦੀ ਵੀ ਨਾ ਉਲਟੋਟੀ ਕਰ ਲੈਣੇ ਹੁਣ ਉਹਨਾਂ ਨੇ ਆਕਾਸ਼ਵਾਣੀ ਕਰਤਾ, ਭਾਸ਼ਾ ਦੇ ਵੀ ਟ੍ਰਾਂਸਲੇਟ ਕਰੀ ਜਾਣੇ। ਇਸ ਕਰਕੇ ਇਹ ਜਿਹੜੇ ਨਾਂ ਨੇ ਟੈਂਪਰੇਰੀ ਚੀਜ਼ਾਂ ਨੇ, ਇਹ ਸਮਝਣ ਵਾਸਤੇ ਸਾਡੀ ਭਾਸ਼ਾ ਬਣਾਈ ਹੋਈ ਹੈ, ਇੱਕ ਦੂਜੇ ਨਾਲ ਦੱਸਣ ਵਾਸਤੇ, ਗੱਲਬਾਤ ਕਰਨ ਵਾਸਤੇ। ਇਹ ਬਿਲਕੁਲ ਟੈਂਪਰੇਰੀ ਗੱਲਾਂ ਨੇ, ਇਹ 'ਚ ਨਹੀਂ ਫਸਿਆ ਜਾ ਸਕਦਾ ਵੀ ਉਹ ਰਾਮ ਹੀ ਹੈ, ਕ੍ਰਿਸ਼ਨ ਨਹੀਂ ਹੈ, ਉਹ ਹੈ ਜੀ ਉਹਨੂੰ ਸ਼ਿਵ ਨਹੀਂ ਕਿਹਾ ਜਾ ਸਕਦਾ, ਰਾਮ ਹੀ ਕਿਹਾ ਜਾ ਸਕਦਾ, ਕੁਛ ਵੀ ਕਹਿ ਲਓ। ਪਰ ਸਵਾਲ ਇਹ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕੀ ਹੈ, ਜਿਹਨੂੰ ਰਾਮ ਕਹਿੰਦੇ ਹੋ ਹੈ ਕੀ, ਇਹਦਾ ਪਤਾ ਨਹੀਂ। ਝਗੜਾ ਕਿਹਦੇ ਵਿੱਚ ਹੈ? ਰਾਮ ਨਹੀਂ ਜੀ ਹੈਗਾ, ਅਸੀਂ ਤਾਂ ਰਾਮ ਦੇ ਨਹੀਂ, ਅਸੀਂ ਤਾਂ ਕ੍ਰਿਸ਼ਨ ਦੇ ਪੁਜਾਰੀ ਹਾਂ। ਕ੍ਰਿਸ਼ਨ ਕੀ ਹੈ ਭਾਈ? ਉਹਦੀ ਉਹ ਮੂਰਤੀ ਬਣਾਈ ਬੈਠੇ ਨੇ, ਉਹਦਾ ਜੀਵਨ ਜਿਹਾ ਬਣਾਈ ਬੈਠੇ ਨੇ, ਬਹੁਤ ਘਟੀਆ ਕਿਸਮ ਦਾ ਲਿਟਰੇਚਰ ਹੈ। ਤਾਂ ਹੀ ਦੁਨੀਆਂ ਨੇ ਮੰਨਿਆ ਹੀ ਨਹੀਂ, ਦੁਨੀਆਂ ਨੇ ਕਿਹੜੀ ਕਿਹੜੀ ਦੁਨੀਆਂ ਮੰਨਦੀ ਹੈ ਇਹਨੂੰ? ਥੋੜ੍ਹੇ ਥੋੜ੍ਹੇ ਖਿੱਤੇ ਨੇ, ਥੋੜ੍ਹੇ ਥੋੜ੍ਹੇ ਲੋਕ ਨੇ ਮੰਨੀ ਜਾਂਦੇ, ਛੋਟੇ ਜਿਹੇ ਏਰੀਏ 'ਚ ਲੋਕ ਮੰਨ ਲੈਂਦੇ ਨੇ, ਬਾਕੀ ਦੁਨੀਆਂ ਤਾਂ ਮੰਨਦੀ ਹੈ। ਦੁਨੀਆਂ ਮੰਨੂਗੀ ਵਾਸਟ ਨੌਲੇਜ ਨੂੰ, ਜਿਹੜੀ ਸਾਰੀ ਦੁਨੀਆਂ ਦੇ ਨਾਲ ਰਿਲੇਟਡ ਗੱਲ ਹੋਵੇ, ਅੰਤਰ ਆਤਮਾ ਨੂੰ ਦੁਨੀਆਂ ਮੰਨੂਗੀ, ਜਿਹਦੀ ਵਜ੍ਹਾ ਨਾਲ ਸਰੀਰ ਤੁਰਦਾ ਫਿਰਦਾ ਉਹ ਕੀ ਹੈ ਉਹਦਾ ਗਿਆਨ ਕਰਾਓ, ਉਹਨੂੰ ਦੁਨੀਆਂ ਮੰਨ ਲਓ, ਨਾਂ ਜੋ ਮਰਜ਼ੀ ਰੱਖ ਲਓ, ਨਾਂ ਦਾ ਝਗੜਾ ਨਹੀਂ ਹੈ। ਜਿਹੜੀ ਉਹ ਸ਼ਕਤੀ ਹੈ, ਪਾਵਰ ਹੈ, ਜੇ ਸ਼ਕਤੀ ਨੂੰ ਪਾਵਰ ਕਹਿ ਲਈਏ ਫਿਰ ਕਿਹੜਾ ਕੋਈ ਫਰਕ ਪੈ ਗਿਆ? ਅੰਗਰੇਜ਼ ਪਾਵਰ ਕਹਿ ਲੈਣ ਕੋਈ ਨਹੀਂ ਫਰਕ ਪੈਂਦਾ। ਜਿਹੜੀ ਉਹ ਪਾਵਰ ਹੈ ਜਿਹਦੇ ਨਾਲ ਸਰੀਰ ਤੁਰਿਆ ਫਿਰਦਾ ਹੈ, ਉਹ ਕੀ ਹੈ?
ਅਠਤਾ ਦਿਖਾਇਆ,
ਉਹਦਾ ਗਿਆਨ ਕਰਾਓ ਕੋਈ।
ਅਸ਼ਟਮੀ ਅਸ਼ਟਧਾਤ ਕੀ ਕਾਇਆ?
ਉਹਦੀ ਕਾਇਆ ਅਸ਼ਟਧਾਤ ਦੀ, ਜਿਹੜਾ ਕਹਿੰਦਾ ਮਰ ਗਿਆ, ਜਿਹੜਾ ਚਲਿਆ ਗਿਆ ਉਹ ਅਸ਼ਟਧਾਤ ਕੀ ਕਾਇਆ ਸੀ? ਉਹਦਾ ਦੀਦੀ ਉਹਦੀ ਅੱਖਾਂ ਨੂੰ, ਫਿਰ ਅੱਠੇ ਧਾਤੂਆਂ ਅੱਖਾਂ ਨੂੰ ਦੀਦੀਆਂ ਨਹੀਂ ਹੈ, ਜਿਹੜੀ ਇਹਨਾਂ ਨੇ ਅਸ਼ਟਧਾਤ ਦੀਆਂ ਬਣਾਈਆਂ ਮੂਰਤੀਆਂ, ਉਹ ਤਾਂ ਦੀਦੀਆਂ ਨੇ ਅੱਖਾਂ ਨੂੰ। ਉਹ ਚੱਕਲ ਮਹਾਨਦਰ ਆਇਆ ਕਿੱਥੇ ਹੈ? ਇਹਨਾਂ ਨੇ ਅਸ਼ਟਧਾਤ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ, ਇਹਦੀ ਨਕਲ ਕੀਤੀ ਹੈ ਕਬੀਰ ਵਾਲੀ ਗੱਲ ਦੀ, ਕਬੀਰ ਦੀ ਨਹੀਂ ਕੀਤੀ ਹੈ, ਵੇਦ ਵਿੱਚ ਲਿਖੀ ਹੋਈ ਆ, ਕਬੀਰ ਨੇ ਤਾਂ ਉੱਥੋਂ ਪੜ੍ਹ ਕੇ ਲਿਖੀ ਹੈ। ਇਹ ਪਹਿਲਾਂ ਹੀ ਅਠਤਾਰ ਦੀਆਂ ਮੂਰਤੀਆਂ ਪਹਿਲਾਂ ਹੀ ਨਾ ਕਬੀਰ 'ਤੇ ਵੀ ਬਣੀਆਂ ਹੋਈਆਂ, ਫਿਰ ਕਿੱਥੋਂ ਬਣੀਆਂ? ਕਬੀਰ ਨੇ ਤਾਂ ਪੜ੍ਹ ਕੇ ਗੱਲ ਦੱਸੀ ਹੈ ਸਾਨੂੰ, ਔਲਰੇਡੀ ਹੈ ਵੇਦਾਂ ਵਿੱਚ ਲਿਖੀ ਹੋਈ ਹੈ ਗੱਲ ਇਹ। ਅਠਤਾਰ ਦੀਆਂ ਮੂਰਤ, ਉਹ ਤਾਂ ਫਿਰ ਅੱਖਾਂ ਨੂੰ, ਉਹ 'ਚ ਅਕਲ ਮਹਾਨਦਰ ਆਇਆ ਕਿੱਥੇ ਹੈ? ਇਹ ਸਰੀਰ ਨੂੰ ਜੇ ਆਪਾਂ ਕਹਿ ਦਈਏ, ਇਹ 'ਚ ਅਕਲ ਮਹਾਨਦਰ ਆਇਆ ਕਿੱਥੇ? ਸਰੀਰ ਤਾਂ ਹੈ ਹੀ ਨਹੀਂ ਉਹ, ਫਿਰ ਤਾਂ ਮਾਇਆ 'ਚ, ਫਿਰ ਤਾਂ ਜੰਮੇ ਉਹਨਾਂ ਹੀ ਜੰਮਦਾ
ਨਿਰੰਜਣ ਵਾਲੇ,
ਉਹਨੇ ਸਭ ਕੁਛ ਪੈਦਾ ਕੀਤਾ, ਤੁਸੀਂ ਉਹਨੂੰ ਪੈਦਾ ਕਰਕੇ ਬਹਿ ਗਏ। ਉਹ ਜਿਹਨੇ ਸਭ ਕੁਛ ਪੈਦਾ ਕੀਤਾ, ਤੁਸੀਂ ਉਹਨੂੰ ਪੈਦਾ ਕਿਵੇਂ ਕਰ ਸਕਦੇ ਹੋ? ਬਿਲਕੁਲ ਐਸਾ ਲੱਗਦਾ ਹੈ ਵੀ ਇਹਨਾਂ ਨੂੰ ਅਕਲ ਥੀ ਵੀ, ਲੋਕਾਂ ਨੂੰ ਜਿਹੜੇ ਗੱਲਾਂ ਕਰਨ ਵਾਲੇ ਨੇ, ਅਕਲਾ ਖਾਨਾ ਹੀ ਹੈ ਨਹੀਂ ਸੀ ਅਕਲ ਵਾਲਾ ਉਹਨਾਂ ਦੇ, ਜਾਂ ਫਿਰ ਜਾਣ ਬੁੱਝ ਕੇ ਕਰਦੇ ਸੀ ਵੀ ਪਾਗਲੇ ਬਣਾਉਣਾ ਲੋਕਾਂ ਨੂੰ, ਝੂਠ ਬੋਲੀ ਜਾਓ, ਸੌਖੀ ਗੱਲ ਦੱਸ ਦਿਓ, ਔਖੀ ਨਾ ਦੱਸੋ, ਇਹਨਾਂ ਨੂੰ ਆਪਣੇ ਗਲੋਂ ਲਾ ਦਿਓ। ਹਾਂਜੀ,
ਗੁਰਗਮ ਗਿਆਨ ਬਤਾਵੇ ਭੇਦ,
ਅਸ਼ਟਧਾਤ ਕੀ ਕਾਇਆ ਤਾਂ ਮੈਂ ਅਕੁੱਲ ਮਹਾਨਦਰ ਆਇਆ, ਜਿਹੜਾ ਅਕੁੱਲ ਨਿਰੰਜਣ ਹੈ ਨਾ ਇੱਕ ਭਾਏ, ਉਹ ਕਾਜ ਰਹਿੰਦਾ ਅਸ਼ਟਮੀ ਸੱਚ ਖੰਡ ਵਾਲਿਆਂ ਦੀ ਕਾਇਆ ਅਸ਼ਟਧਾਤ ਦੀ ਹੈ, ਸੱਚ ਖੰਡ 'ਚ ਮਾਇਆ ਦੀ ਕਾਇਆ ਸਭ ਦੀ ਹੈ, ਸੱਚ ਖੰਡ 'ਚ ਕਾਇਆ ਹੁੰਦੀ ਹੈ ਮਾਇਆ ਨਹੀਂ ਹੁੰਦੀ, ਇੱਥੇ ਕਾਇਆ ਔਰ ਮਾਇਆ ਦੋਏ ਹੁੰਦੇ ਨੇ, ਇੱਥੇ ਦੋ ਸਰੀਰ ਨੇ ਸਾਡੇ, ਬ੍ਰਹਮ ਜਿਹੜਾ ਹੈਗਾ ਉਹ ਕਾਇਆ ਰੂਪ ਹੈ, ਬ੍ਰਹਮ ਦੀ ਕਾਇਆ ਬਾਹਰਲਾ ਸਰੀਰ ਮਾਇਆ, ਉਹਦਾ ਕੱਪੜਾ ਹੈ, ਆ ਕੱਪੜਾ ਪਾਇਆ ਹੋਇਆ ਸਰੀਰ। ਬ੍ਰਹਮ ਕਾਇਆ ਦੀ ਕਾਇਆ ਕਿਉਂਕਿ ਅਪੂਰਨ ਕਾਇਆ, ਪੂਰਨ ਕਾਇਆ ਉਹਦੇ ਕੋਲ ਹੈ ਨਹੀਂ, ਇਸ ਕਰਕੇ ਢਕੀ ਹੋਈ ਹੈ, ਕੱਪੜਾ ਪਾਇਆ, ਕਰੂਪ ਹੈ ਉਹਦੀ ਕਾਇਆ, ਕਾਲੀ ਹੈ, ਢਕੀ ਹੋਈ ਹੈ, ਉਹਨੂੰ ਕਲੰਕ ਲੱਗਿਆ ਹੋਇਆ, ਕਲੰਕ ਢਕਿਆ ਹੋਇਆ। ਕੋ ਕੋ ਨਾ ਕਲੰਕ ਗਏ ਹੋ, ਰਾਮ ਨਾਮ ਲਏ, ਤਾਂ ਹੀ ਤਾਂ ਰਾਮ ਨਾਮ ਲੈਣਾ ਪੈਂਦਾ, ਕਲੰਕ ਆ ਕਲੰਕ ਦੂਰ ਹੋਣਾ, ਸਰੀਰ ਲੈਣਾ, ਕੱਪੜਾ ਲੈ ਜਾਣਾ, ਫਿਰ ਕੱਪੜੇ ਨਾਲ ਕਲੰਕ ਢਕਿਆ ਹੋਇਆ। ਕਲੰਕ ਕੀ ਹੈ? ਨੰਗਾ ਦੋਚਕ
ਚਾਲਿਆ,
ਜਦ ਕੱਪੜਾ ਨਹੀਂ ਹੁੰਦਾ ਫਿਰ ਦੋਚਕ ਜਾਂਦਾ, ਨੰਗਾ ਹੁੰਦਾ ਤਾਂ ਦਿਸੇ ਖਰਾ
ਡਰਾਵਣਾ,
ਉਹ ਡਰਾਵਣਾ ਜਿਹੜਾ ਸਰੂਪ ਹੈ ਉਹ ਢਕਿਆ ਹੋਇਆ ਇਹਦਾ, ਇਹਨੂੰ ਡਰ ਲੱਗਦਾ ਦੇਖ ਕੇ, ਤਾਂ ਢਕਿਆ ਹੋਇਆ, ਪਰਦੇ ਚ ਬੁਰਕਾ ਲਿਆ ਹੋਇਆ ਨੇ, ਚੰਗਾ ਨਹੀਂ ਲੱਗਦਾ ਹੈਗਾ ਇਹਦਾ ਸਰੂਪ, ਬਹੁਤ ਭੈੜਾ ਸਰੂਪ ਹੈ। ਕਰੂਪ ਹੈ, ਕਰੂਪ ਹੈ ਬੁੱਧੀ ਸਾਡੀ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈਏ ਬੁਰੀ, ਨਾ ਇੱਥੇ ਕੋਈ ਸਮਝਦਾ ਇਹਨੂੰ ਚੰਗਾ ਇਸ ਅਕਲ ਨੂੰ, ਨਾ ਉੱਥੇ ਕੋਈ ਸਮਝਦਾ ਚੰਗਾ, ਜਿਹੜੀ ਅਕਲ ਲਈ ਫਿਰਦੇ ਹਾਂ। ਕਬੀਰ ਕਹਿੰਦਾ ਜਿਹੜੀ ਮੇਰੇ ਕੋਲ ਪਹਿਲੀ ਅਕਲ ਸੀ, ਜਿਹਦੇ ਨਾਲ ਪੂਰਾ ਬੀਚਕ ਲਿਖਿਆ ਮੈਂ, ਉਹ ਕਰੂਪ ਸੀ, ਕੁਜਾਤ ਸੀ, ਕੁਲੱਖਣੀ ਸੀ, ਜਾਤ ਵੀ ਚੰਗੀ ਨਹੀਂ ਸੀ ਉਹਦੀ, ਉਹਦੀ ਜਾਣਕਾਰੀ ਚੰਗੀ ਨਹੀਂ ਸੀ, ਜਾਤ ਦਾ ਮਤਲਬ ਜਾਣਕਾਰੀ, ਜੋ ਉਹਨੇ ਜਾਣਿਆ ਸੀ, ਜੋ ਉਹਨੇ ਸਮਝਿਆ ਸੀ, ਉਹੀ ਉਹਦੀ ਜਾਤ ਸੀ। ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ
ਬੁਰੀ,
ਇਹ ਲੋਕ 'ਚ ਵੀ ਬੁਰੀ ਸੀ, ਪਰਲੋਕ 'ਚ ਵੀ ਬੁਰੀ ਸੀ। ਆਪਕੀ ਸੁੰਦਰ ਸਰੂਪ ਸੁਲੱਖਣੀ ਸਹਿਜੇ ਉਧਰ ਤਰੀ, ਹੁਣ ਚੱਕੂਗੀ ਘੁੰਘਟ। ਕਹਿੰਦਾ ਰਾ ਰੋਹਰੇ ਦੁੱਲਣੀਆਂ ਘੁੰਘਟ ਜਿਨ ਕਾਢੇ, ਘੁੰਘਟ ਕਿਉਂ ਕੱਢਿਆ ਸੀ? ਕਰੂਪ ਸੀ, ਕਰੂਪ ਤਾਂ ਢਕੀ ਹੋਈ ਸੀ, ਜਿਹੜੇ ਬੋਲਦੇ ਨਹੀਂ ਸੱਚ ਦੇ ਹੱਕ 'ਚ ਪਖੰਡਵਾਦ ਦੇ ਖਿਲਾਫ, ਕਰੂਪ ਨੇ ਉਹ, ਕਰੂਪ ਕੁਲੱਖਣੀ ਹੈ ਉਹਨਾਂ ਦੀ ਬੁੱਧ, ਜੋ ਪਖੰਡ ਨੂੰ ਖੰਡਨ ਨਹੀਂ ਕਰ ਰਹੇ ਸੰਤ, ਕਰੂਪ ਕੁਲੱਖਣੀ ਬੁੱਧ ਹੈ ਉਹਨਾਂ ਦੀ। ਇੱਥੇ ਵੀ ਬੁਰੀ ਹੈ, ਪਰਲੋਕ 'ਚ ਵੀ ਬੁਰੀ ਹੈ, ਉਹਦੀ ਬੇਇੱਜ਼ਤੀ ਹੈ, ਸਹੁਰੇ ਪਈਏ ਬੁਰੀ। ਪਰ ਜਿਹੜੀ ਉਦੋਂ ਕਬੀਰ ਕੋਲ ਹੈ, ਕਹਿੰਦਾ ਅਬ ਕੀ ਸੁੰਦਰ, ਜਿਹੜੀ ਹੁਣ ਬੁੱਧ ਆਈ ਹੈ ਮੈਨੂੰ ਬਦਲੀ ਹੈ, ਇਹ ਸੁੰਦਰ ਬੁੱਧ ਹੈ, ਇਹ ਪਖੰਡਵਾਦ ਨੂੰ ਬਖਸ਼ਦੀ ਹੋਣੀ ਹੈ, ਪਖੰਡਵਾਦ ਨੂੰ ਨਹੀਂ ਬਖਸ਼ਦੀ ਹੈ, ਝੂਠ ਨੂੰ ਨਹੀਂ ਬਖਸ਼ਦੀ ਹੈ, ਝੂਠ ਨੂੰ ਵੱਢੀ ਤੁਰੀ ਜਾਂਦੀ ਹੈ। ਅਬ ਕੀ ਸੁੰਦਰ ਸਰੂਪ ਸੁਲੱਖਣੀ ਸਹਿਜੇ ਉਧਰ ਤਰੀ, ਟਿਕਿਆ ਹੋਇਆ ਇਹਦੇ ਅੰਦਰ ਹਿਰਦੇ 'ਚ, ਇਹਦੇ ਹਿਰਦੇ ਵਿੱਚ ਟਿਕਾਓ ਹੈ, ਇਹਦੇ ਪੇਟ ਵਿੱਚ ਟਿਕਾਓ ਹੈ, ਮਨ ਇਹਦਾ ਟਿਕਿਆ ਹੋਇਆ ਸ਼ਾਂਤ, ਤਾਂ ਸੁੰਦਰ ਹੈ, ਤਾਂ ਸਰੂਪ ਹੈ, ਤਾਂ ਇਹ ਲੈਣਾ ਕੱਪੜਾ, ਫੇਰ ਪਹਿਲਾਂ ਤਾਂ ਕਰੂਪ ਹੈ। ਹਾਂਜੀ,
ਗੁਰਗਮ ਗਿਆਨ ਬਤਾਵੈ ਭੇਦ,
ਗੁਰਗਮ ਗਿਆਨ ਬਤਾਵੈ ਭੇਦ,
ਉਲਟਾ ਰਹੇ ਅਭੰਗ ਅਸ਼ੇਦ।
ਜਦ ਗੁਰ ਗਿਆਨ ਇਹਦੇ ਅੰਦਰ ਚਲਾ ਜਾਂਦਾ ਨਾ,
ਗੁਰਗਮ ਗਿਆਨ,
ਜਦ ਸਤਿਗੁਰ ਦਾ ਗਿਆਨ ਇਹਦੇ ਅੰਦਰ ਪ੍ਰਵੇਸ਼ ਕਰ ਜਾਂਦਾ, ਅਕਲ ਦੇ ਅੰਦਰ, ਬੁੱਧ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਨਾ,
ਬਤਾਵੈ ਭੇਦ,
ਫਿਰ ਭੇਦ ਦੱਸਦਾ ਇਹ ਗੱਲਾਂ ਦੇ, ਫਿਰ ਦੱਸਦਾ ਵੀ ਆਹ ਕੀ ਹੈ, ਅਸ਼ਟ ਧਾਤ ਕੀ ਕਾਇਆ ਕੀ ਹੈ। ਅਸ਼ਟ ਧਾਤ ਔਰ ਸੱਤ ਧਾਤ ਦਾ ਜਦ ਪਤਾ ਲੱਗਦਾ, ਜਾਂ ਗਿਆਨ ਇਹਦੇ ਟੀਕਾ ਗਿਆਨ ਦਾ ਅੰਦਰ ਲੱਗ ਜਾਂਦਾ ਹੈ, ਗਿਆਨ ਇਹ ਹਜਮ, ਗੁਰਬਾਣੀ ਖਾ ਕੇ ਹਜਮ ਕਰ ਲੈਂਦਾ, ਗੁਰਬਾਣੀ ਦਾ ਰਸ ਅੰਦਰ ਨਿਚੋੜ ਲੈਂਦਾ, ਇਹਨੂੰ ਸਮਝ ਆ ਜਾਂਦੀ ਹੈ ਗੁਰਬਾਣੀ ਦੀ, ਫਿਰ ਇਹਦੇ ਅੰਦਰ ਗਿਆਨ ਦਾ ਪ੍ਰਵੇਸ਼ ਹੁੰਦਾ, ਗੁਰਗਮ ਗਿਆਨ ਫਿਰ ਲੋਕਾਂ ਨੂੰ ਭੇਦ ਦੱਸਦਾ, ਬਤਾਵੈ ਭੇਦ, ਭੇਦ ਉਲਟਾ ਰਹੇ, ਫਿਰ ਉਲਟਾ ਰਹਿੰਦਾ ਦੁਨੀਆਂ ਤੋਂ ਪੁੱਠਾ, ਕਹਿੰਦਾ ਇਹਦਾ ਬਹੁਤ ਪੁੱਠਾ ਆਦਮੀ ਹੈ, ਉਲਟੀ ਗੱਲ ਕਰਦਾ, ਉਲਟੀ ਪੜ੍ਹਾਈ ਪੜ੍ਹਾਉਂਦਾ, ਤੁਸੀਂ ਉਲਟੋ ਸੱਚ ਤੋਂ, ਅਸੀਂ ਉਲਟਾਂ ਝੂਠ ਤੋਂ। ਤੇ ਇੱਕ ਦੂਜੇ ਤੇ ਉਲਟਾ ਹੋ ਗਿਆ ਨਾ ਆਪਾਂ। ਇੱਕ ਲੋਕਾਂ ਦੇ ਅੰਦਰ ਆ ਗਿਆਨ ਤਾਂ ਫੈਲਾ ਰਹੇ ਨੇ, ਇੱਕ ਲੋਕਾਂ ਨੂੰ ਗਿਆਨਵਾਨ ਕਰ ਰਿਹਾ, ਇੱਕ ਦੀਵੇ ਬੁਝਾ ਰਹੇ ਨੇ ਲੋਕਾਂ ਦੇ, ਇੱਕ ਲੋਕਾਂ ਦੇ ਦੀਵੇ ਜਾ ਰਹੇ, ਤੇ ਕੰਮ ਤਾਂ ਦੋਵਾਂ ਦੇ ਉਲਟੇ ਨੇ ਇੱਕ ਦੂਜੇ ਤੇ। ਇੱਕ ਤਾਂ ਲੋਕਾਂ ਦੇ ਅੰਦਰ ਗਿਆਨ ਦੇ ਦੀਵੇ ਜਾ ਰਹੇ ਬੁਝੇ ਹੋਏ, ਇੱਕ ਨੇ ਫੂਕਾਂ ਮਾਰ ਕੇ ਦੀਵੇ ਬੁਝਾ ਰਹੇ ਨੇ, ਦੀਵੇ ਗੁੱਲ ਕਰ ਰਹੇ ਨੇ ਸਾਰਿਆਂ ਦੇ, ਤੇ ਕੰਮ ਤਾਂ ਦੋਵਾਂ ਦੇ ਉਲਟ ਨੇ ਇੱਕ ਦੂਜੇ ਤੇ। ਜਿਹਨਾਂ ਲੋਕਾਂ ਦੇ ਅੰਦਰ ਅਕਲ ਦੇ ਦੀਵੇ ਜਾਲਣੇ ਨੇ, ਗਿਆਨ ਦੇ ਦੀਪ ਜਲਾਉਣੇ ਨੇ,
ਉਲਟਾ ਰਹੇ ਅਪੰਗ,
ਉਹ ਤਾਂ ਫਿਰ ਉਲਟਾ ਹੀ ਹੈ ਦੂਆ
ਅਪੰਗ।
ਉਹ ਭਜਾਉਣ ਵਾਲਿਆਂ ਨੂੰ ਤਾਂ ਫਿਰ ਕਹੂ ਹੋਈ ਵੀ ਇਹਨਾਂ ਦੇ ਦੀਵਾ ਭਜਾ ਦੇਣਾ ਤੇ ਰਹੇ ਨੇ, ਮੈਂ ਤਾਂ ਜਾਲਤਾ ਦੇਖੀ ਹੈ ਤੇ ਬਚੀ, ਇਹ ਸੰਤ ਤੇ ਬਚੀ, ਇਹ ਪ੍ਰਚਾਰਕ ਤੇ ਬਚੀ, ਇਹ ਮੰਦਰ ਵਾਲੇ ਤੇ ਬਚੇ, ਗੁਰਦੁਆਰੇ ਵਾਲਿਆਂ ਤੋਂ ਬਚੀ, ਦੀਵੇ ਭਜਾ ਦਿੰਦੇ ਨੇ ਜਾਏ ਹੋਣਾ ਉੱਥੇ
ਅਪੰਗ ਅਸ਼ੀਰ।
ਫਿਰ ਉਹ ਉਲਟਾ ਤਾਂ ਰਹੂ ਗਈ, ਉਹ ਦੀਵੇ ਭਜਾਉਣ ਵਾਲਿਆਂ ਦਾ ਤਾਂ ਜਿਹਨੇ ਜਗਾਉਣੇ ਨੇ ਭਜਾਉਣੇ ਵਾਲਿਆਂ ਤੇ ਉਲਟਾ ਹੀ ਰਹੂਗਾ, ਹੋਰ ਕੀ ਕਰੂਗਾ।
ਅਭੰਗ ਅਸ਼ੇਦ
ਉਲਟਾ ਰਹੇ ਅਪੰਗ, ਅਪੰਗ ਹੈ ਉਹ ਦੁਚਿੱਤੀ ਚ ਨਹੀਂ ਪੈਂਦਾ, ਵੀ ਥੋੜ੍ਹਾ ਹੀ ਗੱਲ ਹੈ ਇਹਨਾਂ ਨੂੰ। ਉਹ ਕਹਿੰਦਾ ਤੂੰ ਦੀਵੇ ਜਾਲੀ ਜਾ, ਅਸੀਂ ਭਜਾਈ ਜਾਂਦੇ, ਤੂੰ ਸਾਨੂੰ ਨਾ ਕਹਿ, ਅਸੀਂ ਤੈਨੂੰ ਨਹੀਂ ਕਹਿੰਦੇ, ਵੀ ਅਸੀਂ ਜਲਾਈ ਬਝਾਈ ਜਾਂਦੇ ਹਾਂ, ਤੂੰ ਜਾਲੀ ਜਾ, ਪਰ ਤੂੰ ਸਾਨੂੰ ਨਾ ਕਹਿ, ਇਹ ਕਿਵੇਂ ਹੋ ਜੂ ਬਈ। ਕੋਈ ਨਵੀਂ ਦਵਾਈ ਨਿਕਲਦੀ ਹੈ, ਪਿਛਲੀ ਦਵਾਈ ਦਾ ਕਰਦਾ ਹੀ ਆ ਵੀ ਪਿਛਲੀ ਦਵਾਈ ਪਾਈ ਉਹ 'ਚ ਆਹ ਗੱਲ ਸਾਈਡ ਇਫੈਕਟ ਸੀ, ਆ ਉਹ 'ਚ ਕਮੀ ਸੀ ਮੇਰੀ, ਉਹ ਤੋਂ ਵਧੀਆ ਤਾਂ ਹੀ ਉਹਦੀ ਚੱਲੂਗੀ, ਤਾਂ ਹੀ ਦੂਆ ਲਊਗਾ, ਦੂਏ ਨੂੰ ਸਮਝਾਊ ਕਿਵੇਂ। ਉਹ ਕਹਿੰਦਾ ਸਮਝਾਉਣ ਦੀ ਲੋੜ ਨਹੀਂ, ਚੋਰ ਨੇ ਨਾ ਵੀ ਮੇਰੀ ਚੋਰੀ ਨਾ ਜ਼ਾਹਰ ਕਰੋ, ਮੈਂ ਚੋਰ, ਮੈਂ ਵੀ ਸੰਤ ਹਾਂ, ਤੂੰ ਵੀ ਸੰਤ ਹੈ, ਜਿਹੜੇ ਤਾਂ ਦੀਵਾ ਭਜਾਉਣ ਵਾਲੇ ਨੇ ਉਹਨਾਂ ਦੀ ਤਾਂ ਸੁਲਾਹ ਹੋ ਜਾਂਦੀ ਹੈ ਦੋਹਾਂ ਦੀ, ਦੋਵੇਂ ਭਜਾਉਣ ਵਾਲੇ ਨੇ ਦੀਵਾ, ਉਹ ਤਾਂ ਮਾਸੀ ਦੇ ਪੁੱਤ ਨੇ, ਦੋਵੇਂ ਭਾਈ ਨੇ, ਚੋਰ ਨੇ
ਦੋਵੇਂ
ਬਥੇਰੇ ਭਾਈ ਹੋ ਜਾਂਦੇ ਨੇ, ਉਹ ਤਾਂ ਉਹਨਾਂ ਦੀ ਸੁਲਾਹ ਹੋ ਜਾਂਦੀ ਹੈ। ਹੁਣ ਜਿਹੜੇ ਕਬੀਰ ਵਰਗੇ ਨੇ ਭੰਗ ਸ਼ਹਿਦ ਵਾਲੇ, ਉਹਨਾਂ ਦੀ ਸੁਲਾਹ ਨਹੀਂ ਹੁੰਦੀ। ਉਹ ਕਹਿੰਦਾ ਦੁਨੀਆਂ ਦੇ ਦੀਵੇ ਜਾਲ ਦੇਣੇ, ਤੁਸੀਂ ਚੋਰ ਹੋ, ਤੁਹਾਨੂੰ ਚੋਰੀ ਦਾ ਮੌਕਾ ਨਹੀਂ ਦੇਣਾ। ਹਾਂਜੀ,
ਨੌਵੀਂ ਨਵੇਂ ਦੁਆਰ ਕੋ ਸਾਧ
ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਅਕੁਲ ਮਹਾਨ ਇੰਦਰ ਆਇਆ
ਗੁਰਗਮ ਗਿਆਨ ਬਤਾ।
ਗੁਰਗਮ ਗਿਆਨ, ਜਦੋਂ ਗਿਆਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਜਦ ਗੁਰ ਦਾ ਸਤਿਗੁਰ ਦਾ ਗਿਆਨ ਇਹਨੂੰ ਆ ਜਾਂਦਾ ਹੈ, ਮਿਲ ਜਾਂਦਾ ਹੈ, ਅੰਤਰਾਤਮਾ ਦਾ ਗਿਆਨ ਜਦ ਇਹਨੂੰ ਆ ਜਾਂਦਾ ਹੈ, ਅੰਦਰ ਰਾਮ ਆਪਣੇ ਅੰਦਰ ਵਾਲੇ ਰਾਮ ਨੂੰ ਜਾਂ ਪਛਾਣ ਲੈਂਦਾ, ਫਿਰ ਭੇਜ ਦੱਸਦਾ ਲੋਕਾਂ ਨੂੰ।
ਉਲਟਾ
ਜਿਹੜੇ ਲੋਕਾਂ ਨੇ ਇਹਨਾਂ ਨੂੰ ਭਰਮ ਪੈਦਾ ਕੀਤਾ, ਉਹਨਾਂ ਦੀ ਹਿਸਟਰੀ ਦੱਸਦਾ ਵੀ ਇਹਨਾਂ ਦੇ ਬੱਚੇ ਹੋ, ਚੋਰਾਂ ਦਾ ਭੇਜ ਦੱਸਦਾ, ਉਹ ਦੱਸਦਾ ਸੰਖ ਮੂਰਖੰਦ ਕੌਰ, ਇੱਥੇ ਸੰਖ ਚੋਰ ਰਾਮ ਕੌਰ ਨੇ, ਆਹ ਭੇਜ ਦੱਸਦਾ। ਹਾਂਜੀ,
ਨੌਵੀਂ ਨਵੇਂ ਦੁਆਰ ਕੋ ਸਾਧ ਬੈਤੀ ਮਨਸਾ ਰਾਖੋ ਬਾਂਧ।
ਨੌਵੀਂ ਆ ਗਈ, ਨੌਵਾਂ ਦਿਨ ਆ ਗਿਆ, ਨੌਵੀਂ ਨਵੇਂ ਦੁਆਰ ਕੋ ਸਾਧ,
ਨਵੇਂ ਦੁਆਰ ਕੋ ਸਾਧ,
ਨੌਵੀਂ ਨੌਵੇਂ ਨੰਬਰ ਤੇ ਕੀ ਹੈ ਜਿਹੜਾ ਨਵਾਂ ਦੁਆਰ ਹੈ ਨਾ, ਦਸਵਾਂ ਦੁਆਰ ਨਵਾਂ ਦੁਆਰ ਹੈ, ਨੌ ਦੁਆਰੇ ਤਾਂ ਸਰੀਰ ਦੇ ਹੀ ਨੇ,
ਪ੍ਰਗਟੇ ਨੇ,
ਉਹ ਤਾਂ ਪ੍ਰਗਟੇ ਨੇ, ਜਿਹੜਾ ਗੁਪਤ ਹੈ ਉਹ ਨਵਾਂ ਦੁਆਰ ਹੈ,
ਨਵੇਂ ਦੁਆਰ ਕੋ ਸਾਧ,
ਉਹ ਜਿਹੜਾ ਨਵਾਂ ਦੁਆਰ ਹੈ ਨਾ ਤੇਰਾ ਹਿਰਦਾ, ਇਹਨੂੰ ਸ਼ੁੱਧ ਕਰ ਲੈ, ਉਹ ਬਾਹਰ ਅੱਖਾਂ ਨੇ ਕੀ ਸ਼ੁੱਧ ਹੋਣੇ, ਬਾਕੀ ਦੁਆਰੇ ਸਰੀਰ ਦੇ ਤਾਂ ਸ਼ੁੱਧ ਹੋਣ ਵਾਲੇ ਹੈ ਹੀ ਨਹੀਂ, ਸ਼ੁੱਧ ਕਰਨ ਵਾਲਾ ਤਾਂ ਹਿਰਦਾ। ਨਾਨਕ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਇਹਨੂੰ ਸਾਧ ਲੈ, ਇਹਨੂੰ ਸ਼ੁੱਧ ਕਰ ਲੈ, ਇਹ ਜਿਹੜਾ ਲੋਭ ਹੈ ਲਾਲਚ ਹੈ ਕਾਮ ਕ੍ਰੋਧ ਵੈਰ ਵਿਰੋਧ ਹੈ ਲੋਕਾਂ ਨਾਲ, ਠੱਗੀ ਠੋਰੀ ਹੈ ਨਾ, ਇਹਨੂੰ ਛੱਡ ਦੇ, ਝੂਠ ਝਾੜ ਬੋਲ ਕੇ ਧਰਮ ਦੇ ਨਾਂ ਤੇ ਠੱਗੀਆਂ ਵਾਲੀਆਂ ਛੱਡ ਦੇ।
ਬੈਤੀ ਮਨਸਾ ਰਾਖੋ ਬਾਂਧ,
ਬੈਤੀ ਮਨਸਾ ਜਿਹੜੀ ਮਨ ਦੀ ਇੱਛਾ ਨਾ ਗਾਹ ਦੇ ਗਾਹ ਵਧੀ ਜਾਂਦੀ ਹੈ,
ਰਾਖੋ ਬਾਂਧ,
ਇਹਨੂੰ ਬੰਨ ਲੈ, ਅੱਗੇ ਬੰਨ ਲਾ ਦੇ ਇਹਦੇ ਰਹਿਣ ਦੇ, ਇਹਦਾ ਗਾਹਾਂ ਸਹਿਜ ਘਟੇ ਹਜ਼ਾਰ
ਕੁੜਤਾ,
ਹਜ਼ਾਰ ਤੱਕ ਮਾ ਲਿਆ, ਕਹਿੰਦਾ ਵੀ ਹੁਣ ਲੱਖ 'ਤੇ ਚੱਲਿਆ, ਜਦ ਲੱਖ 'ਤੇ ਰੱਖਤਾ ਬਾਂਸ ਤੀਜਾ, ਸੌ ਗੁਣਾ ਇਕੱਠਾ ਹੀ, ਪਹਿਲਾਂ ਸੌ ਸੀਗਾ ਇੱਕ ਬਿੰਦੀ ਹੋਰ ਲਾਤੀ, ਫਿਰ ਹਜ਼ਾਰ ਹੋ ਗਿਆ ਇੱਕ ਬਿੰਦੀ ਹੋਰ ਲਾਤੀ, ਫਿਰ ਲੱਖ ਹੋ ਗਿਆ ਇੱਕ ਬਿੰਦੀ ਹੋਰ ਲਾਤੀ, ਐਂ ਬਿੰਦੀਆਂ ਲਾਉਂਦਾ ਚਲਿਆ ਗਿਆ। ਕਹਿੰਦਾ ਲੈ ਬਿੰਦੀ ਉਹ ਲਾਈ ਆ, ਕੀ ਲਾਇਆ ਕੋਲੋਂ, ਬਿੰਦੀ ਤਾਂ ਹੁੰਦੀ ਉਹ ਨਹੀਂ ਕੁਛ, ਉਹ ਬਿੰਦੀਆਂ ਕਿਤੇ ਮੁੱਕਣੀਆਂ ਨੇ। ਇਹ ਕਹਿੰਦਾ ਇਹਨੂੰ ਰਹਿਣ ਦੇ, ਤੂੰ ਮੁੱਕ ਜਾਏਗਾ, ਬਿੰਦੀਆਂ ਤਾਂ ਮੁੱਕਣੀਆਂ ਨੇ, ਤੂੰ ਤਾਂ ਮੁੱਕੇਗਾ।
ਲੋਭ ਮੋਹ ਸਭ ਵਿਸਰ ਜਾਓ,
ਲੋਭ ਮੋਹ ਸਭ ਵਿਸਰ ਜਾਓ, ਇਹਨੂੰ ਭੁੱਲ ਜਾ। ਇਹਦਾ ਬਿੰਦੀਆਂ ਲਾਉਂਦਾ ਨਾ ਲੋਭ, ਇਹ ਛੱਡ ਦੇ ਇਹਨੂੰ, ਇਹ ਵਿਸਰ ਜਾ। ਇਹ ਮੋਹ ਔਰ ਲੋਭ ਕਰਕੇ ਬਿੰਦੀਆਂ ਲੱਗਦੀਆਂ ਨੇ, ਵੀ ਨਿਆਣੇ ਮੌਜਾਂ ਕਰਨਗੇ ਕਈ ਪੁਸ਼ਤਾਂ ਤੱਕ। ਕੀ ਪਤਾ ਕੱਲ੍ਹ ਨੂੰ ਕੀ ਹੋਣਾ ਇੱਥੇ, ਕੋਈ ਪਤਾ ਲੱਗਦਾ? ਕੋਈ ਗਰੰਟੀ ਆ ਵੀ ਜਿਹੜਾ ਪੈਸਾ ਰੱਖਿਆ ਕਿਹਨੇ ਖਾਣਾ, ਕੀ ਹੋਣਾ? ਹਾਂਜੀ, ਲੋਭ ਮੋਹ ਸਭ ਵਿਸਰ ਜਾਓ, ਇਹਨੂੰ ਭੁੱਲ ਜਾਓ। ਲੋਭ ਮੋਹ
ਜੁਗ ਜੁਗ ਜੀਵੋ ਅਮਰ ਫਲ ਖਾਓ,
ਜੁਗ ਜੁਗ ਜੀਵੋ ਅਮਰ ਫਲ ਖਾਓ। ਜਿਹੜਾ ਲੋਭ ਮੋਹ ਵਿਸਰ ਗਿਆ ਨਾ, ਉਹ ਜੁਗ ਜੁਗ ਜੀਵਨ ਹੈ ਫਿਰ ਉਹਦਾ।
ਅਮਰ ਫਲ ਖਾਓ,
ਅਮਰ ਫਲ ਹੈ, ਐਸਾ ਫਲ ਖਾਂਦਾ ਜਿਹਦੇ ਨਾਲ ਜੰਮਣਾ ਮਰਨਾ। ਉਹ ਅਮਰ ਫਲ ਕੀ ਹੈ? ਨਾਮ ਦਾ ਫਲ, ਅਮਰ ਫਲ ਹੈ, ਗੁਰਮਤ ਦਾ ਗਿਆਨ ਹੈ ਜਿਹੜਾ, ਇਹ ਅਮਰ ਫਲ ਹੈ। ਫਿਰ ਉਹ ਵਿਚਾਰਦਾ ਰਹਿੰਦਾ, ਵਿਚਾਰ 'ਚ ਉਹਨੂੰ ਅਮਰ ਫਲ ਮਿਲਦਾ ਰਹਿੰਦਾ। ਉਹਦੀ ਵਿਚਾਰ ਗਾਹਾਂ ਦੇ ਗਾਹਾਂ ਆਪ ਹੀ ਚੱਲਦੀ ਰਹਿੰਦੀ ਹੈ। ਉੱਚੇ ਤੇ ਉੱਚਾ
ਭਗਵਾਨ,
ਭਗਵੰਤ ਉਚਾਈ ਮੁੱਕਦੀ ਨਹੀਂ, ਫਲ ਨਵੇਂ ਲੱਗਦੇ ਰਹਿੰਦੇ। ਜੇ ਬੂਟਾ ਵੱਧਦਾ ਹੀ ਰਹੇ, ਟਾਹਣੀਆਂ ਨਵੀਆਂ ਫੁੱਟਦੀਆਂ ਰਹਿਣ, ਤਾਂ ਫਲ ਵੀ ਨਵਾਂ ਹੀ ਲੱਗਦਾ ਰੋਜ਼।